ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ ਹਰਮਨ ਰੇਡੀਓ .com ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈੱਟ ਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ ਆਸਟ੍ਰੇਲੀਆ ਦਾ ਨੰਬਰ ਹੈ 02808050506 USA ਕੈਨੇਡਾ ਅਤੇ UK ਦੇ ਨੰਬਰ ਵੀ ਉਪਲਬਧ ਨੇ ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ ਸਾਰੇ ਨੰਬਰ ਹਰਮਨ ਰੇਡੀਓ ਦੀ ਵੈਬਸਾਈਟ ਤੇ ਉਪਲਬਧ ਹਨ ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸ ਕਰਦੇ ਹਾਂ ਉਮੀਦ ਕਰਦੇ ਹਾਂ ਕਿ ਆਪ ਸਭ ਤੰਦਰੁਸਤ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਅਤੇ ਆਓ ਫਿਰ ਸਰਬੱਤ ਦਾ ਭਲਾ ਮੰਗੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਉਹਨਾਂ ਮਿੱਤਰ ਪਿਆਰਿਆਂ ਸੱਜਣਾਂ ਨੂੰ ਮੇਲ ਜਿਨ੍ਹਾਂ ਨੂੰ ਮਿਲਿਆ ਤੇਰਾ ਨਾਮ ਚਿੱਤੇ ਆਵੇ ਚਿਤਾਵਣ ਕਾ ਸਦਕਾ ਸਰਬ ਸੁੱਖ ਹੋਵੇ ਹਰ ਪਾਸੇ ਸੁੱਖ ਵਰਤੇ ਕਿਉਂਕਿ ਪਰਮਾਤਮਾ ਦਾ ਮਨ ਦੇ ਵਿੱਚ ਆ ਜਾਣਾ ਹੀ ਸਰਬ ਸੁੱਖ ਦੀ ਨਿਸ਼ਾਨੀ ਹੈ ਚਿੱਤ ਆਵੇ ਉਸ ਪਾਰ ਬ੍ਰਹਮ ਲੱਗੇ ਨਤੱਤੀ ਵਾਓ ਜਦੋਂ ਉਹ ਪਾਰ ਬ੍ਰਹਮ ਅਕਾਲ ਪੁਰਖ ਚਿੱਤ ਦੇ ਵਿੱਚ ਆ ਜਾਂਦਾ ਫਿਰ ਕੋਈ ਵੀ ਦੁਬਿਧਾ ਕੋਈ ਵੀ ਵਿਪਤਾ ਪਈ ਹੋਵੇ ਮਨ ਨੂੰ ਤਨ ਨੂੰ ਤਾਂ ਉਸ ਤੋਂ ਰਾਹਤ ਮਿਲਦੀ ਹੈ ਜੀ ਸੋ ਇਹਨਾਂ ਗੁਰਬਾਣੀ ਦੀਆਂ ਫਰਮਾਨਾਂ ਦੇ ਨਾਲ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਦਿਲ ਵਾਲੀ ਗੱਲ 8:02 ਸ਼ਨਿਚਰਵਾਰ ਦੇ ਹੋ ਚੁੱਕੇ ਨੇ ਸੁਬਾਹ ਦੇ 4 December 2021 ਤਰੀਕ ਚੜ੍ਹ ਚੁੱਕੀ ਆ ਦਿਨ ਸ਼ਨਿਚਰਵਾਰ ਆਫਕੋਰਸ ਅਤੇ ਸੁਬਾਹ ਦੇ ਬ੍ਰਿਸਬਨ ਦੇ ਵਿੱਚ 7:02 ਨੇ ਅਤੇ 8:02 ਬਾਕੀ ਸਾਰੇ ਸੂਬੇ ਜਿਹੜੇ ਈਸਟ ਕੋਸਟ 'ਤੇ ਨੇ ਸੋ ਪਿਆਰਿਓ ਸਮਾਂ ਹੋਰ ਸੂਬਿਆਂ ਅਤੇ ਦੇਸ਼ਾਂ ਦਾ ਵੀ ਸਾਂਝਾ ਤੁਹਾਡੇ ਨਾਲ ਕਰਦੇ ਹਾਂ ਐਡਰੇਟ ਦੇ ਵਿੱਚ 7:32 ਹੈ ਪਰਥ ਦੇ ਵਿੱਚ 5:02 ਨਵੀਂ ਦਿੱਲੀ 'ਚ 2:32 ਲੰਡਨ ਦੇ ਵਿੱਚ ਸ਼ੁੱਕਰਵਾਰ 3 December ਦੇ ਰਾਤ ਦੇ 9:02 ਨਿਊਯਾਰਕ ਅਤੇ ਟੋਰੋਂਟੋ ਦੇ ਵਿੱਚ 4:02 ਨੇ ਸ਼ਾਮ ਦੇ ਸ਼ੁੱਕਰਵਾਰ ਦੇ ਔਰ 3 ਤਰੀਕ ਹੀ ਚੱਲ ਰਹੀ ਹੈ ਅਮਰੀਕਾ ਮਹਾਂਦੀਪਾਂ ਦੇ ਵਿੱਚ ਵੈਨਕੂਵਰ ਅਤੇ ਐਲੇ 1:03 ਸੋ ਹੁਣ ਦਿਨ ਵੱਡੇ ਹੁੰਦੇ ਜਾ ਰਹੇ ਨੇ ਆਸਟ੍ਰੇਲੀਆ ਦੇ ਵਿੱਚ ਕਿਉਂਕਿ ਗਰਮੀਆਂ ਨੇ ਗਰਮੀ ਬਹੁਤੀ ਜ਼ਿਆਦਾ ਨਹੀਂ ਪੈ ਰਹੀ ਨਿਊ ਸਾਊਥ ਵੇਲਸ ਦੇ ਵਿੱਚ ਕੱਲ੍ਹ ਪਰਸੋਂ ਫੋਨ ਆਇਆ ਸੀ ਮਲਡੂਰੇ ਤੋਂ ਵੀ ਗੱਲ ਹੋਈ ਸ਼ੈਪਟਨ ਤੋਂ ਵੀ ਹੋਈ ਮਿੱਤਰ ਪਿਆਰਿਆਂ ਨਾਲ ਅਤੇ ਦੱਸ ਰਹੇ ਨੇ ਇੱਧਰ ਨੂੰ ਥੋੜ੍ਹੀ ਜ਼ਿਆਦਾ ਗਰਮੀ ਹੈ ਸਾਡੇ ਨਾਲੋਂ ਪਰ ਨੌਰਥ ਦੇ ਵਿੱਚ ਗਰਮੀ ਹੋਣੀ ਚਾਹੀਦੀ ਹੈ ਅਤੇ ਨਹੀਂ ਹੈ ਮੀਂਹ ਕਾਫੀ ਪੈ ਰਹੇ ਨੇ ਸੋ ਮੌਸਮ ਐਤਕੀ ਬਿਲਕੁਲ ਵੱਖਰਾ ਹੈ ਅਲਾਇਦਾ ਹੈ ਅਤੇ ਸੱਜਣ ਮਿੱਤਰ ਸਵੇਰ ਦੇ ਪ੍ਰੋਗਰਾਮ ਸੁਣ ਰਹੇ ਨੇ ਗੁਰਬਾਣੀ ਵਿਚਾਰ ਪ੍ਰੋਗਰਾਮ ਸੁਣਿਆ ਦਲਜੀਤ ਸਿੰਘ ਮਹਿਤਾ ਚੌਂਕ ਉਹਨਾਂ ਦਾ ਸੰਚਾਲਨ ਕੀਤਾ ਹੋਇਆ ਬਹੁਤ ਬਹੁਤ ਧੰਨਵਾਦ ਭਾਅ ਜੀ ਦਾ ਔਰ ਸੁਬਾਹ ਦੇ ਜੁੜੇ ਹੋਏ ਹੋ ਅਤੇ ਮੈਨੂੰ ਲੱਗਦਾ ਕਿ ਚਲੋ ਮੈਂ ਸਾਰਿਆਂ ਨੂੰ ਫਤਿਹ ਬੁਲਾ ਦਿੱਤੀ ਹੈ ਅਤੇ ਤੁਸੀਂ ਵੀ ਅਗਰ ਟਾਈਮ ਲੱਗੇ ਤਾਂ ਜ਼ਰੂਰ ਸਾਡੇ ਤੱਕ ਆਪਣਾ ਸੁਨੇਹਾ ਅਪਣਾ ਦੇਣਾ ਸੁਖਜੀਵਨ ਜੀ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ ਸੋ ਹੋਰ ਮਿੱਤਰ ਪਿਆਰੇ ਵੀ ਸ਼ਾਮਿਲ ਹੋਣ ਦੀ ਕਿਰਪਾਲਤਾ ਕਰਨੀ ਜੀ ਘਟਨਾਕ੍ਰਮ ਬੜੀ ਤੇਜ਼ੀ ਨਾਲ ਵੱਧ ਰਿਹਾ ਹੈ ਬਹੁਤ ਕੁਛ ਹੋ ਰਿਹਾ ਹੈ ਕਾਫੀ ਕੁਛ ਵਾਪਰ ਰਿਹਾ ਹੈ ਆਸ ਪਾਸ ਵੈਸੇ ਬਹੁਤ ਕੁਛ ਵਾਪਰ ਰਿਹਾ ਹੁੰਦਾ ਕਈ ਗੱਲਾਂ ਅਸੀਂ ਜਿਹੜੀਆਂ ਉਹ ਅਣਗੌਲੀਆਂ ਕਰਦੇ ਹਾਂ ਕਿਉਂਕਿ ਉਹ ਰੂਟੀਨ 'ਚ ਵਰਤਦੀਆਂ ਨੇ ਜਿਸ ਤਰ੍ਹਾਂ ਸੂਰਜ ਦਾ ਚੜ੍ਹਨਾ ਸੂਰਜ ਦਾ ਛੁੱਪ ਜਾਣਾ ਬੱਦਲ ਦਾ ਆਉਣਾ ਮੀਂਹ ਦਾ ਪੈ ਜਾਣਾ ਇਹ ਵੀ ਬੜੀ ਤੇਜ਼ੀ ਨਾਲ ਹੁੰਦਾ ਹੈ ਪਤਾ ਨਹੀਂ ਲੱਗਦਾ ਇੱਕਦਮ ਕਦੋਂ ਮੀਂਹ ਆ ਜਾਂਦਾ ਹੈ ਅਤੇ ਕਦੋਂ ਧੁੱਪ ਨਿਕਲ ਆਉਂਦੀ ਹੈ ਕਦੋਂ ਹਵਾ ਚੱਲਣ ਲੱਗ ਜਾਂਦੀ ਹੈ ਕਦੋਂ ਅਸੀਂ ਉਦਾਸ ਹੋ ਜਾਈਦਾ ਅਤੇ ਕਦੋਂ ਅਸੀਂ ਖੁਸ਼ ਹੋ ਜਾਈਦਾ ਇਹ ਘਟਨਾਕ੍ਰਮ ਜਿਹੜੇ ਨੇ ਸਾਡੇ ਆਪਣੇ ਨੇ ਆਸ ਪਾਸ ਨੇ ਅਸੀਂ ਅਨੁਭਵ ਕਰਦੇ ਹਾਂ ਮਹਿਸੂਸ ਕਰਦੇ ਹਾਂ ਇਹ ਕੁਦਰਤੀ ਹੈ ਇਹ ਰੱਬ ਦੇ ਬਣਾਏ ਹੋਏ ਕੁਦਰਤ ਦੇ ਘਟਨਾਕ੍ਰਮ ਨੇ ਇੱਕ ਹੈਗੇ ਆ ਮੈਨਮੇਡ, ਲਓ ਜੀ ਉਹ ਬੰਦੇ ਨੇ ਆਹ ਕਰਤਾ, ਇੱਕ ਤਾਂ ਉਹਦੇ ਸਾਹਮਣੇ ਆਲੇ ਦੁਆਲੇ ਜਿਹੜੇ ਧੀਆਂ ਪੁੱਤ ਆਪਣੇ ਮਾਂ ਬਾਪ ਆਪਣਾ ਸਰਕਲ ਉਹਦੇ ਵਿੱਚ ਘਟਨਾਵਾਂ ਵਾਪਰ ਰਹੀਆਂ ਹੁੰਦੀਆਂ ਅੱਖਾਂ ਦੇ ਸਾਹਮਣੇ, ਜਿਸ ਤਰ੍ਹਾਂ ਸੂਰਜ ਚੜ੍ਹਦਾ ਸਾਡੀ ਅੱਖਾਂ ਦੇਖਦੀਆਂ ਉਸ ਨੂੰ। ਇੱਕ ਹੁੰਦੇ ਆ ਕਿ ਕਿਸੇ ਦੀ ਸੁਣਦੇ ਆ ਗੱਲ, ਕੋਈ ਸਾਨੂੰ ਦੱਸ ਰਿਹਾ ਹੁੰਦਾ ਕਿ ਉੱਥੇ ਘਟਨਾ ਵਾਪਰ ਰਹੀ ਹੈ, ਜਿਸ ਤਰ੍ਹਾਂ ਸੰਜੇ ਧ੍ਰਿਤਰਾਸ਼ਟਰ ਨੂੰ ਦੱਸ ਰਿਹਾ ਸੀ ਮਹਾਭਾਰਤ ਦਾ ਹਾਲ ਦ੍ਰਿਪ ਦ੍ਰਿਸ਼ਟੀ ਦੇ ਨਾਲ। ਸੋ ਉਹ ਘਰੇ ਬੈਠਾ ਪਰੇਸ਼ਾਨ ਹੋਈ ਜਾ ਰਿਹਾ ਸੀ, ਇੱਕ ਤਾਂ ਵਿਚਾਰੇ ਦੀ ਨਿਗ੍ਹਾ ਨਹੀਂ ਸੀ, ਅਤੇ ਉੱਤੋਂ ਸੰਜੇ ਉਹਨੂੰ ਕਹਾਣੀਆਂ ਸੁਣਾ ਸੁਣਾ ਕੇ ਲਾਈਵ ਟੈਲੀਕਾਸਟ ਕਰ ਕਰਕੇ ਉਹ ਉਸਦੀ ਟੈਨਸ਼ਨ ਵੈਸੇ ਹੀ ਵਧਾਈ ਜਾ ਰਿਹਾ ਸੀਗਾ। ਇਸੇ ਤਰ੍ਹਾਂ ਅਸੀਂ ਵੀ ਵਧਾਈ ਹੋਈ ਆ, ਅਸੀਂ ਅੰਨੇ ਹਾਂ ਧ੍ਰਿਤਰਾਸ਼ਟਰ ਮੰਗਰ, ਅਤੇ ਅਸੀਂ ਆਪਣੇ ਆਲੇ ਦੁਆਲੇ ਮੀਡੀਆ ਰੱਖਿਆ ਹੋਇਆ, ਆਪਣੇ ਆਲੇ ਦੁਆਲੇ ਕਿੰਨੇ ਸੰਜੇ ਬਿਠਾਲੇ ਹੋਏ ਨੇ ਜਿਹੜੇ ਸਾਨੂੰ ਦੱਸ ਰਹੇ ਨੇ ਉੱਥੇ ਆਹ ਹੋ ਗਿਆ ਜੀ, ਉੱਥੇ ਉਹ ਫਲਾਨੇ ਨੇ ਉਸ ਪਾਰਟੀ ਜੁਆਇਨ ਕਰ ਲਈ, ਫਲਾਨਾ ਉੱਧਰੋਂ ਨਿਕਲ ਗਿਆ, ਫਲਾਨਾ ਉੱਥੇ ਹੋ ਗਿਆ, ਉਹ ਹੋ ਗਿਆ। ਅਸੀਂ ਵੈਸੇ ਹੀ ਆਪਣਾ ਬਲੱਡ ਪ੍ਰੈਸ਼ਰ ਧ੍ਰਿਤਰਾਸ਼ਟਰ ਮੰਗਰ ਆਪਣੇ ਅੰਨੇ ਬਣ ਦੇ ਵਿੱਚ ਵਧਾਈ ਬੈਠੇ ਹਾਂ। ਕੀ ਲੋੜ ਹੈ? ਲੋੜ ਹੈ? ਥੋੜ੍ਹਾ ਬਹੁਤਾ ਜਾਣਨ ਦੀ ਲੋੜ ਹੈ? ਐਡਾ ਸੀਰੀਅਸ ਜਾਣਨ ਦੀ ਲੋੜ ਨਹੀਂ। ਖੈਰ ਜਾਣਾਂਗੇ, ਐਸੀ ਗੱਲ ਨਹੀਂ ਵੀ ਆਪਾਂ ਗੱਲ ਨਹੀਂ ਕਰਨੀ, ਕਰਨੀ ਹੈ, ਪਰ ਇੰਨਾ ਆਪਾਂ ਨੂੰ ਸੀਰੀਅਸ ਲੈਣ ਦੀ ਲੋੜ ਨਹੀਂ ਹੈਗੀ। ਹੋ ਗਿਆ ਹੋ ਗਿਆ, ਠੀਕ ਹੈ। ਆਪਾਂ ਆਪਣਾ ਬਲੱਡ ਪ੍ਰੈਸ਼ਰ ਕਿਉਂ ਵਧਾਉਣਾ? ਆਪਾਂ ਕਿਉਂ ਲੋਕਾਂ ਨਾਲ ਬਹਿਸਣਾ ਹੈ? ਆਪਾਂ ਕਿਉਂ ਲੋਕਾਂ ਤੋਂ ਮੰਦਾ ਚੰਗਾ ਕਹਾਉਣਾ ਹੈ ਅਤੇ ਕਹਿਣਾ ਹੈ? ਘਟਨਾ ਦਾ ਪਤਾ ਹੋਣਾ ਚਾਹੀਦਾ, ਪਰ ਜਦੋਂ ਅਸੀਂ ਉਹਦੇ ਵਿੱਚ ਕੁਛ ਕਰ ਨਹੀਂ ਸਕਦੇ ਤਾਂ ਅਸੀਂ ਉਸ ਨੂੰ ਸੁਣ ਕੇ ਅੱਗੇ ਤੁਰਨਾ ਚਾਹੀਦਾ। ਆਪਣੇ ਆਲੇ ਦੁਆਲੇ ਜੋ ਹੋ ਰਿਹਾ ਉਸ 'ਤੇ ਧਿਆਨ ਦੇਣਾ ਚਾਹੀਦਾ। ਆਲੇ ਦੁਆਲੇ ਕੀ ਹੋ ਰਿਹਾ? ਨਿਊ ਸਾਊਥ ਵੇਲਜ਼ ਵਾਲੇ ਸਾਰੇ ਜਾਣਨ ਕਿ ਤੁਹਾਨੂੰ $80-90 ਦਾ ਨੁਕਸਾਨ ਹੋਣ ਵਾਲਾ ਆ। ਉਹ ਹਰ ਬੰਦੇ ਨੂੰ ਕਿਉਂ ਹੋ ਰਿਹਾ? ਹੋਣ ਵਾਲਾ ਕਿਉਂਕਿ ਅਗਰ ਤੁਹਾਨੂੰ ਚੇਤਾ ਨਹੀਂ ਹੈਗਾ ਤਾਂ ਹੋਣ ਵਾਲਾ। ਅੱਜ ਇੱਥੇ ਕੌਂਸਲ ਦੀਆਂ ਇਲੈਕਸ਼ਨਾਂ ਨੇ ਨਿਊ ਸਾਊਥ ਵੇਲਜ਼ ਦੇ ਵਿੱਚ, ਅਤੇ ਅਗਰ ਤੁਸੀਂ ਵੋਟ ਨਹੀਂ ਪਾਈ ਤਾਂ ਇਹ ਫਾਈਨ ਆਵੇਗਾ। ਸੋ ਕਿਰਪਾ ਕਰਕੇ ਆਪਣੇ ਅੱਜ ਕਿਸੇ ਵੀ ਸ਼ਡਿਊਲ ਦੇ ਵਿੱਚੋਂ, ਬਿਜ਼ੀ ਸ਼ਡਿਊਲ ਦੇ ਵਿੱਚੋਂ ਅੱਧਾ ਘੰਟਾ ਕੱਢੋ ਅਤੇ ਵੋਟ ਪਾ ਆਇਓ, ਕਿਉਂਕਿ ਬਹੁਤ ਜ਼ਰੂਰੀ ਆ ਅਤੇ ਆਸਟ੍ਰੇਲੀਆ ਵਿੱਚ ਕੰਪਲਸਰੀ ਆ। ਵੋਟਾਂ ਪੈ ਰਹੀਆਂ ਨੇ ਆਸਟ੍ਰੇਲੀਆ ਦੇ ਵਿੱਚ, ਖਾਸ ਕਰਕੇ ਨਿਊ ਸਾਊਥ ਵੇਲਜ਼ ਦੀਆਂ ਕੌਂਸਲ ਇਲੈਕਸ਼ਨਸ, ਲੋਕਲ ਇਲੈਕਸ਼ਨਸ। ਕਰਦੇ ਹਾਂ ਗੱਲ ਅਮਰੀਕ ਭਾਜੀ ਨਾਲ ਵੀ, ਪੁੱਛਾਂਗੇ ਕਿ ਵੋਟ ਪਾ ਦਿੱਤੀ ਹੈ, ਕਿ ਕਦੋਂ ਪਾਉਣੀ ਹੈ, ਕਿੱਦਾਂ ਪਾਉਣੀ ਹੈ, ਵਾਏ, ਇਹ ਵੀ ਆਪਾਂ ਜਾਣਨਾ ਆ। ਅਤੇ ਘਟਨਾਵਾਂ ਇੱਦਾਂ ਵਾਪਰਦੀਆਂ ਨੇ, ਇੱਕ ਵਾਪਰਦੀਆਂ ਨੇ ਮੈਨ ਮੇਡ, ਇੱਕ ਵਾਪਰਦੀਆਂ ਨੇ ਕਿ ਥੋੜ੍ਹੀਆਂ ਥੋੜ੍ਹੀਆਂ ਇੱਦਾਂ ਲੱਗਦਾ ਕਿ ਜਿੱਦਾਂ ਭਗਤਾਂ ਕੀ ਲਾਜ ਰੱਖਦਾ ਆਇਆ ਰਾਮ ਰਾਜੇ, ਕਿ ਪਹਿਲਾਂ ਗਲਤੀਆਂ ਕਰਵਾਉਂਦੇ ਨੇ ਮਹਾਰਾਜ ਆਪ ਹੀ ਲੋਕਾਂ ਤੋਂ, ਅਤੇ ਫਿਰ ਆਪਣੇ ਭਗਤਾਂ ਦੇ ਜਾਂ ਆਪਣੇ ਜੋ ਵੀ ਉਹਨਾਂ ਆਪਣੀ ਪ੍ਰਸਿੱਧੀ ਕਰਾਉਣੀ ਹੁੰਦੀ ਜਿਨ੍ਹਾਂ ਦੀ, ਅਤੇ ਉਹਨਾਂ ਦੀ ਲਾਜ ਰੱਖਣ ਵਾਸਤੇ ਫਿਰ ਆਪੇ ਪੂਰਾ ਨਿਆਂ ਵੀ ਕਰਦੇ ਨੇ, ਪੂਰਾ ਨਿਆਂ ਕਰੇ ਕਰਤਾਰ। ਬਾਕੀ ਗੱਲਾਂ ਬਾਅਦ 'ਚੋਂ ਕਰਾਂਗੇ। ਕੱਲ੍ਹ ਸ਼ਾਮੀ ਪੈਣ ਲੱਗੇ ਤਾਂ ਇੱਕ ਵੀਡੀਓ ਸਾਹਮਣੇ ਆਇਆ ਕਿ ਕੰਗਨਾ ਰਣੌਤ ਨੇ ਮਾਫ਼ੀ ਮੰਗੀ, ਔਰ ਉਹ ਵੀ ਉਹਨਾਂ ਬੀਬੀਆਂ ਤੋਂ ਜਿਨ੍ਹਾਂ ਨੂੰ ਉਹ ਮੰਦਾ ਚੰਗਾ ਬੋਲਦੀ ਸੀ। ਅਤੇ ਮੈਂ ਸੋਚਿਆ ਵੀ ਬਲਿਹਾਰੇ ਸੱਚੇ ਪਾਤਸ਼ਾਹ ਦੇ ਕਿ ਕਿੱਥੇ ਬੈਠ ਕੇ ਉਹ ਕਿੰਨਾ ਗਲਤ ਬੋਲੀ ਆ, ਕਿੰਨਾ ਕੁਛ ਹੋਇਆ। ਹਜੇ ਹੁਣੇ ਹੀ ਉਹਨੂੰ ਚੋਟੀ ਦਾ ਪੁਰਸਕਾਰ ਮਿਲ ਕੇ ਹਟਿਆ, ਅਹੁਦਾ ਮਿਲ ਕੇ ਹਟਿਆ, ਪਦਮ ਸ਼੍ਰੀ। ਅਤੇ ਥੋੜ੍ਹੇ ਹੀ ਦਿਨਾਂ ਦੇ ਵਿੱਚ ਉਹ ਪਦਮ ਸ਼੍ਰੀ ਹੋਵੇ ਅਤੇ ਉਸ ਨੂੰ ਲੋਕਾਂ ਦੇ ਵਿੱਚ ਖੜ ਕੇ ਮਾਫ਼ੀ ਮੰਗਣੀ ਪੈ ਜਾਵੇ, ਤਾਂ ਵੈਸੇ ਤਾਂ ਉਹਨੂੰ ਆਪਣਾ ਪਦਮ ਸ਼੍ਰੀ ਉਦੋਂ ਹੀ ਆਪ ਹੀ ਮੋੜ ਦੇਣਾ ਚਾਹੀਦਾ ਮਾਫ਼ੀ ਦੇ ਨਾਲ ਨਾਲ। ਜੇ ਉਹ ਨਹੀਂ ਮੋੜਦੀ ਤਾਂ ਸਰਕਾਰ ਨੂੰ ਮੜਵਾ ਲੈਣਾ ਚਾਹੀਦਾ, ਜਿਨ੍ਹਾਂ ਨੂੰ ਲੋਕਾਂ ਤੋਂ ਮਾਫ਼ੀ ਮੰਗਣੀ ਪੈ ਜਾਵੇ ਖੜ ਕੇ। ਆਪਣੇ ਪਿੰਡ ਜਾਂਦੀ ਸੀ ਹਿਮਾਚਲ ਮਨਾਲੀ, ਲੰਘਣਾ ਤਾਂ ਪੰਜਾਬ ਹਰਿਆਣੇ 'ਚੋਂ ਹੀ ਆ। ਸੋ ਲੋਕਾਂ ਨੂੰ ਪਤਾ ਲੱਗਾ ਵੀ ਜਾ ਰਹੀ ਆ ਅਤੇ ਰੋਕਿਆ। ਅਤੇ ਵੈਸੇ ਇਹਦੇ ਵੀ ਖੁਲਾਸੇ ਆਉਣਗੇ ਕਿ ਕਿੱਦਾਂ ਪਤਾ ਲੱਗਿਆ। ਹੋ ਸਕਦਾ ਸੋਚੀ ਸਮਝੀ ਸਾਜਿਸ਼ ਹੀ ਹੋਵੇ ਕਿ ਗੁੱਸਾ ਠੰਡਾ ਕਰਨ ਦੇ ਲਈ ਮਾਫ਼ੀ ਮੰਗਵਾ ਦਿੱਤੀ ਹੋਵੇ, ਇਹ ਵੀ ਇੱਕ ਐਂਗਲ ਹੈ, ਇਹ ਆਉਣ ਵਾਲੇ ਟਾਈਮ 'ਚ ਪਤਾ ਲੱਗੂਗਾ। ਪਰ ਉਹ ਖੁਦ ਲਾਈਵ ਹੋ ਕੇ ਉਹ ਕਾਰ ਦੇ ਵਿੱਚੋਂ ਵੀਡੀਓ ਬਣ ਰਿਹਾ ਸੀਗਾ, ਤਾਂ ਸ਼ੱਕ ਪੈਂਦੀ ਹੈ ਕਿ ਉਹਨਾਂ ਨੂੰ ਕੀ ਲੋੜ ਪਈ ਆਪਣੀ ਮਾਫ਼ੀ ਮੰਗਾਉਣ ਦੀ ਜਿਹੜੀ ਵੀਡੀਓ ਨਸ਼ਰ ਕਰਕੇ, ਕਿਉਂਕਿ ਕਾਰ ਦੇ ਅੰਦਰੋਂ ਵੀ ਵੀਡੀਓ ਬਣਿਆ ਆ। ਸੋ ਕਿਤੇ ਨਾ ਕਿਤੇ ਤਾਂ ਹੈ, ਪਰ ਚਲੋ ਜੇ ਉਹਨੇ ਆਪ ਵੀ ਬਣਾਈ ਹੈ ਤਾਂ ਅੰਦਰੋਂ ਤਾਂ ਹੈ ਵੀ ਮਾਫ਼ੀ ਤਾਂ ਮੰਗਣੀ ਪੈ ਗਈ ਨਾ, ਕਿ ਗੁੱਸਾ ਠੰਡਾ ਹੋ ਜਾਏਗਾ। ਲੰਘਣਾ ਤਾਂ ਪੰਜਾਬ ਦੇ ਵਿੱਚੋਂ ਹੀ ਹੈ। ਹੁਣ ਚਾਹੇ ਉਹਨੇ ਆਪ ਮਾਫ਼ੀ ਮੰਗੀ ਆ ਚਾਹੇ ਲੋਕਾਂ ਨੇ ਮੰਗਾਈ ਆ, ਗੱਲ ਇੱਥੇ ਆ ਕੇ ਮੁੱਕਦੀ ਆ ਜੋ ਬਾਬਾ ਫਰੀਦ ਜੀ ਸ਼ਲੋਕ ਦੇ ਵਿੱਚ ਕਹਿੰਦੇ ਨੇ 1380 ਪੰਨੇ ਦੇ। ਫਰੀਦਾ ਵੇਖ ਕਪਾਹੇ ਜੇ ਥੀਆ, ਜੇ ਸਿਰ ਥੀਆ ਤਿਲਾਏ। ਕਹਿੰਦੇ ਕਿ ਦੇਖ ਕਪਾਹ ਦੇ ਨਾਲ ਕੀ ਹੁੰਦੀ ਆ, ਅਤੇ ਜੋ ਉਹਦੇ ਵਿੱਚ ਅਤੇ ਤਿਲਾਂ ਦੇ ਨਾਲ ਕੀ ਹੁੰਦੀ ਆ। ਤਿਲ ਅਤੇ ਕਪਾਹ ਦੋ ਫਸਲਾਂ ਨੇ, ਉਹਦੇ ਵੱਲ ਦੇਖ ਕਪਾਹ ਅਤੇ ਤਿਲਾਂ ਦੇ ਨਾਲ ਕੀ ਹੁੰਦੀ ਆ। ਕਾਮਾ ਦੇ ਔਰ ਕਾਗਦੇ ਕੁੰਨੇ ਕੋਈ ਲਿਆ। ਕਹਿੰਦੇ ਜੋ ਕਮਾਦ ਨਾਲ ਬੀਤਦੀ ਆ, ਜੋ ਕਾਗਜ਼ ਨਾਲ ਬੀਤਦੀ ਆ, ਮਿੱਟੀ ਦੀ ਹਾਂਡੀ ਜਾਣੀ ਕਿ ਘੜੇ ਨਾਲ ਬੀਤਦੀ ਆ, ਕੱਚੇ ਦੇ ਨਾਲ, ਕੋਲਿਆਂ ਨਾਲ ਬੀਤਦੀ ਆ। ਇਹਨਾਂ ਦੀਆਂ ਐਗਜ਼ਾਮਪਲਾਂ ਦੇਖੋ, ਕਪਾਹ, ਤਿਲ, ਕਮਾਦ, ਕਾਗਜ਼, ਕੱਚਾ ਘੜਾ ਅਤੇ ਕੋਲਾ, ਇਹਨਾਂ ਨਾਲ ਦੇਖੋ ਕੀ ਬੀਤਦੀ ਆ। ਮੰਦੇ ਅਮਲ ਕਰਿੰਦੇ ਆ ਇਹ ਸਜਾਇਤ ਨਾ। ਜਿਹੜੇ ਬੰਦੇ ਮੰਦੇ ਕੰਮ ਕਰਦੇ ਆ ਨਾ, ਉਹ ਇਸ ਕੈਟੇਗਰੀ 'ਚ ਆਉਂਦੇ ਨੇ, ਇਹਨਾਂ ਦੀ ਕੈਟੇਗਰੀ 'ਚ, ਜੋ ਇਹਨਾਂ ਨਾਲ ਬੀਤਦੀ। ਕਪਾਹ ਨਾਲ ਕੀ ਬੀਤਦੀ ਆ, ਕਪਾਹ ਨੂੰ ਪਿੰਜਦੇ ਨੇ, ਉਹ 'ਚੋਂ ਬੀ ਕੱਢਦੇ ਨੇ ਉਹਨਾਂ ਦੇ, ਫਿਰ ਉਹਨੂੰ ਕੱਤਦੇ ਨੇ, ਫਿਰ ਉਹਨੂੰ ਕਿੰਨਾ ਕੁਛ ਉਹਨੂੰ ਪੀੜਦੇ ਨੇ, ਕਿੰਨਾ ਕੁਛ ਘੁਮਾਉਂਦੇ ਨੇ, ਸੂਤਦੇ ਨੇ। ਤਿਲਾਂ ਨਾਲ ਕੀ ਹੁੰਦੀ ਆ, ਤਿਲ ਵੀ ਕੱਢਦੇ ਨੇ ਕੁੱਟ ਕੁੱਟ ਕੇ। ਕਮਾਦ ਨਾਲ ਕੀ ਹੁੰਦੀ ਆ, ਉਹਨੂੰ ਕੋਲੂ 'ਚ ਪੀੜਿਆ ਜਾਂਦਾ, ਉਹਨੂੰ ਸੋਰੀ ਵੇਲਣੇ 'ਚ ਪੀੜਿਆ ਜਾਂਦਾ, ਉਹਦਾ ਜੂਸ ਕੱਢਣ ਲਈ, ਉਹਦਾ ਰਸ ਕੱਢਣ ਦੇ ਲਈ। ਕਾਗਜ਼ ਕਿੱਦਾਂ ਬਣਾਇਆ ਜਾਂਦਾ, ਉਹਨੂੰ ਗੁੰਨ ਗੁੰਨ ਕੇ, ਗੁੰਨ ਗੁੰਨ ਕੇ ਉਹਨੂੰ ਪਲਪ ਉਹਦਾ ਬਣਾ ਕੇ ਉਹ ਕਾਗਜ਼ ਬਣਾਇਆ ਜਾਂਦਾ। ਕੁੰਨਾ, ਕੱਚੇ ਘੜੇ ਨੂੰ ਕੁੰਨੇ ਦੇ ਵਿੱਚ ਚਾਲਿਆ ਜਾਂਦਾ, ਇਨਵਰਟਿਡ ਕੋਨ, ਕੁੰਨੇ, ਕੁੰਨ ਤੋਂ ਕੋਨ, ਕੋਨ ਦਾ ਮਤਲਬ ਹੈ ਕੁੰਨਾ ਖੜਾ ਵੀ ਹੋ ਜਾਂਦਾ ਹੇਠਾਂ ਵੀ। ਸੋ ਉਹਦੇ ਵਿੱਚ ਕੱਚੇ ਘੜੇ ਨੂੰ ਜਾਲਿਆ ਜਾਂਦਾ ਅੱਗ ਦੇ ਵਿੱਚ ਪਕਾਉਣ ਵਾਸਤੇ। ਕੋਲਾ ਕਿੱਦਾਂ ਬਣਾਇਆ ਜਾਂਦਾ, ਲੱਕੜ ਨੂੰ ਲਿਪ ਕੇ ਉਹਨੂੰ ਹੌਲੀ ਹੌਲੀ ਆਕਸੀਜਨ ਤੋਂ ਡਿਪਰਾਈਵ ਕਰਕੇ ਉਹਨੂੰ ਬਾਲ ਕੇ ਉਹਨੂੰ, ਉਹ ਤਾਂ ਕੋਲਾ ਬਣਾਇਆ ਜਾਂਦਾ ਲੱਕੜ ਦਾ। ਸੋ ਇਹ ਜਿਹੜਾ ਪ੍ਰੋਸੀਜਰ ਹੈ ਇਹਨਾਂ ਨਾਲ ਵਾਪਰਦਾ ਆ। ਸੋ ਜਿਹੜੇ ਮੰਦੇ ਅਮਲ ਕਰਦੇ ਨੇ ਦੁਨੀਆਂ ਦੇ ਵਿੱਚ, ਇੱਦਾਂ ਦੀ ਸਜ਼ਾ ਮਿਲਦੀ ਆ ਉਹਨਾਂ ਨੂੰ, ਚਾਹੇ ਉਹਨੂੰ ਮੌਜੂਦਾ ਪ੍ਰਸ਼ਾਸਨ ਦੇ ਦੇਵੇ, ਕੋਈ ਚੰਗਾ ਰਾਜਾ ਉਹਨਾਂ ਨੂੰ ਦੇ ਦੇਵੇ, ਜਾਂ ਕੋਈ ਅਣਖੀ ਪੁਰਖ ਦੇ ਦੇਵੇ, ਜਾਂ ਫਿਰ ਉਹ ਆਪਣੀ ਮੌਤ ਮਰੇ ਤੋਂ ਬਾਅਦ ਜੋ ਪਰਮਾਤਮਾ ਨੇ ਨਿਰਧਾਰਿਤ ਕੀਤਾ, ਜੋ ਗੁਰੂ ਸਾਹਿਬ ਵੀ ਦੱਸਦੇ ਨੇ ਕਿ ਜਦੋਂ ਫਿਰ ਦੋਜਕਾਂ 'ਚ ਜਾਂਦੇ ਨੇ ਉਹਨਾਂ ਦੀ ਜਿਹੜੀ ਰੂਹ ਹੈ ਉਹ ਭਟਕਦੀ ਆ ਮਾੜੇ ਜਨਮਾਂ ਦੇ ਵਿੱਚ, ਉਹ ਸਜ਼ਾ ਜਿਹੜੀ ਆ ਪੋਸਟ ਡੈਥ ਉਹ ਮਿਲਦੀ ਹੈ। ਸੋ ਇਹੋ ਜਿਹੇ ਕਰਮ ਆਪਾਂ ਨੂੰ ਕਰਨੇ ਤੋਂ ਬਚਣ ਤੋਂ ਇਹ ਦ੍ਰਿਸ਼ਟਾਂਤ ਦਿੱਤੇ ਨੇ ਕਿ ਇੱਦਾਂ ਦੇ ਨਹੀਂ ਕਰਨੇ। ਕਿਉਂ ਆਪਾਂ ਇੱਦਾਂ ਦੀਆਂ ਗੱਲਾਂ ਕਰਨੀਆਂ ਜਿਸ ਤਰ੍ਹਾਂ ਉਹ ਕਰਦੀ ਫਿਰਦੀ ਸੀ, ਜਾਂ ਹੋਰ ਬੰਦੇ ਕਰਦੇ ਨੇ, ਮੋਢਿਆਂ ਤੋਂ ਥੁੱਕਦੇ ਨੇ, ਲੋਕਾਂ ਨੂੰ ਤੰਗ ਕਰੀ ਜਾ ਰਹੇ ਨੇ ਬੇਕਾਰ ਦੀਆਂ ਹਉਮੇ ਦੇ ਵਿੱਚ। ਇਹੋ ਜਿਹੇ ਕੰਮਾਂ ਤੋਂ ਗੁਰੇਜ਼ ਕਰਨਾ ਚਾਹੀਦਾ। ਐਸੀ ਕਲਾ ਨਾ ਖੇਡੀਏ ਜਿੱਤ ਦਰ ਗਿਆ ਹਾਰੀਏ, ਪਹਿਲੇ ਪਾਤਸ਼ਾਹ ਕਹਿੰਦੇ ਨੇ ਆਸਾ ਦੀ ਵਾਰ ਦੇ ਵਿੱਚ। ਇੱਦਾਂ ਦਾ ਕੰਮ ਨਹੀਂ ਕਰਨਾ ਚਾਹੀਦਾ ਕਿ ਦਰਗਾਹ ਦੇ ਵਿੱਚ ਜਾ ਕੇ ਹਾਰ ਦਾ ਸਾਹਮਣਾ ਕਰਨਾ ਪਵੇ। ਸੋ ਪਿਆਰਿਓ, ਇੱਕ ਗੀਤ ਬਹੁਤ ਸੋਹਣਾ ਆ, ਨਵਾਂ ਆਇਆ, ਪੰਮੇ ਦੰਮੇਵਾਲ ਦਾ ਆਫਕੋਰਸ, ਅਤੇ ਆਪਾਂ ਉਹ ਗੀਤ ਸੁਣਨਾ। ਗੀਤ ਤੋਂ ਬਾਅਦ ਫਿਰ ਜੀ ਐਸ ਚਾਹਲ ਸਾਹਿਬ ਆਉਣਗੇ, ਖਬਰਾਂ ਹੋਣਗੀਆਂ, ਚੁਟਕਲਾ ਵੀ ਹੋਏਗਾ, ਆਨੰਦ ਵੀ ਹੋਏਗਾ, ਉਸ ਤੋਂ ਬਾਅਦ ਕਾਰਜ ਵੀ ਕਰਾਂਗੇ, ਅਮਰੀਕ ਭਾਅ ਜੀ ਆਉਣਗੇ, ਗੱਲਾਂ ਬਾਤਾਂ ਹੋਣਗੀਆਂ, ਪਰ ਪਹਿਲਾਂ ਇਹ ਗੀਤ।
मैं साड़ी निक्की सोचते तन सरकारां साड़ियां वांग डंगरां दे सानू हक्की फिर दे फड़ के मुहारां साड़ियां ओ फड़ के मुहारां साड़ियां सोना मंडियां च रुलदा किसान दा एथे पशुआं दा मूत विकदा गाक बिरला ही लब्बे कोई सच दा एथे हथो हथे झूठ विकदा ਪੁੱਛਦਾ ਕਿ ਕਿੱਥੇ ਤੇਰੇ ਘਰ ਨੇ ਮਿੱਤਰੋ ਗਰੀਬ ਬੰਦੇ ਨੂੰ ਅੱਜ ਬੰਦਾ ਹੀ ਏ ਬੰਦੇ ਤਾਂ ਹੀ ਮਾਰਦਾ ਨਹੀਂ ਮਾਰਦੇ ਨਸੀਬ ਬੰਦੇ ਨੂੰ ਨਹੀਂ ਮਾਰਦੇ ਨਸੀਬ ਬੰਦੇ ਨੂੰ ਕਚਹਿਰੀ ਚ ਗਵਾਹ ਪਏ ਨੇ ਵਿਕਦੇ ਥਾਣੇ ਚ ਸਬੂਤ ਵਿਕਦਾ ਗਾਹਕ ਬਿਰਲਾ ਹੀ ਲੱਭੇ ਕੋਈ ਸੱਚ ਦਾ ਇੱਥੇ ਹੱਥੋਂ ਹੱਥੀ ਝੂਠ ਵਿਕਦਾ ਸੁਪਨੇ ਹਿੱਕਾਂ ਦੇ ਵਿੱਚ ਦੱਬ ਕੇ ਹੋ ਕੇ ਨਿਕਾਮ ਜੱਗ ਤੋਂ ਹੀਰੇ ਬਦਨੀ ਦੇ ਸੁਖੀ ਜਿਹੇ ਸੈਂਕੜੇ ਗਏ ਨੇ ਗੁਮਨਾਮ ਜੱਗ ਤੋਂ ਹੋ ਗਏ ਨੇ ਗੁਮਨਾਮ ਜੱਗ ਤੋਂ ਇੱਥੇ ਵੱਡੇ ਵੱਡੇ ਰੁਲ ਜਾਂਦੇ ਪੰਮਿਆਂ ਜਿਹਦਾ ਲੱਗੇ ਸੂਤ ਵਿਕਦਾ ਗਾਹਕ ਬਿਰਲਾ ਹੀ ਲੱਭੇ ਕੋਈ ਸੱਚ ਦਾ ਇੱਥੇ ਹੱਥੋਂ ਹੱਥੀ ਝੂਠ ਵਿਕਦਾ
ਬਹੁਤ ਸੋਹਣਾ ਗੀਤ ਹੈ ਤੇ ਇਸ ਝੂਠ ਦੇ ਵਿੱਚ ਸੱਚ ਜਾਣਨ ਦੀ ਬਿਰਤੀ ਆਪਾਂ ਡਿਵੈਲਪ ਕਰਨੀ ਆ ਤੇ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਪੜਦੇ ਪਿੱਛੇ ਜਿਹੜੀ ਗੱਲ ਹੈ ਉਸ ਨੂੰ ਬਾਹਰ ਲੈ ਕੇ ਆਈਏ ਅਸੀਂ ਇਸ ਪ੍ਰੋਗਰਾਮ ਰਾਹੀਂ ਹਰਮਨ ਰੇਡੀਓ ਰਾਹੀਂ ਤੇ ਬਹੁਤ ਸਾਰੇ ਸਰੋਤੇ ਸੱਜਣ ਮਿੱਤਰ ਸਾਡੇ ਨਾਲ ਦੇਸ਼ ਵਿਦੇਸ਼ ਤੋਂ ਜੁੜਦੇ ਨੇ ਸੂਝਵਾਨ ਸਰੋਤੇ ਔਰ ਮਿਲ ਕੇ ਬੜਾ ਪਿਆਰ ਸਤਿਕਾਰ ਵੀ ਆਪਾਂ ਇੱਕ ਦੂਜੇ ਦਾ ਕਰਦੇ ਹਾਂ ਸੋ ਪਿਆਰਿਓ ਜੀ ਐਸ ਚਾਲ ਸਾਹਿਬ ਆਉਂਦੇ ਹੋਣਗੇ ਅਤੇ ਜਦ ਤੱਕ ਸਿਡਨੀ ਦਾ ਵੈਦਰ 21 ਡਿਗਰੀ ਅੱਜ ਹਲਕਾ ਸ਼ਾਵਰ ਮੈਲਬਨ ਵੀ ਇਸੇ ਤਰ੍ਹਾਂ 19 ਡਿਗਰੀ ਬ੍ਰਿਸਬਨ ਦੇ ਵਿੱਚ ਵੀ ਸ਼ਾਵਰ 31 ਡਿਗਰੀ ਪਰਥ ਦੇ ਵਿੱਚ 33 ਡਿਗਰੀ ਗਰਮ ਸਾਫ਼ ਐਡਲੇਡ ਦੇ ਵਿੱਚ 23 ਡਿਗਰੀ ਕੈਨਬਰਾ ਦੇ ਵਿੱਚ 25 ਡਿਗਰੀ ਹਲਕੇ ਸ਼ਾਵਰ ਅਤੇ ਡਾਰਵਿਨ ਦੇ ਵਿੱਚ 35 ਡਿਗਰੀ ਗਰਜ ਦੇ ਨਾਲ ਚਿੱਟਾ ਮੀਂਹ ਤਾਂ ਪੈਂਦਾ ਹੀ ਪੈਂਦਾ ਉੱਥੇ ਹੁਣ ਗਿੱਲਾ ਸੀਜ਼ਨ ਚੱਲ ਰਿਹਾ ਜਾਣੀ ਕਿ ਵੈੱਟ ਬਰਸਾਤਾਂ 13 ਡਿਗਰੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਇਸ ਵੇਲੇ ਆ ਔਰ ਦਿਨਾਂ ਨੂੰ ਅੱਜ 24 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ ਜੀ ਸੋ ਬਹੁਤ ਸਾਰੇ ਸੱਜਣ ਸਵੇਰ ਦੇ ਪ੍ਰੋਗਰਾਮ ਜੁੜੇ ਨੇ ਪਾਲਾ ਜੀ ਆ ਗਏ ਨੇ ਵਿਜੇ ਵਿਰਤੀ ਜੀ ਗੌਰਵ ਸ਼ਰਮਾ ਜੀ ਕੁਲਵੀਰ ਸੰਧੂ ਜੀ ਪ੍ਰੀਤ ਸੁਖਜੀਵਨ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ ਸਾਰਿਆਂ ਦਾ ਸਵਾਗਤ ਅਤੇ ਸੁਖਦੇਵ ਪੰਗੂ ਭਾਅ ਜੀ ਸਿਡਨੀ ਤੋਂ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ ਅਤੇ ਚਾਲ ਸਾਹਿਬ ਪ੍ਰੋਗਰਾਮ 'ਚ ਆ ਚੁੱਕੇ ਨੇ ਪ੍ਰੋਗਰਾਮ 'ਚ ਕੀ ਹਾਲ ਚਾਲ ਹੈ ਚਾਲ ਸਾਹਿਬ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ ਭਾਅ ਜੀ ਅਤੇ ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ ਅਤੇ ਆਸ ਕਰਦੇ ਹਾਂ ਜੀ ਸਾਰੇ ਠੀਕ ਠਾਕ ਹੋਣਗੇ
ਹਾਂਜੀ ਬਿਲਕੁਲ ਠੀਕ ਠਾਕ ਹੈ ਤੁਸੀਂ ਸੁਣਾਓ ਸਿਡਨੀ ਤੋਂ ਆਉਂਦੀਆਂ ਉਨੀਆਂ ਖਬਰਾਂ ਇੱਥੇ ਕਿੱਦਾਂ ਠੀਕ ਠਾਕ ਹੈ
ਹਾਂਜੀ ਹਾਲ ਦੀ ਘੜੀ ਤੇ ਸਾਰਾ ਕੁਝ ਠੀਕ ਠਾਕ ਹੈ ਜੀ ਇਹ ਨਵਾਂ ਵੈਰੀਅੰਟ ਓਦਾਂ ਲੋਕਾਂ ਨੂੰ ਡਰਾ ਰਿਹਾ ਵਾ ਪਰ ਸਾਰੇ ਜਿੱਦਾਂ ਕੰਮ ਕਾਰ ਚੱਲ ਰਹੇ ਆ ਤੇ ਬਿਜ਼ਨਸ ਵੀ ਸਾਰੇ ਚੱਲ ਰਹੇ ਆ ਠੀਕ ਠਾਕ
ਠੀਕ ਹੈ ਤੇ ਕੱਲ ਵੈਸੇ ਮਿੰਟੂ ਭਾਜੀ ਨੇ ਵੀ ਪਾਈ ਸੀ ਉਹ ਤੋਂ ਪਹਿਲਾਂ ਵੀ ਪਾਇਆ ਸੀ ਭਈ ਇਹ ਜਿਹੜੀ ਨਵਾਂ ਵੇਰੀਅੰਟ ਹੈ ਨਾ ਇਹ ਬੰਦੇ ਤੋਂ ਬੰਦੇ ਘੱਟ ਫੈਲਦਾ ਆ ਤੇ ਨਿਊਜ਼ ਚੈਨਲਾਂ ਤੇ ਮੀਡੀਆ ਰਾਹੀਂ ਜ਼ਿਆਦਾ ਫੈਲ ਰਿਹਾ ਇਹ ਖਬਰ ਆ ਰਹੀ ਸੀ
ਹਾਂਜੀ ਬਿਲਕੁਲ ਜੀ ਬਿਲਕੁਲ ਜਿੱਦਾਂ ਮਤਲਬ ਹਰ ਬੰਨੇ ਤੁਸੀਂ ਫੇਸਬੁੱਕ ਤੇ ਦੇਖ ਲਓ ਜਾਂ ਨਿਊਜ਼ ਚੈਨਲ ਤੇ ਕੋਈ ਵੀ ਟੀਵੀ ਲਾ ਕੇ ਦੇਖ ਲਓ ਹਰ ਬੰਨੇ ਇਹੀ ਹੈ ਵੀ 10 ਕੇਸ ਹੋ ਗਏ ਆ 12 ਕੇਸ ਹੋ ਗਏ ਆ ਤੇ ਇਸ ਗੱਲ ਕਰਕੇ ਪ੍ਰੀਮੀਅਮ ਦਾ ਬਿਆਨ ਪਿਛਲੇ ਦਿਨ ਹੀ ਆਇਆ ਸੀ ਕਿ ਅਸੀਂ ਹੁਣ ਨੰਬਰਸ ਤੇ ਨਹੀਂ ਜਾਣਾ ਅਸੀਂ ਹੋਸਪਿਟਲ ਦੀ ਜਿਹੜੀ ਐਡਮਿਸ਼ਨ ਹੋ ਰਹੀਆਂ ਜਾਂ ਕੋਈ ਬੰਦਾ ਮਤਲਬ ਜਿੱਦਾਂ ਜੇ ਸਿੱਕ ਜ਼ਿਆਦਾ ਤੇ ਫਿਰ ਅਸੀਂ ਦੇਖਣਾ ਵਾ ਹੁਣ ਨੰਬਰ ਨੂੰ ਤੁਸੀਂ ਭੁੱਲ ਜਾਓ
ਯਾ ਮਤਲਬ ਇੱਥੇ ਬਹੁਤ ਪੋਲੀਟਿਕਸ ਹੋ ਗਈ ਜੀ, ਇਹ ਤਾਂ ਇੱਦਾਂ ਹੁੰਦਾ ਸੀ ਜਿੱਦਾਂ ਕ੍ਰਿਕਟ ਦੇ ਸਕੋਰ ਚੱਲ ਰਹੇ ਹੁੰਦੇ ਨਾ, ਮਤਲਬ ਇਸ ਹਿਸਾਬ ਨਾਲ ਜ਼ਿਆਦਾਤਰ ਨਿਊਜ਼ ਚੈਨਲਾਂ ਦੀ ਕਾਢ ਸੀਗੀ ਇਹ ਸਾਰਾ ਕੁਛ, ਅਤੇ ਉਹਨਾਂ ਨੇ ਆਪਣੇ
ਹਾਂਜੀ ਹਾਂਜੀ
ਹੁਣ ਇੱਕ ਹੋਰ ਵੱਧ ਗਿਆ ਜੀ, ਹੁਣ ਇੱਕ ਹੋਰ ਵੱਧ ਗਿਆ ਜੀ।
ਬਿਲਕੁਲ ਜੀ ਬਿਲਕੁਲ ਬਿਲਕੁਲ, ਤੇ ਨਾਲੇ ਫਿਰ ਹੁਣ ਮਤਲਬ ਸਾਰਿਆਂ ਨੂੰ ਕੰਮਕਾਰ ਵੀ ਕਰਨੇ ਪੈਣੇ ਆ ਜੀ, ਤੇ ਸਾਰਾ ਸਿਸਟਮ ਵੀ ਚਲਾਉਣਾ ਪੈਣਾ। ਹੁਣ ਕਿੰਨੀ ਕੁ ਦੇਰ ਆਪਾਂ,
ਬਹੁਤ
ਠੀਕ ਹੈ ਇਹਦੇ ਤੋਂ ਪ੍ਰਕੋਸ਼ਨ ਤੇ ਰੱਖਣੀ ਪਊਗੀ, ਪਰ ਇਹਦੇ ਨਾਲ ਹੀ ਚੱਲਣਾ ਪੈਣਾ ਜੀ।
ਬਿਲਕੁਲ ਬਿਲਕੁਲ, ਤੇ ਕਿਹੜੀ ਕਿਹੜੀ ਖਬਰ ਆ ਰਹੀ ਹੈ ਫਿਰ ਇੰਪੋਰਟੈਂਟ?
ਇਸ ਤੋਂ ਇਲਾਵਾ ਜੀ ਨਿਊ ਸਾਊਥ ਵੇਲ ਦੇ ਵਿੱਚ ਅਗਲੇ ਸਾਲ ਜਿੱਦਾਂ ਜੂਨ ਤੋਂ ਇਹ ਕੋਸ਼ਿਸ਼ ਕਰ ਰਹੇ ਆ ਕਿ ਸਕੂਲ ਦਾ ਟਾਈਮ ਜਿਹੜਾ ਨਾ ਉਹਨੂੰ ਵਰਕਿੰਗ ਕਪਲ ਦੇ ਅਕੋਰਡਿੰਗਲੀ ਥੋੜਾ ਜਿਹਾ ਚੇਂਜ ਕਰਕੇ ਵੇਖੀਏ,
ਅੱਛਾ
ਤੇ ਇਹ ਟ੍ਰਾਇਲ ਜਿਹੜਾ ਸ਼ੁਰੂ ਹੋਊਗਾ ਜੂਨ ਦੇ ਵਿੱਚ, ਤੇ ਇੱਕ ਟਾਈਮਿੰਗ ਦੀ ਆਪਸ਼ਨ ਉਹ ਦਿਆ ਕਰਨਗੇ ਕੁਝ ਪੇਰੈਂਟਸ ਨੂੰ 7 to 1 ਦੀ,
ਹਾਂਜੀ
ਸਵੇਰੇ
ਸੱਤ
7 ਵਜੇ
ਤੋਂ
ਤੋਂ ਲੈ
ਇੱਕ
ਕੇ,
1 ਵਜੇ ਤੱਕ।
ਹਾਂਜੀ 1 ਵਜੇ ਤੱਕ,
ਅੱਛਾ
ਤੇ ਇਹ ਮਤਲਬ ਜਿੱਦਾਂ ਕੁਝ ਜੇ ਪੇਰੈਂਟਸ ਉਸ ਆਵਰ ਦੇ ਵਿੱਚ ਉਹਨਾਂ ਨੂੰ ਸੂਟ ਕਰਦਾ ਤੇ ਉਹ ਸ਼ਿਫਟ ਵਰਕਰ ਹੈਗੇ ਆ ਤੇ ਉਹ ਆਪਣੇ ਬੱਚੇ ਉਸ ਟਾਈਮ ਤੇ, ਇਹ ਲੱਗਦਾ ਬਹੁਤ ਵਧੀਆ ਗੱਲ ਹੈਗੀ ਆ। ਇਹਦੇ ਨਾਲ ਟ੍ਰੈਫਿਕ ਵੀ ਕਾਫੀ ਜ਼ਿਆਦਾ ਘਟੇਗੀ
ਅੱਛਾ
ਪੀਕ ਟਾਈਮ ਦੇ ਵਿੱਚ, ਤੇ ਜਿਹੜੀ ਪ੍ਰੈਡਿਕਸ਼ਨ ਕੀਤੀ ਜਾ ਰਹੀ ਹੈ ਵੀ ਜੇ ਇਹਦੇ ਬਾਰੇ ਕੁਝ ਨਾ ਕੀਤਾ ਗਿਆ ਤੇ 2031 ਤੱਕ $13 billion ਜਿਹੜੀ ਪੀਕ ਆਵਰ ਦੀ ਟ੍ਰੈਫਿਕ ਸਕੂਲ ਦੀ ਟ੍ਰੈਫਿਕ ਕਰਕੇ ਪ੍ਰੋਡਕਟਿਵਿਟੀ ਦੇ ਵਿੱਚ ਲੋਸ ਹੋ ਜਾਊਗਾ।
ਚਾਲ ਸਾਹਿਬ ਇੱਥੇ ਤਾਂ ਕਲੋਕ ਬਦਲਦੇ ਆ, ਤੁਹਾਨੂੰ ਯਾਦ ਹੈ ਇੰਡੀਆ ਦੇ ਵਿੱਚ ਸਕੂਲ ਦੇ ਟਾਈਮ ਬਦਲਦੇ ਹੁੰਦੇ ਸੀ, ਸਰਦੀਆਂ ਨੂੰ
ਹਾਂਜੀ ਹਾਂਜੀ
9 ਵਜੇ ਲੱਗਦਾ ਹੁੰਦਾ ਸੀ ਤੇ ਵਾਕਿਆ ਹੀ ਗਰਮੀਆਂ ਨੂੰ 7 ਵਜੇ ਲੱਗਦਾ ਹੁੰਦਾ ਸੀ ਸਕੂਲ,
ਹਾਂਜੀ ਹਾਂਜੀ
ਹੈ ਨਾ।
ਹਾਂਜੀ
ਉਹਦੇ ਨਾਲ ਕੀ ਆ ਵੀ ਸ਼ਾਮ ਨੂੰ ਜਿੱਦਾਂ 2 ਵਜੇ ਘਰ ਆਉਂਦੇ ਤਾਂ ਬਹੁਤ ਟਾਈਮ ਹੁੰਦਾ ਸੀ ਫਿਰ ਰੈਸਟ ਕਰਨ ਨੂੰ, ਬੱਚਿਆਂ ਕੋਲ ਵੀ ਖੇਡਣ ਨੂੰ ਵੀ ਸਾਰਾ ਕੁਛ, ਐਕਟੀਵਿਟੀ ਗਤੀਵਿਧੀਆਂ ਕਰਨ ਨੂੰ, ਹੈ ਨਾ।
ਹਾਂਜੀ ਹਾਂਜੀ
ਚਲੋ ਚੰਗੀ ਗੱਲ ਹੈ, ਵੈਸੇ ਟ੍ਰਾਇਲ ਕਰਨਾ ਚਾਹੀਦਾ, ਪਰ ਅਮਰੀਕ ਭਾਅ ਜੀ ਉਹਨਾਂ ਦੇ ਟ੍ਰੇਡ ਵਾਸਤੇ ਥੋੜ੍ਹੀ ਔਖੀ ਹੋ ਜਾਣੀ, ਇਹਨਾਂ ਨੂੰ ਫਿਰ ਸਵੇਰੇ ਉੱਠ ਕੇ ਜਾਣਾ ਪਿਆ ਕਰਨਾ ਨਾ ਕੰਮ 'ਤੇ, ਪ੍ਰੋਬਲਮ ਇੱਕ ਥੋੜ੍ਹਾ
ਹੋ ਸਕਦਾ ਜੀ ਵੀ ਇਹਨਾਂ ਨੂੰ ਵੀ ਉਹ ਆਪਸ਼ਨ ਟੀਚਰ ਨੂੰ ਵੀ ਦੇ ਦੇਣ ਜੇ ਸ਼ਿਫਟ ਵਰਕ ਵਾਂਗੂ ਹੋ ਜੇ, ਤੇ ਇਹ ਸਾਰਿਆਂ ਲਈ ਉਦਾਂ ਚੰਗੀ ਗੱਲ ਹੋ ਸਕਦੀ ਆ, ਭੀੜ ਭੜੱਕਾ ਵੀ ਘੱਟ ਸਕਦਾ। ਉਹ ਕੋਈ ਨੀ ਆਉਣਗੇ ਤੇ ਉਹਨਾਂ ਨਾਲ ਸ਼ੇਅਰ ਕਰਿਓ, ਹੋ ਸਕਦਾ ਕਿ ਉਹ ਵੀ ਐਗਰੀ ਕਰਨ ਇਸ ਗੱਲ ਦੇ ਨਾਲ ਵੀ ਜੇ ਟਾਈਮਿੰਗ ਥੋੜੀ ਬਦਲੀ ਜਾਵੇ ਤੇ ਹੋ ਸਕਦਾ ਸਾਰਿਆਂ ਨੂੰ ਹੀ ਫਾਇਦਾ ਹੋਵੇ ਇਸ ਗੱਲ ਦੇ ਵਿੱਚ।
ਅੱਛਾ ਠੀਕ ਹੈ ਚਲੋ, ਤੇ ਉਸ ਤੋਂ ਅਗਲੀ ਖਬਰ।
ਇਸ ਤੋਂ ਇਲਾਵਾ ਜਿਹੜੀ ਲੱਕੜ ਦੀ ਸ਼ੋਰਟੇਜ ਦੀ ਜਿਹੜੀ ਪ੍ਰੋਬਲਮ ਆ ਰਹੀ ਹੈ ਜੀ, ਉਹ ਹੁਣ ਪ੍ਰੋਬਲਮ ਮਤਲਬ ਘਰਾਂ ਨੂੰ ਮੈਨੂਫੈਕਚਰਿੰਗ ਕਰਨ ਨੂੰ ਤੇ ਜਿਹੜੀ ਆ ਹੀ ਰਹੀ ਸੀ, ਇਹ ਜਿਹੜੇ ਤੁਹਾਨੂੰ ਪਤਾ ਆਪਾਂ ਸਮਾਨ ਮੂਵ ਕਰਦੇ ਹਾਂ ਤੇ ਉਹਦੇ ਲਈ ਜਿਹੜੇ ਆਪਾਂ ਨੂੰ ਪੈਲਟ ਚਾਹੀਦੇ ਹੁੰਦੇ ਉਹਦੀ ਬੜੀ ਸ਼ੋਰਟੇਜ ਚੱਲ ਰਹੀ ਆ।
ਅੱਛਾ
ਤੇ ਉਹ ਕਹਿ ਰਹੇ ਵੀ ਜੇ ਇਹਦੇ ਬਾਰੇ ਕੁਝ ਨਾ ਕੀਤਾ ਗਿਆ, ਕਿਉਂਕਿ ਵਿਕਟੋਰੀਆ ਚ ਰੂਲ ਡੈਨੀਨੋਂਗ ਦੇ ਵਿੱਚ ਸਭ ਤੋਂ ਵੱਡੀ ਕੰਪਨੀ ਆ ਜਿਹੜੀ ਮਤਲਬ ਪੈਲਟ ਬਣਾਉਂਦੀ ਆ, ਤੇ ਉੱਥੇ ਨੇਟਿਵ ਟ੍ਰੀਜ਼ ਨੂੰ ਕੱਟਣ ਤੇ ਉਹਨਾਂ ਨੇ ਥੋੜੀ ਰੋਕ ਲਾਤੀ ਆ।
ਅੱਛਾ
ਤੇ ਉਹਦੇ ਕਰਕੇ ਜਿਹੜੀ ਹੁਣ ਲੱਕੜ ਦੀ ਸ਼ੋਰਟੇਜ ਥੋੜੀ ਹੋਰ ਵੱਧ ਗਈ ਆ, ਤੇ ਇਸ ਕਰਕੇ ਉਹ ਕਹਿੰਦੇ ਵੀ ਕ੍ਰਿਸਮਸ ਤੱਕ ਹੋ ਸਕਦਾ ਵੀ ਸਪਲਾਈ ਚੇਨ ਦੇ ਉੱਤੇ ਇਹਦਾ ਅਸਰ ਪਵੇ ਤੇ ਸਰਕਾਰ ਨੂੰ ਕੁਝ ਇਹਦੇ ਬਾਰੇ ਸੋਚਣਾ ਚਾਹੀਦਾ ਵਾ। ਤੋ
ਮੈਂ ਤਾਂ ਕਹਿੰਦਾ ਮੁੜ ਕੇ ਉੱਥੇ ਆਣਾ ਪੈਣਾ, ਜਿਹੜੀ ਆਪਾਂ ਛੱਪੜ ਦੇ ਵਿੱਚੋਂ ਲਿਆ ਕੇ ਭਿੱਤ ਦੇ ਘਰ ਬਣਾਉਂਦੇ ਹੁੰਦੇ ਸੀ ਕਲੇ ਦੇ, ਇੱਟਾਂ ਬਣਾ ਕੇ ਆਪਣੀ ਦੇਸੀ, ਉੱਥੇ ਆਣਾ
ਹਾਂਜੀ
ਪੈਣਾ ਕੰਮ। ਖੈਰ ਆਪਾਂ ਹੋਰ ਪਾਸੇ ਨੂੰ ਤੁਰੇ ਹਾਂ, ਆਪਾਂ ਤਾਂ ਵੱਡੀ ਵੱਡੀਆਂ ਕੋਠੀਆਂ ਵੱਲ ਨੂੰ ਤੁਰੇ ਹਾਂ, ਤੇ ਚਲੋ ਹਾਂਜੀ।
ਤੇ ਇਸ ਤੋਂ ਇਲਾਵਾ $5 ਪਾ ਕੇ ਜੀ ਪਰਥ ਦੀਆਂ ਲੇਡੀਜ਼ ਸੀਗੀਆਂ ਤੇ ਉਹ ਜਿਮ ਚ ਜਾਂਦੀਆਂ ਹੁੰਦੀਆਂ ਤੇ ਲੋਟਰੀ ਪਾਉਂਦੀਆਂ ਹੁੰਦੀਆਂ ਸੀਗੀਆਂ।
ਅੱਛਾ
ਤੇ ਉਹ ਜੀ 55 ਲੇਡੀਜ਼ ਸੀਗੀਆਂ ਤੇ ਉਹਨਾਂ ਦਾ $80 million ਨਿਕਲਿਆ ਜੀ, ਤੇ ਪਰ ਪਰਸਨ $1.45 million ਜਿੱਦਾਂ ਉਹਨਾਂ ਨੂੰ ਆਇਆ।
ਫੇਰ ਤਾਂ ਉਹ ਜਿਮ ਤਾਂ ਉਹਨਾਂ ਲਈ ਵਧੀਆ ਹੋ ਗਿਆ, ਨਾਲੇ ਤਾਂ ਭਾਰ ਘਟ ਗਿਆ ਤੇ ਨਾਲੇ ਪੈਸਾ ਵੱਧ ਗਿਆ।
ਹਾਂਜੀ ਹਾਂਜੀ ਹਾਂਜੀ
ਕਮਾਲ ਹੋ ਗਈ, ਠੀਕ ਹੈ
ਤੇ ਇਸ ਤੋਂ ਇਲਾਵਾ ਅਗਲੀ ਖਬਰ ਵੀ ਮਤਲਬ ਸਕੂਲ ਰਿਲੇਟਡ ਹੀ ਆ ਜੀ। ਟਿਊਜ਼ਡੇ ਨੂੰ ਸਟ੍ਰਾਈਕ ਐਕਸ਼ਨ ਹੋਣ ਜਾ ਰਿਹਾ ਵਾ, ਤੇ ਮੰਡੇ ਨੂੰ ਕੋਈ ਹੱਲ ਪਹਿਲਾਂ ਨਿਕਲ ਆਇਆ ਤੇ ਕੋਈ ਸੋਲੂਸ਼ਨ ਹੋ ਗਿਆ ਤੇ ਠੀਕ ਹੈ, ਨਹੀਂ ਤੇ ਫਿਰ 24 hours ਦੀ ਨਿਊ ਸਵਾਲ ਵੇਲ ਦੇ ਸਕੂਲਾਂ ਦੇ ਵਿੱਚ ਹੜਤਾਲ ਹੋਣ ਜਾ ਰਹੀ ਆ ਤੇ ਮਿਨੀਮਮ ਸੁਪਰਵਿਜ਼ਨ ਰਹੂਗੀ।
ਮਤਲਬ ਟੀਚਰ ਇਹ ਕਹਿਣਾ ਚਾਹੁੰਦੇ ਵੀ ਛੁੱਟੀਆਂ ਘੱਟ ਹੁੰਦੀਆਂ, ਹੋਰ ਕਰਿਆ ਕਰੋ। ਆਹ ਫਿਰ ਇਹੀ ਹੋ ਸਕਦਾ ਆ,
ਲੱਗਦਾ ਤੇ ਇੱਦਾਂ ਹੀ ਹੈ ਜੀ।
ਚਾਹੁੰਦੇ ਕੀ ਹੈ ਟੀਚਰ ਹੁਣ, ਮਤਲਬ ਕੀ ਚਾਹੁੰਦੇ ਆ? ਮਤਲਬ ਅਸੀਂ ਘਰੇ ਬੈਠੇ ਬੋਰ ਹੋ ਗਏ, ਹੋਰ ਕਲਾਸਾਂ ਲਾਓ ਜਾਂ ਕੰਮ ਅਸੀਂ ਵਧੀਆ ਕਰੀਏ, ਬੱਚਿਆਂ ਨੂੰ ਪੜ੍ਹਾਈਏ, ਲਿਟਰੇਸੀ ਰੇਟ ਜ਼ਿਆਦਾ ਚੱਕੀਏ, ਇਹਦੀ ਸਟ੍ਰਾਈਕ ਹੁੰਦੀ ਵੀ ਸਾਨੂੰ ਕਰ ਨਹੀਂ ਦਿੰਦੇ ਜਾਂ ਕੁਛ ਹੋਰ ਮੰਗ ਰਹੇ ਨੇ?
ਇਹ ਤਨਖਾਹ ਦਾ ਵਾਧਾ ਮੰਗ ਰਹੇ ਆ ਜੀ, ਤੇ ਸਟਾਫ ਸ਼ੋਰਟੇਜ ਦੀ ਪ੍ਰੋਬਲਮ ਕਹਿ ਰਹੇ ਆ ਵੀ ਹੋਰ ਸਾਡੇ ਤੇ ਬਰਡਨ ਜ਼ਿਆਦਾ ਵਾ, ਹੋਰ ਸਟਾਫ ਭਰਤੀ ਕੀਤਾ ਜਾਵੇ।
ਅੱਛਾ, ਤਨਖਾਹ ਤਾਂ ਇੱਦਾਂ ਹੈ ਵੀ ਜਿਹੜੇ ਪਹਿਲੇ ਆ ਸਾਲ ਕੰਮੇ ਨਹੀਂ ਕੀਤਾ, ਉਹ ਆਉਣ ਵਾਲੇ ਸਾਲਾਂ ਚ ਹਿਸਾਬ ਕਿਤਾਬ ਬਰਾਬਰ ਕਰ ਲੈਣ। ਕਮਾਲ ਹੋ ਗਈ, ਲੋਕਾਂ ਦੀਆਂ ਜੋਬਾਂ ਛੁੱਟੀਆਂ ਪਈਆਂ, ਬਿਜ਼ਨਸ ਬੰਦ ਹੋਏ ਪਏ ਆ, ਤੇ ਚਲੋ ਐਨੀਵੇ ਕਿ ਹੁਣ ਭਾਜੀ ਆਪਾਂ ਵਿਰੋਧ ਥੋੜਾ ਕਰ ਸਕਦੇ, ਹੋਰ ਨਾ ਭਾਜੀ ਗੁੱਸੇ ਹੋ ਜਾਣੇ ਇੱਧਰ ਅਮਰੀਕ ਭਾਜੀ,
ਹਾਂਜੀ 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 ਨਹੀਂ
ਇੰਨਾ ਵੀ ਨਹੀਂ ਵਿਰੋਧ ਕਰ ਸਕਦੇ।
ਬਿਲਕੁਲ। ਇਸ ਤੋਂ ਇਲਾਵਾ ਭਾਜੀ ਫਿਰ ਸਿੱਧੂਆਂ ਦੀ ਚੜ੍ਹਾਈ ਹੈ ਜੀ, ਸਿੱਧੂ ਹੁਣ
ਹਾਂ
ਸਾਰੇ ਬੰਦੇ ਸਿੱਧੂ ਸਿੱਧੂ ਹੋਈ ਪਈ ਆ।
ਦੇਖੋ ਤਾਂ ਉਹ ਤਾਂ ਹੋਣੀ ਹੋਣੀ ਆ, ਤੇ ਤੁਹਾਡੇ ਉਹ ਵੀ ਆਪਾਂ ਚਲੋ ਅਮਰੀਕ ਭਾਜੀ ਦੇ ਆਉਂਦੇ ਗੱਲ ਕਰਾਂਗੇ, ਸਿੱਧੂ ਮੂਸੇ ਵਾਲੇ ਦੀ ਵੀ। ਤੁਹਾਡੇ ਤਾਂ ਇੱਕ
ਬਾਕੀ
ਕੰਪਲੇਂਟ ਹੈ,
ਹਾਂਜੀ ਹਾਂਜੀ
ਤੁਹਾਡੇ ਤੇ ਇੱਕ ਕੰਪਲੇਂਟ ਆਈ ਆ, ਤੇ
ਹਾਂਜੀ ਹਾਂਜੀ
ਇੱਕ ਜਾਣਕਾਰੀ ਆ। ਪਾਲਾ ਬੈਂਸ ਕਹਿੰਦੇ ਕਿ ਭਾਜੀ ਕਰੋਨਾ ਦਾ ਦੂਸਰਾ ਜਨਮ ਦਿਨ ਆ ਗਿਆ, ਦਸੰਬਰ ਚ ਵਧਾਈਆਂ ਦੇ ਦਿਓ ਕਰੋਨਾ ਜੀ ਦਾ। ਹਾਂਜੀ ਹੁਣ ਤਾਂ ਵੀ
ਅੱਛਾ ਜੀ,
ਹਾਂ ਹੁਣ ਤਾਂ ਨਵਾਂ ਵੀ ਓਮੀਕਰੋਨ ਦਾ ਛੋਟਾ ਭਰਾ ਵੀ ਜੰਮ ਪਿਆ, ਉਹ ਵੀ ਉਹ ਨਵੰਬਰ ਚ ਜੰਮ ਪਿਆ ਥੋੜਾ ਜਿਹਾ ਪਹਿਲਾਂ, ਚਲੋ ਕੋਈ ਨੀ, ਨਹੀਂ ਤਾਂ ਇਕੱਠਿਆਂ ਦਾ ਕੇਕ ਕੱਟ ਲਿਆ ਕਰਨਾ ਸੀਗਾ। ਤੇ ਆਪਣੇ ਗੌਰਵ ਸ਼ਰਮਾ ਉਹਨਾਂ ਨੇ ਕੰਪਲੇਂਟ ਕੀਤੀ ਆ ਤੁਹਾਡੇ ਤਾਈ,
ਹਾਂਜੀ ਹਾਂਜੀ ਜ਼ਰੂਰ ਜੀ,
ਸਤਿ ਸ਼੍ਰੀ ਅਕਾਲ ਬੁਲਾਈ ਆ, ਕਹਿੰਦੇ ਵੀ ਭਾਜੀ ਹੁਣ ਦਿਲ ਵਾਲੀ ਗੱਲ, ਜਿਹੜਾ ਪ੍ਰੋਗਰਾਮ ਹੈ ਨਾ ਉਹ ਪਰਿਵਾਰਕ ਪ੍ਰੋਗਰਾਮ ਨਹੀਂ ਰਿਹਾ, ਚਾਲ ਸਾਹਿਬ ਦਾ ਆਨੰਦ ਕਾਰਜ ਵਾਲਾ ਚੁਟਕਲਾ ਪਰਿਵਾਰ ਵਿੱਚ ਬੈਠ ਕੇ ਸੁਣਨ ਵਾਲਾ ਤਾਂ ਬਿਲਕੁਲ ਨਹੀਂ ਸੀ ਜੀ।
ਅੱਛਾ ਜੀ,
ਮੈਂ ਚੁਟਕਲੇ ਨੂੰ ਸੁਣ ਕੇ ਥੋੜਾ ਜਿਹਾ ਹੀ ਹੱਸਿਆ ਸੀ ਕਿ ਮੇਰੇ 6-6 ਸਾਲ ਪੁਰਾਣੇ ਬੰਦ ਹੋਏ ਸਾਰੇ ਕੇਸ ਖੁੱਲ ਗਏ, ਮੇਰਾ ਸਾਰਾ ਤਜਰਬਾ ਲੱਗ ਗਿਆ ਗੱਲ ਬਦਲਣ ਤੇ ਸੰਭਾਲਣ ਦੇ ਵਿੱਚ, ਸਾਰਾ ਵੀਕਐਂਡ ਤਣਾਅਪੂਰਨ ਸਥਿਤੀ ਵਿੱਚ ਰਿਹਾ ਉਹ ਅਲੱਗ, ਅੱਗੇ ਤੋਂ ਸ਼ੋਅ ਤੋਂ ਪਹਿਲਾਂ ਵਾਰਨਿੰਗ ਚਲਾਇਆ ਕਰੋ ਜੀ। ਅੱਜ ਵੀ ਵਾਰਨਿੰਗ ਹੈ ਸਮਝੋ ਜੀ, ਆਵਾਜ਼ ਥੋੜੀ ਹੁਣ ਹੁਣ ਜਿਹੜੀ ਗੱਲ ਹੁਣ ਜਿਹੜੀ ਗੱਲ ਸੁਣਾਉਣੀ ਚੁਟਕਲਾ ਉਹ ਵੀ ਇੱਦਾਂ ਹੀ ਆ, ਉਹਦੀ ਵੀ ਵਾਰਨਿੰਗ ਦੱਸ ਵੀ ਜੇ ਤੁਹਾਨੂੰ ਨਹੀਂ ਚੰਗਾ ਲੱਗਿਆ ਜਾਂ ਕਿੱਦਾਂ ਤੁਸੀਂ ਇਕੱਠੇ ਸੁਣ ਰਹੇ ਹੋ ਤਾਂ ਆਵਾਜ਼ ਧੀਮੀ ਕਰ ਲਓ, ਕਿਉਂਕਿ ਇਸ ਸ਼ੋਅ ਦੇ ਵਿੱਚ ਇਹ ਜਿਹੜੀ ਹੁਣ
ਹਾਂਜੀ ਹਾਂਜੀ
ਹੁਣ ਜਿਹੜਾ ਚੁਟਕਲਾ ਮੈਨੂੰ ਲੱਗਦਾ ਸੁਣਾਉਣਗੇ, ਮੈਨੂੰ ਥੋੜੀ ਜਿਹੀ ਗੱਲ ਹੋਈ ਸੀ, ਉਸ ਚੁਟਕਲੇ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਕਵਰ ਕਰ ਲੈਣੀਆਂ। ਉਹ ਚੁਟਕਲਾ ਇੱਦਾਂ ਦਾ ਹੋਣਾ ਆ ਕਿ ਉਹਦੇ ਵਿੱਚ ਪਿਆਰ ਵੀ ਆ, ਉਹਦੇ ਵਿੱਚ ਟ੍ਰੈਜਡੀ ਵੀ ਆ, ਉਹਦੇ 'ਚ ਕਾਮੇਡੀ ਵੀ ਆ, ਉਹਦੇ 'ਚ ਸੂਰਮਗਤੀ ਵੀ ਆ, ਉਹਦੇ ਵਿੱਚ ਜੋਸ਼ ਵੀ ਆ, ਉਹਦੇ ਵਿੱਚ ਹੋਸ਼ ਵੀ ਆ, ਉਹਦੇ ਵਿੱਚ ਸੌਣ ਵੀ ਆ, ਉਹਦੇ ਵਿੱਚ ਜਾਗਣ ਵੀ ਆ। ਸੋ ਇਹੋ ਜਿਹੀ ਗੱਲ ਸਾਨੂੰ ਸੁਣਾਉਣਗੇ, ਇਹ ਸਾਰੀਆਂ ਗੱਲਾਂ ਤੇ ਪੜਦਾ ਪਾਉਣ ਦੇ ਲਈ ਚਾਲ ਸਾਹਿਬ। ਚਾਲ ਸਾਹਿਬ ਦੱਸੋ ਫਿਰ ਕੀ ਲੈ ਕੇ ਆਏ ਅੱਜ?
ਅੱਜ ਗੱਲ ਇੱਦਾਂ ਹੈਗੀ ਆ ਜੀ ਵੀ ਬਹਾਦਰ ਸਿੰਘ ਨਾਂ ਦਾ ਇੱਕ ਬੰਦਾ ਹੁੰਦਾ ਤੇ ਉਹ ਸਰਕਸ ਚ ਕੰਮ ਕਰਦਾ ਹੁੰਦਾ ਜੀ, ਸ਼ੇਰਾਂ ਦੀ ਸਰਕਸ ਨੂੰ ਨਾ ਟ੍ਰੇਨਿੰਗ ਦਿੰਦਾ ਹੁੰਦਾ।
ਅੱਛਾ, ਸ਼ੇਰਾਂ ਨੂੰ?
ਤੇ ਉਹ ਸਵੇਰੇ ਸਵੇਰੇ ਘਰੇ ਹੁੰਦਾ ਹਾਂਜੀ, ਤੇ ਉਹ ਘਰ ਵਾਲੀ ਵੀ ਚੰਗੇ ਮੂਡ ਚ ਹੁੰਦੀ ਆ ਤੇ ਉਹਨੂੰ ਵਾਹਵਾ ਵਧੀਆ ਬ੍ਰੇਕਫਾਸਟ ਪਰੌਂਠੇ ਪਰੌਂਠੇ ਮਿਲਦੇ ਹੁੰਦੇ ਆ ਦਹੀਂ ਦੇ।
ਅੱਛਾ,
ਤੇ ਉਹ ਪਤਾ ਨੀ ਕੋਈ ਗੱਲ ਹੁੰਦੀ ਤੇ ਉਹ ਥੋੜੀ ਜਿਹੀ ਤਲਖੀਬਾਜ਼ੀ ਹੋ ਜਾਂਦੀ ਆ ਤੇ ਉਹ ਗੁੱਸੇ ਚ ਨਾ ਚੱਲ ਜਾਂਦਾ ਨਾਸ਼ਤਾ ਛੱਡ ਕੇ ਵਿੱਚ ਹੀ, ਖਾਂਦਾ ਨੀ ਤੇ ਘਰ ਵਾਲੀ ਵੀ ਥੋੜੀ ਜ਼ਿਆਦਾ ਗੁੱਸੇ ਚ ਹੁੰਦੀ ਵੀ ਚੱਲ ਕੋਈ ਨੀ ਚੱਲ ਜਾਣਾ ਤੇ ਜਾ
ਜਾ ਤੂੰ
ਹਨਾ, ਹਾਂ ਜਾ ਤੂੰ। ਉਹ ਜੀ ਚਲੋ ਸਰਕਸ ਜਾ ਕੇ ਆਪਣੇ ਕੰਮ ਧੰਦੇ ਲੱਗ ਜਾਂਦਾ ਤੇ ਸ਼ਾਮਾਂ ਪੈ ਜਾਂਦੀਆਂ ਤੇ ਮੀਂਹ ਬੜਾ ਪੈਣ ਲੱਗ ਪੈਂਦਾ।
ਅੱਛਾ,
ਤੇ ਉਹ ਕਹਿੰਦਾ ਚੱਲ ਹੁਣ ਮੀਂਹ ਬੜਾ ਪੈਣ ਡਿਆ ਤੇ ਮੈਂ ਹੁਣ ਜਾਣਾ ਹੀ ਨੀ ਘਰ, ਅੱਜ ਇੱਥੇ ਪੈ ਜਾਣਾ। ਥੋੜਾ ਗੁੱਸਾ ਵੀ ਹੁੰਦਾ ਜੇ ਮਨ ਚ ਸਵੇਰ ਦਾ ਨਾ,
ਮੈਂ ਨੀ ਜਾਣਾ ਅੱਜ, ਛੱਡੋ
ਅੱਜ ਮੈਂ ਜਾਣਾ ਨੀ। ਹਾਂ
ਅੱਛਾ,
ਤੇ ਉਹ ਥੱਕਿਆ ਵੀ ਹੁੰਦਾ ਸਾਰੇ ਦਿਨ ਦਾ ਕੰਮ ਦਾ ਤੇ ਉਹ ਕੀ ਕਰਦਾ ਵੀ ਉਹ ਆਪਣਾ ਕੰਬਲ ਚੁੱਕਦਾ ਤੇ ਉੱਥੇ ਸ਼ੇਰਾਂ ਵਾਲੇ ਪਿੰਜਰੇ ਚ ਉਹਨਾਂ ਦੇ ਨਾਲ ਹੀ ਪੈ ਜਾਂਦਾ।
ਅੱਛਾ,
ਥੱਕਿਆ ਹੁੰਦਾ ਬੰਦਾ ਤੇ ਥੱਕੇ ਬੰਦੇ ਨੂੰ ਜੀ ਨੀਂਦ ਬਹੁਤ ਆ ਜਾਂਦੀ ਹੈ ਤੇ ਰਾਤ ਵਾਹਵਾ ਹੋ ਜਾਂਦੀ ਤੇ ਘਰ ਵਾਲੀ ਨੂੰ ਚਲੋ ਫਿਰ ਵੀ ਘਰ ਵਾਲੀ ਉਹਨੂੰ ਥੋੜੀ ਚਿੰਤਾ ਹੁੰਦੀ ਆ ਤੇ ਕਹਿੰਦੀ ਵੀ ਚੱਲ ਮੈਂ ਤੈਨੂੰ ਫੋਨ ਕਰਕੇ ਪੁੱਛਾਂ ਸਹੀ ਪਤਾ ਨੀ ਕਿੱਥੇ ਰਹਿ ਗਿਆ।
ਅੱਛਾ,
ਤੇ ਉਹ ਫੋਨ ਕਰਦੀ ਆ ਜੀ ਤੇ ਪਰ ਉਹ ਫੋਨ ਨੀ ਚੁੱਕਦਾ ਤੇ ਉਹ ਕਹਿੰਦੇ ਚੱਲ ਫਿਰ ਮੈਂ ਜਾ ਕੇ ਵੇਖ ਕੇ ਆਉਣੀ ਉੱਥੇ ਹੀ ਆਉਣਾ ਹੋਰ
ਵਾਈਬ੍ਰੇਟ ਤੇ ਲਾਇਆ ਹੋਣਾ ਉਹਨੇ ਫੋਨ।
ਹਾਂਜੀ ਵਾਈਬ੍ਰੇਟ ਤੇ ਲਾਇਆ ਹੋਣਾ ਬਿਲਕੁਲ, ਜਾਂ ਉਹਦੇ ਬੈਲ ਬੰਦ ਕੀਤੀ ਹੋਣੀ ਆ।
ਹਾਂਜੀ,
ਤੇ ਉਹ ਪਹੁੰਚ ਜਾਂਦੀ ਆ ਉੱਥੇ ਜੀ, ਇੱਧਰ ਉੱਧਰ ਵੇਂਹਦੀ ਆ ਤੇ ਉਹ ਤੇ ਉਹ ਸ਼ੇਰਾਂ ਵਾਲੇ ਪਿੰਜਰੇ 'ਚ ਕੰਬਲ ਲੈ ਕੇ ਉੱਥੇ ਪਿਆ ਹੁੰਦਾ,
ਅੱਛਾ
ਤੇ ਉਹ ਸੱਜੇ ਖੱਬੇ ਵੇਂਹਦੀ ਹੈ ਤੇ ਉੱਥੇ ਨਾ ਇੱਕ ਡੰਡਾ ਪਿਆ ਹੁੰਦਾ ਜੀ।
ਅੱਛਾ
ਡੰਡਾ ਚੱਕ ਲੈਂਦੀ ਆ ਤੇ ਉਹਨੂੰ ਏਦਾਂ ਡੰਡੇ ਦੇ ਨਾਲ ਹਿਲਾ ਕੇ ਕਹਿੰਦੀ ਆ, ਕਹਿੰਦੀ ਡਰਾਕਲ ਨਾ ਹੋਵੇ ਕਿਸੇ ਥਾਂ ਦਾ। ਤੇ ਹੁਣ ਹੁਣ ਕਹਿੰਦੀ ਇੱਥੇ ਲੋਕੇ ਬੈਠਾ, ਤੈਨੂੰ ਕੀ ਲੱਗਦਾ ਇਹ ਤੈਨੂੰ ਮੇਰੇ ਕੋਲ ਬਚਾ ਲੂਗਾ?
ਉਹ ਸ਼ੇਰ ਦੇ ਨਾਲ ਸੁੱਤਾ ਪਿਆ ਤੇ ਉਹਨੂੰ ਕਹੀ ਜਾਂਦੀ ਡਰਾਕਲ ਨਾ। ਬਈ ਕਿਆ ਬਾਤ ਹੈ ਗੌਰਵ ਜੀ, ਹੁਣ ਖੁਸ਼ ਹੋ? ਇਹ ਤੁਸੀਂ ਗੌਰਵ ਦੀ ਗੱਲ ਸੁਣਾਤੀ, ਗੌਰਵ ਜੀ ਨਾਲ ਇੱਦਾਂ ਹੀ ਹੋਈ ਹੈ। ਖਾਸ ਕਰਕੇ ਤੁਹਾਡੇ ਵਾਲੀਆਂ ਖਬਰਾਂ ਤਾਂ
ਅਸੀਂ ਸਰਬਜੀਤ ਭਾਜੀ ਨੂੰ ਕਹਿੰਦੇ ਹਾਂ ਕਿ ਉਹ ਨਾ ਉਹ ਡਿਸਕਲੇਮਰ ਚਲਾ ਦਿਆ ਕਰਨ ਕਿ ਵੀ ਜਦੋਂ ਚੁਟਕਲਾ ਸੁਣਨ ਲੱਗਿਆ ਤੁਸੀਂ ਹੈਡਫੋਨ ਵਰਤਿਆ ਕਰੋ,
ਹੈਡਫੋਨ ਵਰਤਿਆ ਕਰੋ, ਇਹ ਮਤਲਬ ਤੁਹਾਡੇ ਘਰੇ ਪਰੇਸ਼ਾਨੀ ਦਾ ਕਾਰਨ ਬਣ ਸਕਦਾ ਚੁਟਕਲਾ। ਠੀਕ ਹੈ ਚੱਲ ਸਾਹਿਬ,
ਠੀਕ ਹੈ ਜੀ। ਤੇ ਭਾਜੀ ਚੁੱਲ੍ਹੇ ਨੀਂਦ ਜਿਹੜੀ ਆਈ ਹੈ ਉਹ ਸਾਰੇ ਮਤਲਬ ਇੰਜੋਏ ਕਰਨ, ਵਾਊਚਰ ਆਉਣੇ ਈਮੇਲਾਂ ਚ ਹੋ ਗਏ ਆ, ਤੇ ਜੇ ਕੋਈ ਪਹਿਲਾਂ ਰਜਿਸਟਰਡ ਨਹੀਂ ਹੋਇਆ ਤੇ ਉਹ ਵੀ ਕਲੇਮ ਕਰ ਸਕਦਾ ਵਾ। ਹਾਂਜੀ, ਤੇ ਦੂਜਾ ਜੀ ਵੋਟਾਂ ਪੈ ਰਹੀਆਂ ਅੱਜ ਤੇ ਸਾਰਿਆਂ ਨੂੰ ਅਪੀਲ ਕੀਤੀ ਜਾਂਦੀ ਹੈ ਵੀ ਵੋਟਾਂ ਜ਼ਰੂਰ ਪਾਉਣ, ਕੌਂਸਲ ਇਲੈਕਸ਼ਨ ਹੋ ਰਹੀਆਂ
ਵਾ, ਨਹੀਂ ਤਾਂ ਫਾਈਨ ਆਊਗਾ।
ਹਾਂਜੀ ਹਾਂਜੀ, ਕੋਈ ਮਿਸ ਨਾ ਕਰੇ। ਤੇ ਠੀਕ ਹੈ ਭਾਜੀ, ਸੁਣਦੇ ਹਾਂ ਜੀ ਪ੍ਰੋਗਰਾਮ।
ਓਕੇ ਚੱਲ ਸਾਹਿਬ,
ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ, ਤੇ ਆਸ ਕਰਦੇ ਸਾਰੇ ਠੀਕ ਠਾਕ ਰਹਿਣਗੇ।
ਓਕੇ, ਸਤਿ ਸ਼੍ਰੀ ਅਕਾਲ। ਸੋ ਦੇਖ ਲਓ, ਖਬਰਾਂ ਦੇ ਨਾਲ ਨਾਲ ਹਾਸਾ ਮਜ਼ਾਕ ਵੀ ਆ, ਤੇ ਮੈਨੂੰ ਲੱਗਦਾ ਜਿਹੜਾ ਮੇਰਾ ਗੀਤ ਹੈ ਉਹ ਵੀ ਇਸੇ ਤਰ੍ਹਾਂ ਦਾ ਹੀ ਆ। ਫਿਲਮ ਆਈ ਸੀਗੀ ਦੋਸਤਾਨਾ, ਕਿਸ਼ੋਰ ਕੁਮਾਰ ਦਾ ਗੀਤ ਹੈ, ਤੇ ਮੈਨੂੰ ਲੱਗਦਾ ਮਹਿਤਾਬ ਚੰਦ ਤੇ ਸ਼ਤਰੂਘਨ ਸਿਨਹਾ ਪ੍ਰਵੀਨ ਬਾਵੀ ਦੀ ਇਹ ਫਿਲਮ ਸੀਗੀ, ਤੇ ਇਹਦਾ ਇੱਕ ਗੀਤ ਸੁਣਦੇ ਹਾਂ, ਤੇ ਉਸ ਤੋਂ ਬਾਅਦ ਅਮਰੀਕ ਭਾਜੀ ਵੀ ਸ਼ਾਮਿਲ ਨੇ, ਤੇ ਆਪਾਂ ਫਿਰ ਗੱਲਾਂ ਬਾਤਾਂ ਜਾਰੀ ਰੱਖਾਂਗੇ ਜੀ।
ਬਣੇ ਚਾਹੇ ਦੁਸ਼ਮਨ ਜ਼ਮਾਨਾ ਹਮਾਰਾ, ਬਣੇ ਚਾਹੇ ਦੁਸ਼ਮਨ ਜ਼ਮਾਨਾ ਹਮਾਰਾ, ਸਲਾਮਤ ਰਹੇ ਜਵਾਨ
ਦਿਲ ਵਾਲੀ ਗੱਲ ਦੇ ਸਪੌਂਸਰ ਨੇ HK ਕਿਡਸ। ਬੱਚਿਆਂ ਦੇ ਟ੍ਰੈਡੀਸ਼ਨ ਅਤੇ ਵੈਸਟਰਨ ਵੀਅਰ ਲਈ ਯਾਦ ਰੱਖੋ HK ਕਿਡਸ।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ, ਸਾਡਾ ਤੁਹਾਡਾ ਸਾਥ ਬਣਿਆ ਹੋਇਆ ਅੱਜ ਸ਼ਨਿਚਰਵਾਰ ਵਾਲੇ ਦਿਨ। ਅਤੇ ਅਮਰੀਕ ਭਾਅ ਜੀ ਵੀ ਮੇਰੇ ਨਾਲ ਜੁੜ ਚੁੱਕੇ ਨੇ ਸਿਡਨੀ ਤੋਂ। ਸਤਿ ਸ਼੍ਰੀ ਅਕਾਲ ਭਾਅ ਜੀ, ਜੀ ਆਇਆਂ ਨੂੰ ਗੁੱਡ ਮਾਰਨਿੰਗ।
ਸਤਿ ਸ਼੍ਰੀ ਅਕਾਲ ਅਮਦੀਪ, ਗੁੱਡ ਮਾਰਨਿੰਗ ਸਾਰੇ ਸਰੋਤਿਆਂ ਨੂੰ ਵੀ ਜਿਹੜੇ ਇਸ ਵੇਲੇ ਦੇਸ਼ਾਂ ਅਤੇ ਵਿਦੇਸ਼ਾਂ ਨੂੰ ਪ੍ਰੋਗਰਾਮ ਸੁਣ ਰਹੇ ਆ, ਕਾਫੀ ਇੰਜੋਏ ਕਰ ਰਹੇ ਆ ਅਤੇ ਆਪਣੇ ਆਪਣੇ ਕਾਰਜਾਂ ਵਿੱਚ ਰੁੱਝੇ ਹੋਏ ਆ, ਆਨੰਦ ਮਾਣ ਰਹੇ ਆ। ਉਹਨਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ।
ਹਾਂਜੀ ਹਾਂਜੀ, ਅਤੇ ਵੈਸੇ ਤਾਂ ਉਹਨਾਂ ਨੇ ਦੱਸਿਆ ਸੀ, ਕਹਿੰਦੇ ਵੀ ਸਕੂਲ ਦੇ ਟਾਈਮ ਬਦਲਣ ਜਾ ਰਹੇ ਆ, ਟਰਾਇਲ ਚੱਲ ਰਹੇ ਨੇ, ਉੱਧਰ ਤੁਸੀਂ ਧਰਨਾ ਵੀ ਦੇਣ ਦੀ ਸੋਚ ਰਹੇ ਹੋ, ਕਿਤੇ ਮੋਰਚੇ ਤੋਂ ਤਾਂ ਨਹੀਂ ਪ੍ਰਭਾਵਿਤ ਹੋ ਗਏ ਵੀ ਬਈ ਆਪਾਂ ਵੀ ਕਰਕੇ ਦੇਖ ਲਈਏ ਤੇ ਸਟ੍ਰਾਈਕ ਵਗੈਰਾ? ਕਿਉਂਕਿ ਹੁਣ
ਇਹ ਤਾਂ ਮਨਦੀਪ, ਇਹ ਤਾਂ ਜਦੋਂ ਤੁਸੀਂ ਦੁਨੀਆ ਬਣੀ ਉਦੋਂ ਦੇ ਧਰਨੇ ਵੀ ਚੱਲਦੇ ਆ, ਸਟ੍ਰਾਈਕ ਵੀ ਚੱਲਦੀ ਆ, ਸਭ ਕੁਛ ਚੱਲਦਾ। ਇਹ ਤਾਂ ਆਮ ਜ਼ਿੰਦਗੀ ਦਾ ਇੱਕ ਰੂਲ ਆ। ਜਿੱਦਾਂ ਤੁਸੀਂ ਸਵੇਰੇ ਪ੍ਰਵਚਨ ਕੀਤੇ ਸੀ ਕਿ ਆਲੇ ਦੁਆਲੇ ਬਹੁਤ ਕੁਛ ਹੋ ਰਿਹਾ, ਕੋਈ ਚੰਗਾ ਵੀ ਹੋ ਰਿਹਾ, ਕੋਈ ਮਾੜਾ ਵੀ ਹੋ ਰਿਹਾ, ਕੋਈ ਛੋਟਾ ਵੀ ਹੋ ਰਿਹਾ, ਕੋਈ ਵੱਡਾ ਵੀ ਹੋ ਰਿਹਾ। ਕੱਲ੍ਹ ਮੈਂ ਮਸਕੀਨ ਆ ਨਾ ਕੋਈ ਵੱਡੇ ਕਥਾਵਾਚਕ, ਉਹਨਾਂ ਦੀ ਵੀ ਕਥਾ ਸੁਣ ਰਿਹਾ ਸੀ ਤੇ ਉਹ ਦੱਸ ਰਹੇ ਸੀ ਕਿ ਦੁਨੀਆਂ 'ਚ ਛੋਟਾ ਵੀ ਆ ਆਦਮੀ, ਵੱਡਾ ਵੀ ਆ, ਚੰਗੇ ਵੀ ਕੰਮ ਹੁੰਦੇ, ਮਾੜੇ ਵੀ ਕੰਮ ਹੁੰਦੇ, ਰਜੇਵੇਂ ਵੀ ਹੁੰਦੇ, ਵਿਹਲੇ ਵੀ ਹੁੰਦੇ ਆ, ਅਸਮਾਨ ਵਿੱਚ ਬੱਦਲ ਵੀ ਹੁੰਦੇ, ਅਸਮਾਨ ਸਾਫ਼ ਵੀ ਹੁੰਦੇ ਆ, ਦਿਨ ਕਾਲੇ ਵੀ ਹੁੰਦੇ, ਦਿਨ ਚਿੱਟੇ ਵੀ ਹੁੰਦੇ ਆ, ਕਦੇ ਕਦੇ ਧਨ ਆ ਜਾਂਦਾ, ਕਦੇ ਚਲੇ ਜਾਂਦਾ, ਕਦੇ ਸਿਹਤ ਚੰਗੀ ਹੈ, ਕਦੇ ਮਾੜੀ ਹੈ, ਕਦੇ ਤੁਸੀਂ ਛੋਟੇ ਆ, ਕਦੇ ਵੱਡੇ ਆ, ਇਹ ਤਾਂ ਚੱਲਦਾ ਹੀ ਰਹਿੰਦਾ ਅਮਨਦੀਪ। ਜਿੱਦਾਂ ਤੁਹਾਡੇ ਪ੍ਰਵਚਨ ਸਵੇਰੇ ਹੋਏ ਆ, ਬਹੁਤ ਚੰਗੇ ਲੱਗੇ ਆ, ਕਿ ਸਾਨੂੰ ਬਹੁਤਾ ਫਿਕਰ ਕਰਨ ਦੀ ਲੋੜ ਨਹੀਂ ਹੈ। ਉਹ ਜਿਹੜਾ ਪਰਵਰ ਨਿਗਾਰ ਆ, ਉਹ ਸਾਡੇ ਸਾਰੇ ਕਾਰਜ ਸਿੱਧ ਕਰ ਰਿਹਾ। ਉਹਨੇ ਇੱਕ ਸਾਰਤਾ ਨਹੀਂ ਰੱਖਣੀ ਹੁੰਦੀ, ਉਹਨੇ ਵਰਾਇਟੀ ਵੀ ਲਿਆਉਣੀ ਹੁੰਦੀ ਆ ਤੁਹਾਡੇ ਜੀਵਨ ਦੇ ਵਿੱਚ, ਅਤੇ ਉਹ ਆ ਰਹੀ ਆ, ਕਦੇ ਸੁੱਖ ਆ, ਕਦੇ ਦੁੱਖ ਆ, ਕਦੇ ਵਧੀਆ, ਕਦੇ ਘਟੀਆ ਆ।
ਦੇਖੋ ਵੈਸੇ ਤਾਂ ਚਲੋ ਉਹਦੀ ਆਪਾਂ ਸਵੇਰ ਦੀ ਗੱਲ ਕਰਦੇ ਹਾਂ ਕਿ ਸਾਨੂੰ ਜਿਹੜੀਆਂ ਚੀਜ਼ਾਂ ਅਸੀਂ ਆਪ ਦੇਖ ਸਕਦੇ ਹਾਂ, ਮਹਿਸੂਸ ਕਰਦੇ ਹਾਂ, ਅਸੀਂ ਉਹ TV ਦੇ ਰਾਹੀਂ ਦੇਖਣ ਦੀ ਕੋਸ਼ਿਸ਼ ਕਰਦੇ ਹਾਂ, ਕਿਸੇ ਕੋਈ ਸਾਨੂੰ ਦੱਸ ਰਿਹਾ ਹੈ ਨਾ, ਅਤੇ ਅਸੀਂ ਬਾਹਰ ਨਹੀਂ ਦੇਖ ਕੇ ਰਾਜੀ। ਅਸੀਂ ਕਈ ਵਾਰੀ ਫੋਨ 'ਤੇ ਰਡਾਰ ਦੇਖ ਲਈਏ ਵੀ ਬਾਹਰ ਮੀਂਹ ਪੈ ਰਿਹਾ, ਹਾਲਾਂਕਿ ਸਾਡੇ ਬਾਹਰ ਹੀ ਪੈ ਰਿਹਾ ਹੁੰਦਾ, ਹੈ ਨਾ, ਆਪ ਨਹੀਂ ਦੇਖੀਦਾ, ਅਸੀਂ ਚਾਹੁੰਦੇ ਹਾਂ
ਬਾਹਰ ਪੈ ਰਿਹਾ ਹੁੰਦਾ, ਰਡਾਰ ਚੱਕ ਕੇ ਉਹ 'ਚ ਦੇਖ ਰਿਹਾ ਹੁਣ ਵੀ ਛਤਰੀ ਲੈ ਕੇ ਜਾਣੀ ਕਿ ਨਹੀਂ ਲੈ ਕੇ ਜਾਣੀ।
ਨਹੀਂ ਕਈ ਵਾਰੀ
ਨਾਲ ਦੀ ਹੋਰ ਕਿਹੜੀ,
ਕਈ ਵਾਰੀ ਅਸੀਂ ਕਹਿ ਦੇਈਦਾ ਉਹ ਦੇਖੀ
ਤਾਂ ਭਰੀ ਗੱਲ ਹੋ ਸਕਦੀ,
ਇਹ ਤਾਂ ਦੇਖ ਉਹ ਦੇਖੀ ਬਾਹਰ ਮੀਂਹ ਪੈਂਦਾ, ਹਾਲਾਂਕਿ ਆਪ ਵੀ ਆਪਾਂ ਕੋਲੇ ਬੈਠੇ ਹੁੰਦੇ, ਆਪਾਂ ਵੀ ਬਾਰੀ 'ਚ ਦੇਖ ਸਕਦੇ ਹੁੰਦੇ,
ਛੱਤ ਗੜਗੜ ਕਰ ਰਹੀ ਹੁੰਦੀ ਆ, ਮੀਂਹ ਦੀ ਆਵਾਜ਼ ਆ ਰਹੀ ਹੁੰਦੀ ਆ, ਤੇ ਬਾਹਰ ਕਹਿਣਾ ਆਨੰਦਿਤ ਹੋ ਰਹੇ ਹੁੰਦੇ ਬੰਦੇ, ਕਈ ਘਰ ਦੇ ਵਿੱਚ ਜਿਹੜੇ ਕਿ ਆਨੰਦ ਹੀ ਕਰਦੇ ਆ, ਉਹਨਾਂ ਨੂੰ ਕਹਿਣਾ ਤੇ ਬਾਹਰ ਦੇਖੋ ਮੀਂਹ ਪੈਂਦਾ ਕਿ ਨਹੀਂ, ਇਹ ਪ੍ਰੋਬਲਮ ਖੜੀ ਕਰਨ ਵਾਲੀ ਗੱਲ ਆ, ਹੋਰ ਕੀ ਹੈ।
ਤੁਸੀਂ ਵੀ ਹੁਣ ਲਾ ਕੇ ਗੱਲ ਕਰ ਰਹੇ ਹੋ ਗੌਰਵ ਯਾਰ ਆਨੰਦ ਦੀ, ਦੋਹਰੀ ਗੱਲ ਕਰ ਰਹੇ ਹੋ। ਤੇ ਗੁਰਿੰਦਰ ਸਿੰਘ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ ਵਰਜੀਨੀਆ ਤੋਂ ਭਾਅ ਜੀ, ਅਤੇ ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਭਾਅ ਜੀ ਚੁਟਕਲੇ ਵਾਲੇ ਤਾਂ ਵੱਟ ਕੱਢ ਤੇ ਭਾਅ ਜੀ ਚਾਲ ਸਾਹਿਬ ਨੇ, ਘਰ ਵਾਲੀ ਤਾਂ ਫੋਨ ਕਰਕੇ ਇੰਨਾ ਕਹਿ ਦੇਵੇ ਕਿ ਅੱਜ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਹੈ, ਤਾਂ ਅੱਧਾ ਖੂਨ ਐਵੇਂ ਸੁੱਕ ਜਾਂਦਾ। ਠੀਕ ਹੈ ਜੀ,
ਸਕੂਨ ਹੀ ਖਤਮ ਹੋ ਜਾਂਦਾ,
ਸਕੂਨ ਤੇ ਖੂਨ ਦੋਨੇ ਖਤਮ ਹੋ ਜਾਂਦੇ ਆ, ਤੇ ਪਾਲਾ ਬੈਂਸ ਜੀ ਪ੍ਰੋਗਰਾਮ 'ਚ ਜੁੜਦੇ ਨੇ ਕੋਬਰਮ ਤੋਂ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਤੇ ਕਹਿੰਦੇ ਨੇ ਕਿ ਅਮਰੀਕ ਭਾਅ ਜੀ ਮਸਕੀਨ ਜੀ ਦੀਆਂ ਕਥਾ ਸੁਣਨ ਲੱਗ ਪਏ, ਲੱਗਦਾ ਹੁਣ ਏਅਰਪੋਰਟ ਤੋਂ ਹੈੱਡਫੋਨ ਲੈ ਕੇ ਆਉਣਗੇ, ਉਹ ਨਾ ਹੈੱਡਫੋਨਾਂ ਨਾਲ ਹੀ ਸੁਣਦੇ ਆ ਜਿਹੜੇ ਪਹਿਲਾਂ ਲਿਆਂਦੇ,
ਪੁਰਾਣੇ ਵਾਲੇ ਹੈਗੇ ਹੀ ਆ,
ਉਹਨਾਂ ਦਾ ਸ਼ੁੱਧੀਕਰਨ ਹੋ ਰਿਹਾ, ਉਹਨਾਂ ਦੇ ਪਾਪ ਧੋ ਰਹੇ ਆ। ਤੇ ਨਰਿੰਦਰ ਜੌਹਲ ਭਾਈ ਜੀ ਜੁੜੇ ਨੇ ਰਿਵਰਲੈਂਡ ਤੋਂ ਅਤੇ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ, ਕਹਿੰਦੇ ਚਾਲ ਸਾਹਿਬ ਜੀ ਖਬਰਾਂ ਸੁਣਾਉਣ ਦਾ ਅੰਦਾਜ਼ ਬਹੁਤ ਵਧੀਆ, ਬਹੁਤ ਸੋਹਣਾ ਚੁਟਕਲਾ ਜੀ, ਵਧੀਆ ਜੀ, ਸਭ ਦਾ ਦਿਨ ਸੋਹਣਾ ਹੋਵੇ ਜੀ। ਬਹੁਤ ਬਹੁਤ ਸ਼ੁਕਰਾਨਾ, ਹਰਿਸ਼ ਅਰੋੜਾ ਜੀ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ, ਸਲਾਮ ਨਮਸਤੇ ਸਾਰਿਆਂ ਨੂੰ ਬੁਲਾ ਰਹੇ ਨੇ, ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ, ਬਹੁਤ ਬਹੁਤ ਧੰਨਵਾਦ। ਰਾਜਨਦੀਪ ਕੈਨਬਰਾ ਤੋਂ ਵੀ ਹੱਥ ਜੋੜ ਕੇ ਫਤਿਹ ਬੁਲਾ ਰਹੇ ਨੇ ਸਾਰਿਆਂ ਨੂੰ। ਮਨਿੰਦਰਜੀਤ ਸਿੱਧੂ ਟਾਰਨੈਟ ਤੋਂ ਪ੍ਰੋਗਰਾਮ 'ਚ ਸ਼ਾਮਿਲ ਹੋ ਕੇ ਫਤਿਹ ਬੁਲਾਉਂਦੇ ਨੇ। ਕੁਲਵੀਰ ਸਿੰਘ ਸੰਧੂ ਕਨੇਡਾ ਵਾਲੇ ਸਾਡੇ ਨਾਲ ਜੁੜ ਚੁੱਕੇ ਨੇ ਟੋਰੋਂਟੋ ਤੋਂ। ਪ੍ਰੀਤ ਸਿਡਨੀ ਵਾਲੇ, ਆ ਜਾਓ ਪਿਆਰੇ, ਹੁਣ ਸਾਡੇ ਇਲਾਕੇ 'ਚ ਮੁੜਿਓ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਸੁਖਜੀਵਨ ਗਰੇਵਾਲ ਜੀ ਕਹਿੰਦੇ ਆਨੰਦ ਮਾਣਾਂਗੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਿਜੇ ਵਿਰਦੀ ਜੀ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਵੈਰੀ ਕਲਾਊਡ ਹੀਅਰ ਇਨ ਸਿਡਨੀ, ਕਹਿੰਦੇ ਅੱਜ ਬੱਦਲ ਬਹੁਤ ਨੇ ਅਤੇ ਅਸੀਂ ਕਹਿੰਦੇ ਕੱਲ੍ਹ ਵੋਟਾਂ ਪਾਇਆ ਨਹੀਂ ਆ ਅਤੇ ਹੈਵ ਅ ਨਾਈਸ ਡੇ। ਭਾਅ ਜੀ ਵੋਟ ਪਾ ਦਿੱਤੀ ਅੱਜ ਜਾਣਾ ਪਾਉਣ?
ਨਹੀਂ ਹਾਲੇ ਜਾਣਾ ਹੈ ਅਮਨਦੀਪ, ਇੱਥੇ ਸਾਡੇ ਇੱਕ ਸਕੂਲ ਆ ਨਜ਼ਦੀਕ, ਇਹ ਨਵਾਂ ਸਕੂਲ ਬਣਿਆ, ਉਹਦੇ 'ਚ ਵੋਟਾਂ ਪੈਣੀਆਂ, ਉੱਥੇ ਜਾ ਕੇ ਵੋਟ ਪਾ ਕੇ ਫਿਰ ਦੂਜੇ ਕਾਰਜ ਕਰਨੇ ਆ।
ਸਾਨੂੰ ਤਾਂ ਪਤਾ ਹੀ ਨਹੀਂ ਲੱਗਦਾ ਇਹ ਛੋਟੀਆਂ ਮੋਟੀਆਂ ਵੋਟਾਂ, ਸੱਚੀ ਮੈਨੂੰ ਪਿਛਲੇ ਹਫ਼ਤੇ ਪਤਾ ਲੱਗਾ ਵੀ ਸਾਡੇ ਵੋਟਾਂ ਆ ਉਹ, ਕਿਉਂ ਜਦੋਂ ਤੁਹਾਨੂੰ ਪਤਾ ਵਿਆਹ 'ਚ ਗਏ ਹੋਏ ਸੀ ਨਾ ਆਪਾਂ ਪਿਛਲੇ ਹਫ਼ਤੇ, ਤੁਸੀਂ ਪ੍ਰੋਗਰਾਮ ਕਰ ਰਹੇ ਸੀ।
ਹਾਂਜੀ ਹਾਂਜੀ,
ਉਹ ਵਿਆਹ ਤੋਂ ਬਾਅਦ ਇੱਕ ਗੋਰੇ ਨੇ ਸਮਾਂ ਲੈ ਲਿਆ, ਜਾਣਦੇ ਆ ਉਹਨੂੰ, ਹੈ ਨਾ, ਅਤੇ ਮੈਂ ਕਿਹਾ ਇਹ ਪਤਾ ਨਹੀਂ ਕੱਲ੍ਹ ਆਇਆ ਤਾਂ ਉਹ ਜਦ ਕਹਿਣ ਲੱਗ ਪਏ ਮੈਂ ਤਾਂ ਇਲੈਕਸ਼ਨਾਂ 'ਚ ਖੜ੍ਹਾ ਹਾਂ, ਮੈਨੂੰ ਵੋਟਾਂ ਪਾਇਓ, ਮੈਂ ਤਾਂ ਫਾਰਮਰ ਹੀ ਹਾਂ, ਹੈ ਨਾ, ਮੈਂ ਕਿਹਾ ਲਓ ਜੀ ਸਾਡੇ ਵੀ ਵੋਟਾਂ ਪੈਣ ਲੱਗ ਪਈਆਂ, ਅਤੇ ਕੋਈ ਰੌਲਾ ਨਹੀਂ ਕੋਈ ਗੌਲਾ ਨਹੀਂ, ਹੈ ਨਾ, ਇੱਥੇ ਜਾਣਾ ਹੈ ਵੋਟ ਪਾ ਆਉਣੀ ਹੈ ਅਤੇ ਕੰਮ ਖਤਮ। ਅਤੇ ਉਹ 2022 ਦੇ ਵਿੱਚ ਪੰਜਾਬ 'ਚ ਵੋਟਾਂ ਪੈਣੀਆਂ, ਉਹ ਦੇਖ ਲਓ ਵੀ ਰੋਜ਼ ਕੋਈ ਨਾ ਕੋਈ ਇੱਧਰ ਉੱਧਰ ਹੁੰਦਾ ਲੀਡਰ, ਇੱਧਰ ਲਚਾ ਕੇ ਉੱਧਰ, ਜਾਂ ਨਵਾਂ ਆ ਗਿਆ ਜਾਂ ਪੁਰਾਣਾ ਚਲੇ ਗਿਆ, ਇਹ ਵਰਤਾਰਾ ਵੀ ਵਾਪਰ ਰਿਹਾ। ਆਸਟ੍ਰੇਲੀਆ ਦੇ ਵਿੱਚ 2022 'ਚ ਵੋਟਾਂ ਪੈਣੀਆਂ ਫੈਡਰਲ ਲੈਵਲ 'ਤੇ, ਥੋੜ੍ਹੀ ਥੋੜ੍ਹੀ ਪੋਲਿਸੀ ਦੀ ਗੱਲ ਹੋ ਰਹੀ ਆ, ਅਤੇ ਇੱਕ ਗੱਲ ਹੋਰ ਹੋ ਰਹੀ ਹੈ ਕਿ ਕੁਛ ਲੀਡਰ ਦੋਨਾਂ ਪਾਸਿਆਂ ਤੋਂ ਭਾਅ ਜੀ ਰਿਟਾਇਰ ਹੋ ਰਹੇ ਨੇ, ਅਤੇ ਗ੍ਰੈਗ ਹੰਟ ਜੋ ਮੇਰਾ ਖਿਆਲ ਸ਼ਾਇਦ ਐਜੂਕੇਸ਼ਨ ਮਿਨਿਸਟਰ ਸੀ, ਉਹ ਵੀ ਰਿਟਾਇਰ ਹੋ ਰਹੇ ਨੇ, ਉਹਨਾਂ ਨੂੰ ਫੇਅਰਵੈਲ ਕਹੀ ਆ। ਲੇਬਰ ਪਾਰਟੀ 'ਚੋਂ ਵੀ ਕੁਛ ਰਿਟਾਇਰਮੈਂਟ ਲੈ ਰਹੇ ਨੇ ਪੋਲੀਟਿਕਸ ਤੋਂ, 20-20 ਸਾਲ ਆਪਣੀ ਪੋਲੀਟਿਕਸ ਕਰਕੇ, ਅਤੇ ਚਲੋ ਫਿਰ ਵੀ ਹਜੇ ਸਾਹ ਸੱਤ ਹੈਗਾ ਆ ਸਿਆਸਤ ਦੇ ਵਿੱਚ। ਭਾਰਤ ਦੇ ਵਿੱਚ ਤਾਂ ਮਤਲਬ ਜਿੰਨਾ ਕੁ ਖਲਾਰਾ ਪਿਆ ਹੋਇਆ ਹੈ ਨਾ, ਪੇ ਰਹੇ ਰੱਬ ਦਾ ਨਾਮ। ਭਾਅ ਜੀ ਤੁਸੀਂ ਇਸ ਸਾਰੇ ਘਟਨਾਕ੍ਰਮ ਨੂੰ ਕਿੱਦਾਂ ਦੇਖਦੇ ਹੋ, ਲੋਕਲ ਇਲੈਕਸ਼ਨਾਂ ਆਸਟ੍ਰੇਲੀਆ ਦੀਆਂ ਇੰਡੀਆ ਦੀਆਂ ਬਰੀਫਲੀ?
ਹੁਣ ਲੋਕਲ ਇਲੈਕਸ਼ਨ ਦਾ ਤਾਂ ਅਮਨਦੀਪ ਇੱਦਾਂ ਹੈ ਵੀ ਅੱਜ ਲੋਕਲ ਇਲੈਕਸ਼ਨ ਆ, ਸਾਨੂੰ ਕਿਸੇ ਨੂੰ ਵੀ ਇਹ ਨਹੀਂ ਪਤਾ ਵੀ ਕਿਹੜੇ ਕਿਹੜੇ ਕੈਂਡੀਡੇਟ ਖੜੇ ਆ
ਅਤੇ ਉਹਨਾਂ ਦੀ ਪੋਲਿਸੀ,
ਜਿਸ ਵੇਲੇ ਵੋਟ ਪਾਉਣ ਜਾਣਾ ਹੈ ਆਪਣੀ ਵੋਟ ਪਾਉਣੀ ਆ, ਉਸ ਵੇਲੇ ਪਤਾ ਲੱਗਣਾ ਕਿ ਪੈਂਫਲੇਟ 'ਤੇ ਕਿਹੜੇ ਕਿਹੜਾ ਕੈਂਡੀਡੇਟ ਹੈਗਾ ਕਿਹੜਾ ਨਹੀਂ ਹੈਗਾ। ਇਸ ਤਰ੍ਹਾਂ ਮਤਲਬ ਜਿਹੜੀ ਇੱਕ ਤਰ੍ਹਾਂ ਦੇ ਨਾਲ ਰੌਚਕਤਾ ਹੁੰਦੀ ਇਲੈਕਸ਼ਨ ਦੀ, ਉਹ ਨਹੀਂ ਹੈ ਇੱਥੇ, ਬੜੀਆਂ ਚੁੱਪ ਚਾਪ ਇਲੈਕਸ਼ਨ ਸੁਣੀਆਂ। ਮੇਰੇ ਖਿਆਲ 'ਤੇ ਪੋਲਸੀ ਬੇਸ ਬੇਸਡ ਇਲੈਕਸ਼ਨ ਆਸਟ੍ਰੇਲੀਆ ਵਿੱਚ ਸਾਰੀਆਂ ਤਿੰਨੇ ਟੀਏਸ 'ਤੇ ਹੁੰਦੀਆਂ ਆ, ਚਾਹੇ ਉਹ ਲੋਕਲ ਗਵਰਨਮੈਂਟ ਦੀ ਇਲੈਕਸ਼ਨ ਹੋਵੇ ਜਿਹੜੀ ਕਿ ਅੱਜ ਹੋ ਰਹੀ ਹੈ, ਚਾਹੇ ਉਹ ਸਟੇਟਸ ਦੀਆਂ ਇਲੈਕਸ਼ਨ ਹੋਣੀਆਂ ਜਿਹੜੀਆਂ ਕਿ 4 ਸਾਲ ਬਾਅਦ ਹੁੰਦੀਆਂ, ਚਾਹੇ ਉਹ ਫੈਡਰਲ ਇਲੈਕਸ਼ਨ ਹੋਣ ਜਿਹੜੀਆਂ ਕਿ 3 ਸਾਲ ਬਾਅਦ ਆਸਟ੍ਰੇਲੀਆ ਵਿੱਚ ਹਰੇਕ 3 ਸਾਲ ਬਾਅਦ ਹੁੰਦੀਆਂ ਉਹਨਾਂ ਦੇ ਵਿੱਚ, ਲੇਕਿਨ ਪੋਲਸੀ ਇਸ਼ੂਜ਼ 'ਤੇ ਜ਼ਰੂਰ ਡਿਸਕਸ਼ਨ ਹੁੰਦੀ ਆ, ਡਿਬੇਟ ਵੀ ਹੁੰਦੀ ਆ, ਪਾਰਲੀਮੈਂਟ ਦੇ ਵਿੱਚ ਵੀ ਹੁੰਦੀ ਹੈ, ਇੱਥੇ ਆਮ ਜਿਹੜੇ ਚੈਂਬਰਸ ਹੁੰਦੇ ਉਹਨਾਂ ਵਿੱਚ ਵੀ ਇਹਦੀ ਡਿਸਕਸ਼ਨ ਹੁੰਦੀ ਆ ਪੋਲਸੀ ਬੇਸ। ਹੁਣ ਜਿਹੜਾ ਫੈਡਰਲ ਇਲੈਕਸ਼ਨ ਇਸ ਵਾਰੀ ਹੋਊਗੀ, ਮੇਰੇ ਖਿਆਲ ਦੇ ਵਿੱਚ ਉਹ ਕੌਮ ਜਿਹੜੀ ਕਲਾਈਮੇਟ ਚੇਂਜ ਦੀ ਜਿਹੜੀ ਉਹਦੇ ਵਿੱਚ ਉਹਨੂੰ ਕਿੱਦਾਂ ਤੁਸੀਂ ਘੱਟ ਕਰਨਾ ਆ, ਅਮਿਸ਼ਨ ਜਿਹੜੀ ਗੈਸ ਅਮਿਸ਼ਨ ਹੈ ਉਹਨੂੰ ਕਿੱਦਾਂ ਘੱਟ ਕਰਨਾ, ਜਾਂ ਕਲਾਈਮੇਟ ਚੇਂਜ ਜਿਹੜੀ ਤੁਸੀਂ ਆਪਣੀ ਪੋਲਸੀ ਦੱਸਣੀ ਆ ਕਿ ਅਗਲੇ 20 ਸਾਲਾਂ ਦੇ ਵਿੱਚ ਇਸਨੂੰ 0 ਲੈਵਲ 'ਤੇ ਕਿੱਦਾਂ ਲੈ ਕੇ ਆਉਣਾ ਤਾਂ ਕਿ ਗੈਸ ਐਮਿਸ਼ਨ ਜਿਹੜੀ ਆ ਐਟਮੋਸਫੇਅਰ 'ਚ ਉਹ ਘਟੇ, ਤਾਂ ਇੱਦਾਂ ਦੀਆਂ ਜ਼ਿਆਦਾ ਡਿਸਕਸ਼ਨ ਹੁੰਦੀਆਂ ਆ। ਇੱਥੇ ਇੱਦਾਂ ਦਾ ਡਿਸਕਸ਼ਨ ਹੁੰਦੀ ਨਹੀਂ ਪਈ, ਔਰਤਾਂ ਨੂੰ 1,000 ਪਾਉਂਡ ਮਹੀਨੇ ਦਾ ਮਿਲਣਾ ਆ, ਜਾਂ ਮੁਫ਼ਤ ਸਫ਼ਰ ਦੀ ਦੇ ਕਾਰਡ ਮਿਲਣੇ ਆ, ਜਾਂ ਹੋਰ ਇੱਦਾਂ ਦੀ ਕੋਈ ਕਨਸੈਸ਼ਨ ਮਿਲਣੇ ਆ, ਕੋਈ ਸਬਸਿਡੀਜ਼ ਮਿਲਣੀਆਂ, ਉਹ ਤਾਂ ਆਪਣੇ ਲੈਵਲ 'ਤੇ ਹੁੰਦੀਆਂ ਰਹਿੰਦੀਆਂ। ਜਿੱਦਾਂ ਵੀ ਹੁਣ ਚੁੱਲ੍ਹੇ ਨੈਂਦੇ ਆਏ ਆ, ਉਹਦੀ ਇਹਦੀ ਕੋਈ ਇਲੈਕਸ਼ਨ ਦੇ ਨਾਲ ਕੋਈ ਵੱਡੀ ਗੱਲ ਹੈ ਨਹੀਂ ਵੈਸੇ, ਇਹ ਤਾਂ ਖੈਰ ਵੈਸੇ ਇਕਾਨਮੀ ਨੂੰ ਥੋੜ੍ਹਾ
ਬੂਸਟ ਕਰਨ
ਦਿੱਤੇ ਗਏ ਆ ਥੋੜ੍ਹੇ ਸਮੇਂ ਦੇ ਲਈ, ਲੇਕਿਨ ਹਿੰਦੁਸਤਾਨ ਦੇ ਵਿੱਚ ਇੱਦਾਂ ਦਾ ਕਲਚਰ ਬਹੁਤ ਡਿਵੈਲਪ ਹੋ ਗਿਆ ਅੱਜ ਕੱਲ੍ਹ, ਕਿਉਂਕਿ ਸੱਤਾ ਦੇ ਵਿੱਚ ਆਉਣ ਦੇ ਲਈ ਲੋਕਾਂ ਨੂੰ ਲੁਭਾਉਣਾ ਬਹੁਤ ਜ਼ਰੂਰੀ ਆ ਅਮਨਦੀਪ ਉੱਥੇ, ਅਤੇ ਇੱਦਾਂ ਦੀ ਜਿਹੜੀ ਚੀਪ ਪੋਲਿਸੀਜ਼ ਆ ਉਹਦਾ ਇੰਪੈਕਟ ਬੜਾ ਪੈਂਦਾ। ਹੁਣ ਮੈਂ ਬੈਕ ਜਾਣਾ 1970ਵਿਆਂ ਦੇ ਵਿੱਚ, 1980ਵਿਆਂ ਦੇ ਵਿੱਚ, 1990ਵਿਆਂ ਵਿੱਚ ਜਿਹੜੀ ਸਕੂਲਾਂ ਦੀ ਹਾਲਤ ਹੁੰਦੀ ਸੀ, ਉੱਥੇ ਸਾਰੇ ਸਟਾਫ ਉੱਥੇ ਫੁੱਲ ਹੁੰਦੇ ਸੀ, ਕੋਈ ਵੀ ਸਕੂਲ ਦੇ ਵਿੱਚ ਸਟਾਫ ਇੱਦਾਂ ਨਹੀਂ ਹੁੰਦਾ ਸੀ ਜਿਹਨੂੰ ਘੱਟ ਤਨਖਾਹ ਮਿਲਦੀ ਹੈ, ਜਾਂ ਕੋਈ ਵੈਕੈਂਸੀ ਖਾਲੀ ਨਹੀਂ ਹੁੰਦੀਆਂ ਸੀ, ਉਦੋਂ ਖਾਲੀ ਨਹੀਂ ਹੁੰਦੀਆਂ ਸੀ। 80ਵੇਂ ਜਦੋਂ ਅਸੀਂ ਪੜ੍ਹਾਉਂਦੇ ਹੁੰਦੇ ਸੀ ਸਾਰੀਆਂ ਵੈਕੈਂਸੀਜ਼ ਫੁੱਲ ਹੁੰਦੀਆਂ, ਸਕੂਲਾਂ ਵਿੱਚ ਪੂਰਾ ਸਟਾਫ ਹੁੰਦਾ ਸੀ, ਹਰੇਕ ਸਟਾਫ ਹੁੰਦਾ ਸੀ, ਅਤੇ ਨਿਆਣੇ ਵੀ ਕਾਫੀ ਉੱਥੇ ਆਉਂਦੇ ਹੁੰਦੇ ਸੀ। ਪ੍ਰਾਈਵੇਟ ਸਕੂਲਾਂ ਦਾ ਜਿਹੜਾ ਬੋਲਬਾਲਾ ਬਹੁਤ ਘੱਟ ਸੀ, ਇੱਕ ਤਰ੍ਹਾਂ ਦੇ ਨਾਲ ਜਿਹੜਾ ਮਾਫੀਆ ਐਜੂਕੇਸ਼ਨ 'ਚ ਉਸ ਵੇਲੇ ਨਹੀਂ ਸੀਗਾ, ਅਤੇ ਇੱਦਾਂ ਦੀਆਂ ਲੁਭਾਵੀਆਂ ਲੋਕਾਂ ਨੂੰ ਸਬਸਿਡੀਜ਼ ਵੀ ਬਹੁਤ ਘੱਟ ਦਿੱਤੀਆਂ ਜਾਂਦੀਆਂ ਸੀਆਂ। ਲੇਕਿਨ ਉਹ ਤੋਂ ਬਾਅਦ ਸਾਰੀਆਂ ਸਰਕਾਰਾਂ ਨੇ, ਚਾਹੇ ਉਹ ਅਕਾਲੀ ਦਲ ਦੀ ਸਰਕਾਰ ਹੋਵੇ, ਚਾਹੇ ਉਹ ਕਾਂਗਰਸ ਦੀ ਸਰਕਾਰ ਹੋਵੇ, ਚਾਹੇ ਹੋਰ ਕੋਈ ਮਿਲੀ ਭਗਤ ਮਿਲ ਬੋਗਾ ਸਰਕਾਰ ਹੋਵੇ, ਮਿਲ ਗੋਬਾ ਜਿਹਨੂੰ ਕਹਿੰਦੇ ਆ, ਉਹਨਾਂ ਸਾਰਿਆਂ ਨੇ ਫਿਰ ਲੋਕਾਂ ਨੂੰ ਲੁਭਾਉਣਾ ਸ਼ੁਰੂ ਕੀਤਾ, ਵੋਟਾਂ ਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼, ਲੋਕਾਂ ਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕੀਤੀ। ਈਵਨ ਪੰਚਾਇਤਾਂ ਦੇ ਵਿੱਚ ਵੀ ਅਮਨਦੀਪ ਹੁਣ ਕਾਫੀ ਜ਼ਿਆਦਾ, ਉਹ ਤਾਂ ਖੈਰ ਜ਼ਿਆਦਾ ਟਫ ਕੰਪੀਟੀਸ਼ਨ ਹੁੰਦਾ ਦੂਜੀਆਂ ਇਲੈਕਸ਼ਨ ਤੋਂ ਵਿੱਚ, ਉਹ ਕਾਫੀ ਪੈਸਾ ਉਹਨਾਂ ਵਿੱਚ ਵੀ ਖਰਚਿਆ ਜਾਂਦਾ ਆ। ਤਾਂ ਕੁੱਲ ਮਿਲਾ ਕੇ ਇੱਥੇ ਜਿਹੜੀਆਂ ਡਿਵੈਲਪ ਕੰਟਰੀ ਦੀ ਇਲੈਕਸ਼ਨ ਹੁੰਦੀਆਂ, ਸਾਰੇ ਕੰਟਰੀ ਦਾ ਨਹੀਂ ਹੈ, ਜਿੱਦਾਂ ਅਸੀਂ ਕਹਿੰਦੇ ਨਾ ਕਈ ਰੇਡੀਓ ਸਟੇਸ਼ਨ ਵੀ ਕਹਿੰਦੇ ਹੁੰਦੇ ਆ, ਬਾਹਰਲੇ ਰੇਡੀਓ ਸਟੇਸ਼ਨ ਕੈਨੇਡਾ ਦੇ ਤੁਹਾਡੇ ਮਿੱਤਰਾਂ ਦੇ ਵੀ, ਕਿ ਦੇਖੋ ਬਾਹਰਲੇ ਦੇਸ਼ਾਂ ਵਿੱਚ ਇੱਦਾਂ ਹੁੰਦਾ, ਉਹ ਬਾਹਰਲੇ ਦੇਸ਼ਾਂ ਦਾ ਮਤਲਬ ਇਹ ਨਹੀਂ ਹੈ ਵੀ ਅਫਗਾਨਿਸਤਾਨ ਦੇ ਵਿੱਚ ਵੀ ਇੱਦਾਂ ਹੀ ਹੁੰਦਾ, ਜਾਂ ਬਾਕੀ ਜਿਹੜੇ ਹੋਰ ਸਟੇਟ ਆ, ਬਰਮਾ ਆ ਜਾਂ ਇੰਡੋਨੇਸ਼ੀਆ, ਉਹ ਬਾਹਰਲੇ ਸਟੇਟ ਬਾਹਰਲੇ ਦੇਸ਼ਾਂ ਨੂੰ ਪਤਾ ਕੀ ਸਮਝਦੇ ਆ, ਵੀ ਉੱਥੇ ਸਭ ਕੁਛ ਠੀਕ ਆ,
ਇੰਡੀਆ ਤੋਂ ਬਾਹਰ
ਸਭ ਕੁਛ ਠੀਕ ਨਹੀਂ ਹੈ ਇੰਡੀਆ ਤੋਂ ਬਾਹਰ। ਲੇਕਿਨ ਇੰਡੀਆ ਵਿੱਚ ਕਈ ਬਾਹਰਲੇ ਦੇਸ਼ਾਂ ਨਾਲੋਂ, ਓਵਰਸੀਜ਼ ਕੰਟਰੀ ਨਾਲੋਂ ਹਾਲਾਤ ਜਿਹੜੇ ਬਹੁਤ ਜ਼ਿਆਦਾ ਚੰਗੇ ਵੀ ਆ, ਕਈਆਂ ਦੇਸ਼ਾਂ ਨਾਲੋਂ ਬਹੁਤ ਜ਼ਿਆਦਾ,
ਕਈ ਐਂਗਲਾਂ ਤੋਂ, ਲੇਕਿਨ ਕਈ ਐਂਗਲ ਤੋਂ,
ਕਈ ਐਂਗਲਸ ਤੋਂ,
ਉਹਦੇ ਵਿੱਚ ਨਾ ਅਮਰੀਕਾ ਭਾਜੀ, ਉਹਦੇ ਚ ਸਾਰਿਆਂ ਨਾਲੋਂ ਵੱਡਾ ਜਿਹੜਾ ਮੈਂ ਸਮਝਦਾ ਉਹ ਹੈਗੇ ਜਿਹੜੀ ਸਾਡੀਆਂ ਪਰਿਵਾਰਕ ਸਾਂਝਾਂ ਨੇ, ਉੱਥੇ ਪਰਿਵਾਰਕ ਵੈਲਿਊ, ਕਦਰਾਂ ਕੀਮਤਾਂ ਨੇ, ਏਜਡ ਕੇਅਰ ਜਿਹੜਾ ਪਰਿਵਾਰ ਹੀ ਕਰਦਾ ਹੈ, ਪਤਾ ਹੀ ਐਕਸਪੈਕਟੇਸ਼ਨ ਦਾ ਪਰਿਵਾਰ ਨੇ
ਆਪਣੇ ਟੌਪ ਕਲਾਸ ਪ੍ਰਿਵਿਲੇਜਸ
ਵਰਲਡ ਦਾ ਟੌਪ ਕਲਾਸ ਕਹਿ ਲਓ ਕਿ ਸਿਸਟਮ ਹੈ, ਕਿ ਫੈਮਿਲੀ ਬੇਸਡ ਸਿਸਟਮ ਹੀ ਹੈ, ਕਿ ਪਰਿਵਾਰ ਨੇ ਹੀ, ਪਰਿਵਾਰ ਬੱਚਿਆਂ ਦੀ ਲੁੱਕ ਆਫਟਰ ਕਰਨੀ, ਪਰਿਵਾਰ ਨੇ, ਇਹ ਇੱਦਾਂ ਸਾਈਕਲ ਚੱਲਿਆ ਆਉਂਦਾ ਹਜ਼ਾਰਾਂ ਸਾਲਾਂ ਤੋਂ। ਹੁਣ ਇੱਥੇ ਵੀ ਮੈਂ ਆਪਾਂ ਉਹੀ ਪ੍ਰਿਵਿਲੇਜਸ ਦੀ ਗੱਲ ਕਰਦੇ ਹਾਂ ਕਿ ਬੜੀਆਂ ਬੜੀਆਂ ਫੈਸਿਲਿਟੀਆਂ ਸੀ ਸਰਕਾਰ ਨੇ ਦਿੱਤੀਆਂ ਹੋਈਆਂ, ਸ਼ਾਇਦ ਤੁਹਾਨੂੰ ਯਾਦ ਹੋਵੇਗਾ ਅਮਰੀਕ ਭਾਜੀ, 10 ਸਾਲ ਪਹਿਲਾਂ ਪੈਨਸ਼ਨਰਾਂ ਵਾਸਤੇ ਫ੍ਰੀ ਰੇਲਵੇ ਸੇਵਾ ਹੁੰਦੀ ਸੀ, ਵੀ ਤੁਸੀਂ ਜਿੱਥੇ ਮਰਜ਼ੀ ਜਾਓ, ਜਿੱਦਾਂ ਮਰਜ਼ੀ ਜਾਓ, ਹੈ ਨਾ, ਉਹ ਹੌਲੀ ਹੌਲੀ ਬੰਦ ਕਰਨੀ ਪਈ, ਹੈ ਨਾ, ਕਿਉਂਕਿ ਉਹਦਾ ਅਬਿਊਜ਼ ਬਹੁਤ ਹੋਣ ਲੱਗ ਗਿਆ। ਮੈਂ ਤੁਹਾਨੂੰ ਇਹਦੀ ਐਗਜ਼ਾਮਪਲ ਦਿੰਦਾ, ਇੱਕ ਵਾਰੀ ਮੈਂ ਵੀ ਜਾਣਾ ਸੀ ਸਿਡਨੀ ਨੂੰ, 10-15 ਸਾਲ ਪਹਿਲਾਂ ਦੀ ਗੱਲ ਹੈ, ਅਤੇ ਸਟੇਸ਼ਨ 'ਤੇ ਖੜ੍ਹਾ ਅਤੇ ਇੱਕ ਬਜ਼ੁਰਗ ਮੇਰੇ ਨਾਲ ਖੜ ਗਿਆ, ਅਸੀਂ ਦੋਨੋਂ ਹੀ ਸੀ, ਟ੍ਰੇਨ ਬਹੁਤੀ ਭਰੀ ਹੋਣੀ ਸੀ ਅਤੇ ਹੋਰ ਵੀ ਸੀਗੇ, ਪਰ ਜਿਹੜੇ ਡੱਬੇ 'ਚ ਅਸੀਂ ਚੜ੍ਹਨਾ ਸੀ ਅਸੀਂ ਦੋਨੋਂ ਹੀ ਸੀਗੇ, ਵੇਟ ਕਰਦੇ ਸੀ 10-15 ਮਿੰਟ, ਵੇਟ ਕੀਤੀ, ਗੱਲਬਾਤ ਸ਼ੁਰੂ ਹੋ ਗਈ, ਅਤੇ ਉਹ ਵਿਚਾਰਾ ਆਪਣੇ ਮਤਲਬ ਬਿਰਧ ਸੀਗਾ, ਆਪਣਾ ਸੋਟੀ ਹੱਥ 'ਚ ਫੜੀ ਹੋਈ ਸੀ, ਇਕੱਲਾ ਹੀ ਸੀਗਾ, ਅਤੇ ਕੋਈ ਉਹਦੇ ਕੋਲ ਇੱਕ ਛੋਟਾ ਜਿਹਾ ਬੈਗ ਸੀਗਾ, ਸ਼ਾਇਦ ਉਹਦਾ ਵਿੱਚ ਲੰਚ ਬੋਕਸ ਵਗੈਰਾ ਹੋਏਗਾ, ਅਤੇ ਮੈਨੂੰ ਕਹਿੰਦਾ ਯੰਗ ਮੈਨ ਵੀ ਤੂੰ ਕਿੱਧਰ ਜਾ ਰਿਹਾ, ਮੈਂ ਕਿਹਾ ਮੈਂ ਤਾਂ ਸਿਡਨੀ ਜਾ ਰਿਹਾ, ਮੇਰਾ ਥੋੜ੍ਹਾ ਜਿਹਾ ਡਾਕਟਰ ਦੇਖਣਾ ਸੀਗਾ ਹੱਥ ਦਾ, ਹੈ ਨਾ, ਮੇਰਾ ਆਪਰੇਸ਼ਨ ਹੋਇਆ ਸੀ, ਅਤੇ ਮੈਂ ਕਿਹਾ ਫਿਰ ਤੁਸੀਂ ਕਿੱਥੇ ਤੱਕ ਜਾਣਾ, ਕਹਿੰਦਾ ਮੈਂ ਜਾਣਾ ਪੋਰਟ ਮਕਵਾਰੀ ਤੱਕ, ਜਿਹੜਾ ਕੈਂਡਲ ਉੱਥੇ ਸਟੇਸ਼ਨ ਆਉਂਦਾ ਲਾਗੇ, ਅਤੇ ਮੈਂ ਕਿਹਾ ਅੱਛਾ ਤੁਸੀਂ ਰਹਿੰਦੇ ਕਿੱਥੇ ਹੋ, ਕਹਿੰਦੇ ਕੌਫਸਾਰ, ਪਰ ਮੈਂ ਕਿਹਾ ਤੁਸੀਂ ਮਤਲਬ ਗੱਲਾਂ ਚੱਲਦੇ, ਮੈਂ ਕਿਹਾ ਸਮਾਨ ਤੁਹਾਡਾ ਸਮਾਨ ਤਾਂ ਹੈ ਨਹੀਂ, ਫਿਰ ਉੱਥੇ ਚੱਲੇ, ਕਹਿੰਦੇ ਨਹੀਂ ਮੈਂ ਤਾਂ ਉੱਥੋਂ ਵਾਪਸ ਮੁੜ ਆਉਣਾ ਅਗਲੀ ਟ੍ਰੇਨ 'ਚ, ਅਤੇ ਉਹ ਗੱਲ ਇਹ ਸੀ ਵੀ ਟ੍ਰੇਨ ਜਦੋਂ ਉੱਥੇ ਜਾਣੀ ਸੀ ਨਾ ਪੁੱਟ ਮਕਵਾਰੀ ਜਿੱਥੇ ਸਟੇਸ਼ਨ 'ਤੇ, ਤਾਂ ਉਹ ਤੋਂ 1/2 ਘੰਟੇ ਬਾਅਦ ਜਿਹੜੀ ਉੱਧਰੋਂ ਵਾਪਸ ਟ੍ਰੇਨ ਆਉਂਦੀ ਆ ਉਹ ਉੱਥੇ ਟਾਈਮਿੰਗ ਮਿਲਦੀ ਸੀ ਉਹਨਾਂ ਦੀ ਉਸ ਸਟੇਸ਼ਨ 'ਤੇ, ਉਹ ਕਹਿੰਦੇ ਮੈਂ ਜਾਣਾ ਆ 2.5 ਘੰਟੇ ਟ੍ਰੇਨ 'ਚ ਬਹਿਣਾ ਆ, ਉੱਥੇ ਮੈਂ ਚਾਹ ਚੂਹ ਪੀਣੀ ਆ ਟ੍ਰੇਨ ਦੇ ਵਿੱਚ, ਉੱਥੇ 1/2 ਘੰਟਾ ਬੈਠ ਕੇ ਮੈਂ ਫਿਰ ਮੁੜ ਆਉਣਾ ਆ, ਉਹ ਤਾਂ ਪੋਸੀਬਲ ਸੀਗਾ, ਮੈਂ ਕਿਹਾ ਇਹ ਕੱਲੇ ਕਰਨਾ, ਕਹਿੰਦਾ ਨਹੀਂ ਮੈਂ ਹਫ਼ਤੇ 'ਚ ਇੱਕ ਵਾਰੀ ਇੱਦਾਂ ਕਰਦਾ ਹੁੰਦਾ ਵੀ ਮੈਨੂੰ ਆਊਟਿੰਗ ਦਾ ਸਮਾਂ ਮਿਲ ਜਾਂਦਾ ਆ, ਠੀਕ ਹੈ। ਇੱਕ ਗੱਲ ਤਾਂ ਮੈਨੂੰ ਚੰਗੀ ਲੱਗੀ ਵੀ ਇਹ ਆਊਟ ਜਾਂਦੇ ਨੇ, ਹੈ ਨਾ, ਮਤਲਬ ਘੁੰਮਦੇ ਨੇ ਬਾਹਰ, ਅੰਦਰ ਵੀ ਵੜਨ ਨਾਲੋਂ, ਦੂਜੀ ਗੱਲ ਇਹ ਲੱਗੀ ਵੀ ਜਿਹੜੇ ਪਬਲਿਕ ਰਿਸੋਰਸਿਸ ਹੈ ਉਹਨਾਂ 'ਤੇ ਬੇਲੋੜਾ ਜਿਹੜਾ ਲੋਡ ਪੈ ਰਿਹਾ ਹੈ, ਹੈ ਨਾ, ਇਹ ਜਿਹੜੀ ਸੀਟ ਹੈ ਹੋ ਸਕਦਾ ਜਦੋਂ ਟ੍ਰੇਨਾਂ ਬਹੁਤ ਭਰੀਆਂ ਹੁੰਦੀਆਂ ਅਤੇ ਤੁਸੀਂ ਬੁੱਕ ਕਰਾ ਲਓ ਫ੍ਰੀ ਦੀਆਂ, ਮੋਸਟਲੀ ਉਹਦੇ ਵਿੱਚ ਫ੍ਰੀ ਫਿਰ ਬੰਦੇ ਜ਼ਿਆਦਾ ਚੜ੍ਹਦੇ ਆ, ਜਿਸ ਤਰ੍ਹਾਂ ਹੁਣ ਪੰਜਾਬ ਦੇ ਵਿੱਚ ਔਰਤਾਂ ਨੂੰ ਫ੍ਰੀ ਟਰੈਵਲ ਦੇਣ ਦੀ ਕਰ ਰਹੇ ਆ, ਕਦੇ ਕੋਈ ਲਵਾਉਣ ਦੀ ਕੋਸ਼ਿਸ਼ ਕਰ ਰਹੇ, ਕਈ ਕੋਈ ਉਹ ਸਰਕਾਰੀ ਮਸ਼ੀਨਰੀ 'ਤੇ ਤਾਂ ਲੋਡ ਪੈ ਰਿਹਾ ਨਾ, ਇਟਸ ਕੋਸਟਿੰਗ ਦਾ ਕਮਿਊਨਿਟੀ, ਹੈ ਨਾ, ਤੇ ਉਹ ਤੋਂ ਬਾਅਦ ਫਿਰ ਮੈਨੂੰ ਲੱਗਦਾ ਉਹਨੀ ਸਾਰੇ ਦੇਖੋ ਸਰਕਾਰ ਕੋਲ ਅੰਕੜੇ ਹੁੰਦੇ ਆ, ਉਹਨੀ ਹਿਸਾਬ ਕਿਤਾਬ ਦੇਖਿਆ ਹੋਣਾ ਵੀ ਇਹ ਤਾਂ ਬਈ ਪੈਨਸ਼ਨਰ ਤਾਂ ਗੱਡੀ 'ਚ ਹੀ ਰਹਿੰਦੇ ਆ, ਇਹਨਾਂ ਨੂੰ ਥੋੜ੍ਹਾ ਜਿਹਾ ਲਿਮਿਟ ਕਰੋ। ਅਤੇ ਮੈਨੂੰ ਲੱਗਦਾ ਹੁਣ ਜਿਹੜੇ ਮੌਜੂਦਾ ਕਾਨੂੰਨ ਇਹ ਹੈ ਕਿ ਤੁਸੀਂ ਸਾਲ ਦੇ ਦੋ ਟ੍ਰਿਪ ਲਾ ਸਕਦੇ ਆ ਫ੍ਰੀ, ਉਸ ਤੋਂ ਬਾਅਦ ਤੁਹਾਨੂੰ ਪੇ ਕਰਨਾ ਪਏਗਾ।
ਬਿਲਕੁਲ ਬਿਲਕੁਲ, ਤੁਹਾਡੀ ਗੱਲ ਠੀਕ ਹੈ। ਦੋ ਟ੍ਰਿਪ ਤੁਸੀਂ ਲਾ ਸਕਦੇ ਹੋ, ਉਹ ਵੀ ਨੋਰਮਲ ਕਲਾਸ ਦੇ ਵਿੱਚ, ਇਕੋਨਮੀ ਕਲਾਸ ਵਿੱਚ ਜਾ ਸਕਦੇ ਆ ਦੋ ਵਾਰ ਨਿਊ ਸਾਊਥ ਵੇਲ ਦੇ ਇਲਾਕਿਆਂ 'ਚ ਜਿੱਥੇ ਜਿੱਥੇ ਜਾਂਦੀਆਂ ਟ੍ਰੇਨਾਂ, ਤੁਸੀਂ ਉੱਦਾਂ ਨਹੀਂ ਜਾ ਸਕਦੇ। ਹੁਣ ਜੇ ਤੁਸੀਂ ਰੋਜ਼ ਵੀ ਜਾਣਾ ਆ, ਜਿਹੜਾ ਤੁਹਾਨੂੰ ਕਾਰਡ ਮਿਲਿਆ ਹੁੰਦਾ, ਪੈਨਸ਼ਨਰ ਕਾਰਡ ਆ ਜਾਂ ਸੀਨੀਅਰ ਕਾਰਡ ਆ, ਉਹਦੇ ਵਿੱਚ ਤੁਹਾਨੂੰ ਪੈਸੇ ਦੇਣੇ ਹੀ ਪੈਂਦੇ ਆ, ਉਹ ਫ੍ਰੀ ਨਹੀਂ ਹੈ। $2.5 ਤੁਹਾਨੂੰ ਦੇਣੇ ਪੈਂਦੇ ਤਾਂ ਤੁਸੀਂ ਦੇਣ 'ਚ ਸਬਮਿਟ ਕਰਦੇ ਆ। ਬੰਦਾ ਕਈ ਵਾਰੀ ਤਾਂ ਸੋਚਦਾ ਚਲੋ ਜੇ ਮੁਫ਼ਤੀ ਯਾਤਰਾ ਤਾਂ 2.5 ਤਾਂ ਫਿਰ ਦੇਣੇ ਪੈਣੇ, ਨਾ ਜਾਓ ਤਾਂ 2.5 ਤਾਂ ਬਚਦਾ ਹੀ ਆ ਨਾ। ਜੇ ਬਿਲਕੁਲ ਹੀ ਫ੍ਰੀ ਹੋਵੇ ਫਿਰ ਤੁਸੀਂ ਕਹਿਣਾ ਛੱਡੋ ਪਰੇ, ਕਿਹੜਾ ਕੋਈ ਪੈਸਾ ਲੱਗਣਾ, ਫਿਰ ਤੁਸੀਂ ਉਹਦੇ ਚਲੇ ਜਾਂਦੇ ਆ। ਵੈਸੇ ਮਿਸ ਯੂਜ਼ ਆ ਇਹ, ਚੰਗੀ ਪੋਲਿਸੀ ਬਣਾਈ ਆ ਵੈਸੇ ਨਿਊ ਸਾਊਥ ਵੇਲ ਦੀ ਟਰਾਂਸਪੋਰਟ ਜਿਹੜੀ ਮਿਨਿਸਟਰੀ ਆ ਉਹਨੇ, ਕਿ ਜਿਹੜੀ ਸੈਰ ਕਰਨੀ ਹੁੰਦੀ ਆ ਉਹ ਇੱਕ ਸਾਲ ਦੇ ਵਿੱਚ ਦੋ ਵਾਰੀ ਕਰ, ਦੋ ਤਿੰਨ ਵਾਰੀ ਕਰਨੀ ਹੁੰਦੀ ਆ, ਅਤੇ ਉਹਦੇ ਲਈ ਫੈਸਿਲਿਟੀਜ਼ ਉਹ ਠੀਕ ਆ। ਲੇਕਿਨ ਹਿੰਦੁਸਤਾਨ ਦੇ ਵਿੱਚ ਤਾਂ ਹੁਣ ਫਸਟ ਕਲਾਸ ਵਿੱਚ ਵੀ ਫ੍ਰੀ ਹੁੰਦੀ ਆ ਅਤੇ ਸੈਕਿੰਡ ਕਲਾਸ ਵਿੱਚ ਫ੍ਰੀ ਹੁੰਦੀ ਆ। ਜਿਹੜੀਆਂ ਬੱਸਾਂ ਆ ਪੰਜਾਬ 'ਚ ਔਰਤਾਂ, ਉਹਦੇ 'ਚ ਜਿਹੜੀਆਂ ਆਪਣੇ ਔਰਤਾਂ ਵਿਮੈਨ ਆ ਉਹਦੇ ਲਈ ਤਾਂ ਫ੍ਰੀ ਆ, ਜਿੱਥੇ ਮਰਜ਼ੀ ਜਾ ਸਕਦੇ ਆ ਉਹ ਜਿਸ ਵੇਲੇ ਮਰਜ਼ੀ। ਇਹ ਇਹਦੀ ਕੀ ਲੋੜ ਕੀ ਸੀ ਇਹਦੀ ਹੁਣ ਹੁਣ ਦਿੱਲੀ ਦੇ ਵਿੱਚ? ਇਹ ਵੈਸੇ ਦਿੱਲੀ ਅਤੇ ਹਰਿਆਣੇ 'ਚੋਂ ਕੋਨਸੈਪਟ ਸ਼ੁਰੂ ਹੋਈ ਆ, ਕੇਜਰੀਵਾਲ ਨੇ ਇਹ ਰਵਾਇਤਾਂ ਸ਼ੁਰੂ ਕੀਤੀਆਂ ਮੁਫ਼ਤ ਚੀਜ਼ਾਂ ਦੇਣ ਦੀਆਂ, ਅਤੇ ਹੁਣ ਬਾਕੀ ਸਟੇਟਾਂ ਨੂੰ ਵੀ ਦੇਣੀਆਂ ਪੈਣੀਆਂ ਆ। ਅਤੇ ਇਹਦੇ ਨਾਲ ਇੱਕ ਡੈਮੋਕਰੇਟ ਜਿਹੀ ਪ੍ਰਥਾ, ਇੱਕ ਡੈਮੋਕਰੇਟਿਕ ਪ੍ਰਥਾ ਆ ਨਾ, ਜਿੱਦਾਂ ਤੁਸੀਂ ਚੁਣ ਕੇ ਆਉਣਾ ਤਾਂ ਉਹ ਲਵਾਉਣ ਦੇ ਖਾਤਰ। ਐਕਚੁਲੀ ਜੇ ਦੇਖਿਆ ਜਾਵੇ ਤਾਂ ਇਹ ਤੁਸੀਂ ਇਹ ਭੁਗਤਦੇ ਆ, ਤੁਹਾਨੂੰ ਹੋਰ ਫੈਸਿਲਿਟੀਜ਼ ਨਹੀਂ ਮਿਲਦੀਆਂ। ਹੁਣ ਪੰਜਾਬ ਦੇ ਸਕੂਲਾਂ ਵਿੱਚ ਟੀਚਰ ਨਹੀਂ ਹੈਗੇ, ਡਿਪਾਰਟਮੈਂਟਾਂ ਵਿੱਚ ਮੁਲਾਜ਼ਮ ਨਹੀਂ ਹੈਗੇ, ਜੇ ਹੈਗੇ ਆ ਤਾਂ ਬਹੁਤ ਘੱਟ ਆ, ਤੁਹਾਡੇ ਕੰਮ ਟੱਲੀਏ ਹੁੰਦੇ ਆ, ਤਰੱਕੀ ਦੇਣੀ ਪੈਂਦੀ ਆ, ਸੜਕਾਂ ਨਹੀਂ ਠੀਕ ਹੈ, ਹੋਸਪਿਟਲ ਦੀ ਪ੍ਰਬੰਧ ਨਹੀਂ ਹੈ, ਉਹ ਸਾਰਾ ਜਿਹੜਾ ਖਰਚਾ ਤੁਹਾਨੂੰ ਉੱਧਰ ਦੇ ਰਹੇ ਆ, ਪੈਸੇ ਦੇ ਰਹੇ ਆ, ਦੂਜੇ ਪਾਸੇ ਤੁਹਾਨੂੰ ਸਰਵਿਸਿਜ਼ ਮਿਲ ਰਹੀਆਂ, ਤਾਂ ਨੁਕਸਾਨ ਤਾਂ ਤੁਹਾਡਾ ਹੀ ਹੋ ਰਿਹਾ, ਉਹ ਆਪਣੇ ਕੋਲੋਂ ਥੋੜ੍ਹਾ ਦੇ ਰਹੇ ਆ। ਪਰ ਇਹ ਇੱਕ ਤਰ੍ਹਾਂ ਦੇ ਨਾਲ ਬੰਦੀ ਮਾਨਸਿਕਤਾ ਨੂੰ ਡਿਵੈਲਪ ਕਰਨਾ ਚਾਹੁੰਦਾ। ਜੇ ਤੁਹਾਨੂੰ ਕੋਈ ਚੀਜ਼ ਮੁਫ਼ਤ ਦਿੰਦਾ ਆ, ਕਿ ਤੁਹਾਨੂੰ ਕਹਿੰਦਾ ਜੀ ਆਹ ਤੁਸੀਂ ਮੁਫ਼ਤ ਦੀ ਸ਼ਰਾਬ ਪੀ ਲਓ, ਮੁਫ਼ਤ ਦੀਆਂ ਸਿਗਰਟਾਂ ਪੀ ਲਓ, ਜਾਂ ਹੋਰ ਕੋਈ ਮੁਫ਼ਤ ਦੀ ਚੀਜ਼ ਲੈ ਲਓ, ਤਾਂ ਉਹਦਾ ਨੁਕਸਾਨ ਤਾਂ ਤੁਹਾਨੂੰ ਹੀ ਹੋਣਾ, ਤੁਹਾਡੀ ਸਿਹਤ 'ਤੇ ਹੋਣਾ ਆ। ਤਾਂ ਇੱਦਾਂ ਦੇ ਨਸ਼ੇ ਜਿਹੜੇ ਮੁਫ਼ਤਖੋਰ ਦੇ ਨਸ਼ੇ ਜਿਹੜੀਆਂ ਸਰਕਾਰਾਂ ਜਾਂ ਪਾਰਟੀਜ਼ ਦੇ ਰਹੀਆਂ, ਭਾਈ ਜਦੋਂ ਤੱਕ ਇੱਦਾਂ ਦੀਆਂ ਕੋਈ ਜਥੇਬੰਦੀਆਂ ਨਹੀਂ ਸਾਡੇ ਸਮਾਜ ਵਿੱਚ ਹੁੰਦੀਆਂ ਜਿਹੜੀਆਂ ਕਿ ਇਸ ਦੇ ਖਿਲਾਫ਼ ਬੋਲੇ, ਜਾਂ ਕੋਈ ਇੱਦਾਂ ਦੀ ਪਾਰਟੀ ਹੋਵੇ ਜਿੱਦਾਂ ਦੁੱਕੀ ਨਹੀਂ ਦੇਣੀ ਪਾਰਟੀ ਆ, ਤੁਹਾਨੂੰ ਵੋਟ ਕੋਈ ਪੈਣੀ ਨਹੀਂ ਹੈ, ਪਰ ਤੁਸੀਂ ਇੱਕ ਤਰ੍ਹਾਂ ਨਾਲ ਲੋਕਾਂ ਵਿੱਚ ਅਵੇਅਰਨੈਸ ਜ਼ਰੂਰ ਕ੍ਰੀਏਟ ਕਰ ਸਕਦੇ ਹਾਂ। ਪਰ ਅਗਰ ਸਾਡੀ ਸਰਕਾਰ ਇਹ ਆਊਗੀ ਤਾਂ ਅਸੀਂ ਇਹ ਸਭ ਕੁਝ ਬੰਦ ਕਰਾਂਗੇ, ਤੁਹਾਡੇ ਤੇ ਟੈਕਸ ਲਾਵਾਂਗੇ, ਜਿਹੜੀਆਂ ਤੁਹਾਨੂੰ ਮੁਫ਼ਤ ਦੀਆਂ ਸਾਰੀਆਂ ਚੀਜ਼ਾਂ ਉਹ ਬੰਦ ਕਰਾਂਗੇ, ਪੈਸਾ ਕਿਸੇ ਨੂੰ ਅਸੀਂ ਦੇਣਾ ਨਹੀਂ ਹੈ, ਟੈਕਸ ਹੋਰ ਜ਼ਿਆਦਾ ਮਜ਼ਬੂਤ ਕਰ ਦੇਣੇ ਆ, ਕਾਫੀ ਪੈਸਾ ਇਕੱਠਾ ਕਰਕੇ ਫਿਰ ਤੁਹਾਨੂੰ ਜਿਹੜੀ ਇੱਕ ਤਰ੍ਹਾਂ ਦੇ ਨਾਲ ਇੱਕ ਚੰਗਾ ਪ੍ਰਸ਼ਾਸਨ ਦੇਣ ਦੀ ਕੋਸ਼ਿਸ਼ ਕਰਾਂਗੇ, ਫਿਰ ਸ਼ਾਇਦ ਤੁਹਾਨੂੰ ਕਈ ਦੇਰ ਬਾਅਦ ਕੋਈ ਇੱਕ ਅੱਧੀ ਵੋਟ ਜਾਂ ਦੋ ਚਾਰ ਵੋਟਾਂ ਪੈ ਸਕਦੀਆਂ, ਤਾਂ ਤੁਹਾਡੀ ਜਿੰਦਾਬਾਦ ਹੋ ਸਕਦੀ, ਦੁੱਕੀ ਨਹੀਂ ਦੇਣੀ ਪਾਰਟੀ ਦੀ। ਪਰ ਇਹਨਾਂ ਦੀ ਵੀ ਤਾਂ ਕਿਹਾ ਜਾ ਸਕਦਾ ਆ, ਤੁਸੀਂ ਜਿੱਤਣ ਦੇ ਲਈ ਨਹੀਂ ਜਾਣਾ ਮੈਦਾਨ ਦੇ ਵਿੱਚ, ਤੁਸੀਂ ਸਿਰਫ ਅਵੇਅਰਨੈਸ ਕ੍ਰੀਏਟ ਕਰਨ ਦੇ ਲਈ ਮੈਦਾਨ ਦੇ ਵਿੱਚ ਜਾਣਾ, ਹੋ ਸਕਦਾ ਸਾਨੂੰ ਫੋਲੋ ਵੀ ਕਰਨ ਲੱਗ ਪੈਣ ਦੂਜੀਆਂ ਪਾਰਟੀਆਂ, ਫਿਰ ਅਲਟੀਮੇਟ ਸੁਧਾਰ ਵੀ ਹੋ ਜਾਣ, ਇੱਦਾਂ ਵੀ ਤਾਂ ਹੋ ਸਕਦਾ
ਭਾਜੀ। ਕਰਦੇ ਆ, ਸਾਡੀ ਦੁੱਕੀ ਦੀ ਦੇਣੀ ਪਾਰਟੀ ਬਹੁਤ ਜ਼ਿਆਦਾ ਮੈਂਬਰਸ਼ਿਪ ਆ, ਤੁਹਾਨੂੰ ਪਤਾ ਨਹੀਂ। ਅਤੇ ਗੱਲ ਇਹ ਹੈ ਵੀ ਅਸੀਂ ਮੈਂਬਰਸ਼ਿਪ ਦੇ ਲਈ ਪੈਸੇ ਲਾਏ ਨਹੀਂ, ਹਰ ਬੰਦਾ ਮੈਂਬਰ ਆ, ਜਿਹੜੇ ਜਿੱਦਾਂ ਇਹ ਸੋਚਦੇ ਹਾਂ ਅਸੀਂ, ਜਿੱਦਾਂ ਸਾਡੀ ਸੋਚ ਦੇ ਪਹਿਰਾ ਦੇਵਾਂਗੇ ਠੋਕ ਕੇ, ਦੇਖੋ ਜ਼ਰੂਰੀ ਥੋੜਾ ਹੁੰਦਾ ਕਿ ਪੈਸੇ ਦੇ ਕੇ ਮੈਂਬਰਸ਼ਿਪ ਲੈਣੀ ਹੈ, ਸੋਚ ਦੀ ਮੈਂਬਰਸ਼ਿਪ ਹੁੰਦੀ ਆ। ਤੇ ਇੱਕ ਨੈਰੇਟਿਵ ਹੈ, ਦੇਖੋ ਪਿਛਲੇ ਸਾਲ ਜਦੋਂ ਇਲੈਕਸ਼ਨਾਂ ਸੀਗੀਆਂ ਜਦੋਂ ਪੰਜਾਬ ਦੀਆਂ, ਤੇ ਕਿੰਨਾ ਰੌਲਾ ਪੈ ਰਿਹਾ ਸੀ ਆਮ ਆਦਮੀ ਪਾਰਟੀ ਦਾ, ਉਹ ਤੋਂ ਪਹਿਲਾਂ PPP ਦਾ, ਪੈਸੇ ਦਿਓ ਜੀ, ਫੰਡ ਰੇਜ਼ਿੰਗ ਇਕੱਠੀ ਕਰੋ ਜੀ, ਆ ਫਲਾਨਾ ਡਿਨਰ ਕਰਨਾ ਜੀ, ਧਿਮਕੜਾ ਡਿਨਰ ਕਰਨਾ ਆ, ਅਸੀਂ ਹੁਣ ਇਹਨੂੰ ਜਿਤਾ ਦੇਣਾ, ਅਸੀਂ ਹੁਣ ਉਹ ਜਿਤਾ ਦੇਣਾ, ਐਤਕੀ ਕੋਈ ਰੌਲਾ ਹੈ ਨਹੀਂ, ਹੈ ਨਾ। ਉਹ ਸਾਰੇ ਦੁੱਕੀ ਦੀ ਦੇਣੀ ਪਾਰਟੀ ਜੁਆਇਨ ਕਰ ਚੁੱਕੇ ਨੇ, ਔਰ ਇਹ ਲਹਿਰ ਚੱਲ ਚੁੱਕੀ ਆ ਕਿ ਅਸੀਂ ਕਿਸੇ ਵੀ ਪਾਰਟੀ ਨੂੰ ਫੰਡ ਨਹੀਂ ਕਰਨਾ ਇੰਡੀਆ ਦੀ ਨੂੰ। ਇਹ ਪਹਿਲੀ ਗੱਲ ਤਾਂ ਸੰਵਿਧਾਨਕ ਤੌਰ 'ਤੇ ਰੋਂਗ ਹੈ ਇੰਡੀਆ ਦੇ ਹਿਸਾਬ ਨਾਲ, ਇਹ ਸੰਵਿਧਾਨਕ ਤੌਰ 'ਤੇ ਆਸਟ੍ਰੇਲੀਆ ਦੇ ਹਿਸਾਬ ਨਾਲ ਵੀ ਰੋਂਗ ਹੈ ਕਿ ਆਸਟ੍ਰੇਲੀਆ ਦੇ ਵਿੱਚ ਇਲੈਕਸ਼ਨ ਹੋ ਰਹੀ ਹੈ ਅਤੇ ਫੰਡ ਰੇਜ਼ਿੰਗ ਚਾਈਨਾ 'ਚ ਹੋ ਰਹੀ ਹੈ ਜਿਹਦੇ ਕਰਕੇ ਕਈ ਜਿਹੜੇ ਐੱਮ ਐੱਲ ਏ ਆ ਉਹ ਟਰਬਲ 'ਚ ਆਏ ਨੇ, ਫਸੇ ਨੇ ਵੀ ਉਹਨਾਂ ਨੇ ਚਾਈਨੀਜ਼ ਬਿਜ਼ਨਸਮੈਨ ਤੋਂ ਫੰਡ ਰੇਜ਼ਿੰਗ ਲਈ ਆ, ਪੈਸੇ ਲਏ ਨੇ, ਹੈ ਨਾ, ਟਿਕਟਾਂ ਲਈਆਂ ਜਹਾਜ਼ਾਂ ਦੀਆਂ। ਅਤੇ ਸੈਮ ਦਸਤਿਆਰੀ ਜਿਹੜੇ ਆ ਉਹ ਸੈਨੇਟਰ ਤੋਂ ਵੀ ਰਿਜ਼ਾਈਨ ਕਰਨਾ ਪਿਆ ਸੀ, ਲੇਬਰ ਪਾਰਟੀ ਦੇ ਸੀ, ਬੜੇ ਹੋਣਹਾਰ ਇਰਾਨ ਬੈਕਗਰਾਊਂਡ ਤੋਂ ਸੀਗੇ। ਸੋ ਬਹੁਤ ਸਾਰੇ ਜਿਹੜੇ ਐੱਮ ਐੱਲ ਏ ਐੱਮ ਪੀ ਔਲਰੇਡੀ ਫਸ ਚੁੱਕੇ ਨੇ। ਆਸਟ੍ਰੇਲੀਆ ਦੇ ਵਿੱਚ ਵੀ ਇਹ ਗੈਰ ਕਾਨੂੰਨੀ ਹੈ ਕਿ ਇਲੈਕਸ਼ਨਾਂ ਆਸਟ੍ਰੇਲੀਆ 'ਚ ਹੋਣ ਅਤੇ ਫੰਡ ਰੇਜ਼ਿੰਗ ਜਾਂ ਸਪੋਰਟ ਕਿਤੇ ਹੋਰ ਕੰਟਰੀ ਤੋਂ ਆਉਂਦੀ ਹੋਵੇ, ਇਹ ਸਿੱਧਾ ਸਿੱਧਾ ਤੌਰ 'ਤੇ ਇੰਟਰਫੇਰੈਂਸ ਹੈ ਫੋਰਨ ਕੰਟਰੀ ਦੀ। ਜੇ ਆਪਾਂ ਇਸ ਸੰਦਰਭ ਦੇ ਵਿੱਚ ਲਾਈਏ ਤਾਂ ਪੰਜਾਬ ਇੰਡੀਆ ਦੇ ਵਿੱਚ ਜਿਹੜੀਆਂ ਇਲੈਕਸ਼ਨ ਹੋ ਰਹੀ ਹੈ ਅਤੇ ਅਸੀਂ ਉਹਨਾਂ ਨੂੰ ਫੰਡ ਕਰ ਰਹੇ ਹਾਂ ਆਸਟ੍ਰੇਲੀਆ ਵਿੱਚ ਰਹਿ ਕੇ, ਇਹ ਵੀ ਉਸੇ ਹੀ ਮਾਪਦੰਡ ਦੇ ਉੱਤੇ ਉਤਰਦੀਆਂ ਨੇ, ਇਹ ਵੀ ਇੰਟਰਫੇਰੈਂਸ ਹੈ। ਔਰ ਦੇਖੋ ਇੰਡੀਆ ਦੇ ਜਿਹੜੇ ਲੋਕ ਨੇ, ਇੰਡੀਆ ਦਾ ਜਿਹੜਾ ਪ੍ਰਸ਼ਾਸਨ ਹੈ, ਗੌਰਮੈਂਟ, ਉਹਨਾਂ ਨੂੰ ਇਹ ਇਲਜ਼ਾਮ ਲਾਉਣਾ ਬਣਦਾ ਆ, ਉਹ ਮਤਲਬ ਜਾਇਜ਼ ਇਲਜ਼ਾਮ ਹੈ ਕਿ ਫੋਰਨ ਇੰਟਰਫੇਰੈਂਸ ਹੋ ਰਹੀ ਹੈ। ਤੁਸੀਂ ਕੀ ਕਹੋਗੇ ਇਹਦੇ ਬਾਰੇ ਭਾਅ ਜੀ? ਹੋ ਤਾਂ ਰਹੀ ਹੈ ਨਾ,
ਪਾਬੰਦੀ ਪਿਛਲੀਆਂ ਇਲੈਕਸ਼ਨ ਦੇ ਵਿੱਚ 2017 ਦੇ ਵਿੱਚ ਜਿੰਨਾ ਇੱਥੋਂ ਧਨ ਗਿਆ ਆ ਆਮ ਆਦਮੀ ਪਾਰਟੀ ਨੂੰ, ਕਰੋੜਾਂ ਅਰਬਾਂ ਡਾਲਰ ਗਏ ਆ ਅਤੇ ਲੋਕ ਲੈ ਕੇ ਗਏ ਆ, ਉਹਦੇ ਵਿੱਚ ਕਈ ਫਸੇ ਵੀ ਆ, ਜਿੱਦਾਂ ਹੁਣ ਖਹਿਰਾ ਸਾਹਿਬ ਉਹਦੇ ਵਿੱਚ ਫਸ ਵੀ ਗਏ ਆ, ਜਾਂ ਉਹ ਵੈਸੇ ਉਦੋਂ ਉਹ ਤਾਂ ਗਲਤ ਗੱਲ ਆ ਕਿ ਪਾਰਟੀ ਲਈ ਤੁਸੀਂ ਚੰਦਾ ਇਕੱਠਾ ਕੀਤਾ, ਪਾਰਟੀ ਨੂੰ ਗਿਆ, ਲੇਕਿਨ ਇਲਜ਼ਾਮ ਤੁਹਾਡੇ 'ਤੇ ਆ ਗਿਆ। ਉਹ ਤਾਂ ਸਿਸਟਮ ਦੀ ਇੱਕ ਤਰ੍ਹਾਂ ਦੇ ਨਾਲ ਮੇਰੀ ਖਾਤਰ ਨਲਾਇਕੀ ਆ। ਜਿਨ੍ਹਾਂ ਨੂੰ ਪੈਸਾ ਚਲਾ ਗਿਆ, ਜਿਨ੍ਹਾਂ ਨੇ ਉਹ ਖਰਚਿਆ, ਉਹਨਾਂ ਨੂੰ ਫੜਨਾ ਚਾਹੀਦਾ ਸੀ। ਲੇਕਿਨ ਇੱਥੇ ਬੈਠ ਕੇ ਤੁਹਾਨੂੰ ਬਹੁਤਾ ਵੈਸੇ ਤਾਂ ਫਿਕਰ ਵੀ ਨਹੀਂ ਕਰਨਾ ਚਾਹੀਦਾ ਪੰਜਾਬ 'ਚ ਕੀ ਹੋ ਰਿਹਾ ਜਾਂ ਹਿੰਦੁਸਤਾਨ ਵਿੱਚ, ਭਾਰਤ ਵਿੱਚ ਕੀ ਹੋ ਰਿਹਾ। ਇੱਥੇ ਜੋ ਕੁਛ ਆਲੇ ਦੁਆਲੇ ਹੋ ਰਿਹਾ ਉਹਦੇ ਨਾਲ ਤੁਹਾਨੂੰ ਜ਼ਿਆਦਾ ਕੰਸਰਨ ਹੋਣਾ ਚਾਹੀਦਾ ਆ, ਕਿਉਂ ਤੁਹਾਡੇ ਨਿਆਣੇ ਵਗੈਰਾ ਇੱਥੇ, ਤੁਹਾਡੇ ਬੱਚੇ ਇੱਥੇ ਆ। ਹਾਂ ਠੀਕ ਆ, ਤੁਹਾਡੇ ਰਿਸ਼ਤੇਦਾਰ ਆ, ਕਈ ਕਲੋਜ਼ ਫੈਮਿਲੀ ਦੇ ਮੈਂਬਰ ਵੀ ਉੱਥੇ ਆ, ਉਹਨਾਂ ਨੇ ਆਪਣੇ ਜਿਹੜੇ ਮਸਲੇ ਆਪੇ ਸੁਲਝਾ ਲੈਣੇ ਆ, ਉਹਨਾਂ ਨੇ ਉਹਨਾਂ ਨੂੰ ਹੀ ਵੋਟ ਪਾਉਣੀ ਜਿਨ੍ਹਾਂ ਤੋਂ ਉਹਨਾਂ ਨੇ ਕੰਮ ਕਰਾਉਣੇ ਆ। ਜਿੱਦਾਂ ਤੁਸੀਂ ਐਗਜ਼ਾਮਪਲ ਦਿੱਤੀ ਸੀ ਕਿ ਕੰਮ ਤਾਂ ਤੁਸੀਂ ਐੱਮ ਐੱਲ ਏ ਜਿਹੜਾ ਲੋਕਲ ਹੈ ਉਹਦੇ 'ਤੇ ਕਰਾਉਂਗੇ, ਜੇ ਤੁਹਾਡੀ ਉਹਦੇ ਨਾਲ ਪੈਠ ਨਹੀਂ ਹੈ ਜਾਂ ਉਹਦੇ ਨਾਲ ਤੁਹਾਡੀ ਚੰਗੀ ਗੱਲਬਾਤ ਨਹੀਂ ਤਾਂ ਉਹ ਕੰਮ ਉੱਥੇ ਹੁੰਦੇ ਨਹੀਂ ਹੈ। ਵੈਸੇ ਉੱਥੇ ਸਾਰੇ ਕੰਮ ਇੱਦਾਂ ਹੀ ਕਰਾਉਣੇ ਪੈਂਦੇ ਆ ਅਤੇ ਉਹਨਾਂ ਨੇ ਆਪੇ ਚੂਜ਼ ਕਰਨੇ ਹੁੰਦੇ। ਇੱਥੇ ਬੈਠ ਕੇ ਆਪਣਾ ਜਿਹੜਾ ਬਲੱਡ ਪ੍ਰੈਸ਼ਰ ਵਧਾਉਣਾ ਆ, ਉਹਦੇ ਵਿੱਚ ਜਿਹੜੀ ਲੈਵਲ ਉਹ ਪੁਰਾਣਾ ਉਹ ਨਹੀਂ ਵੈਸੇ ਬਹੁਤਾ ਕਰਨਾ ਚਾਹੀਦਾ। ਪੈਸੇ ਵੀ ਨਹੀਂ ਦੇਣੇ ਚਾਹੀਦੇ, ਲੋਕਲ ਲੈਵਲ 'ਤੇ ਪੈਸੇ ਦੇਣੇ ਚਾਹੀਦੇ ਆਪਣੇ ਪਿੰਡ ਨੂੰ, ਆਪਣੇ ਪਿੰਡ ਦੇ ਸਕੂਲ ਨੂੰ, ਪਿੰਡ ਦੀਆਂ ਜਿਹੜੀਆਂ ਹੋਰ ਕਈ ਕੰਮ ਹੁੰਦੇ ਉੱਥੇ ਤੁਸੀਂ ਪੈਸੇ ਦੇ ਸਕਦੇ ਆ, ਤੁਹਾਨੂੰ ਲੱਗਦਾ ਵੀ ਇਹ ਪੈਸੇ ਉੱਥੇ ਵਰਤੇ ਜਾ ਰਹੇ ਆ। ਹੁਣ ਇਹ ਜਿਹੜੀ ਸੋਚ ਹੈ ਅਮਨਦੀਪ, ਇੱਥੇ ਬੈਠ ਕੇ ਤੁਸੀਂ ਸਰਕਾਰਾਂ ਬਦਲਣ ਦੀ, ਇੱਥੇ ਬੈਠ ਕੇ ਐਡਮਿਨਿਸਟ੍ਰੇਸ਼ਨ ਦੀ ਸੁਧਾਰ ਲਿਆਉਣ ਦੀ, ਇੱਥੇ ਬੈਠ ਕੇ ਤੁਹਾਨੂੰ ਬੜਾ ਫਿਕਰ ਆ ਜੀ, ਤੁਹਾਨੂੰ ਤਾਂ ਆਪਣੇ ਪੰਜਾਬ ਦੇ ਨਾਲ ਬਹੁਤ ਮੋਹ ਆ, ਬੜਾ ਫਿਕਰ ਆ, ਤੁਹਾਨੂੰ ਤਾਂ ਨੀਂਦ ਹੀ ਨਹੀਂ ਆਉਂਦੀ ਹੈ। ਫਿਰ ਜੇ ਨੀਂਦ ਨਹੀਂ ਆਉਂਦੀ ਸੀ ਵੀ ਇੱਥੇ ਕੀ ਕਰਨਾ ਸੀ, ਸੁੱਤੇ ਰਹਿੰਦੇ, ਫਿਰ ਉੱਥੇ ਆਰਾਮ ਨਾਲ ਕੰਮ ਕਰੀ ਜਾਂਦੇ, ਇੰਨੇ ਦੇਸ਼ ਭਗਤ ਆ। ਮੇਰੇ ਖਿਆਲ ਦੇ ਵਿੱਚ ਠੀਕ ਆ,
ਨਹੀਂ ਦੇਖੋ
ਥੋੜ੍ਹਾ ਬਹੁਤ ਕਰਨਾ ਚਾਹੀਦਾ ਆ, ਪਰ ਇੰਨਾ ਵੀ ਨਹੀਂ ਜਿੰਨਾ ਅਸੀਂ ਇੱਥੇ ਰੇਡੀਓ ਟੀਵੀ 'ਤੇ ਜਾਂ ਉਹਦੇ 'ਤੇ ਅਖਬਾਰਾਂ ਵਿੱਚ ਗੱਲਾਂ ਕਰਦੇ ਹਾਂ। ਕਈ ਵੈਸੇ ਤਾਂ ਗਰੁੱਪ ਬਣਾਉਣ ਦੇ ਲਈ ਹੁੰਦੇ, ਆਪਣੇ ਆਪ ਬੰਦੇ ਆਪਣੇ ਨਾਲ ਬੰਦੇ ਜੋੜਨ ਦੇ ਹੁੰਦੇ, ਆਪਣੇ ਆਪ ਦੀ ਇੱਕ ਤਰ੍ਹਾਂ ਦੇ ਨਾਲ ਇੱਕ ਇਹਨੂੰ ਕਹਿੰਦੇ ਆਪਣੀ ਛਵੀ ਕ੍ਰੀਏਟ ਕਰਨ ਦੇ ਲਈ ਵੀ ਪੰਜਾਬ ਨੂੰ ਯੂਜ਼ ਕੀਤਾ ਜਾਂਦਾ, ਹਿੰਦੁਸਤਾਨ ਨੂੰ ਯੂਜ਼ ਕੀਤਾ ਜਾਂਦਾ, ਪੰਜਾਬ ਦੀਆਂ ਪ੍ਰੋਬਲਮਸ ਨੂੰ ਯੂਜ਼ ਕੀਤਾ ਜਾਂਦਾ। ਇਹ ਵੀ ਟ੍ਰੈਂਡ ਥੋੜ੍ਹਾ ਜਿਹਾ ਚੇਂਜ ਹੋਣਾ ਚਾਹੀਦਾ ਅਮਨਦੀਪ।
ਹੋ ਗਿਆ, ਦੇਖੋ ਕਾਫੀ ਹੋ ਗਿਆ ਇਹਦੇ ਬਾਰੇ ਟ੍ਰੈਂਡ ਚੇਂਜ। ਦੇਖੋ ਆਪਾਂ ਥੋੜੀ ਇਹਦੀ ਤਹਿ ਤੱਕ ਜਾਣਾ ਆ,
ਵੈਸੇ ਕਾਫੀ ਹੋ ਗਿਆ,
ਕਾਫੀ ਹੋ ਗਿਆ, ਹਾਂ ਕਾਫੀ ਹੋ ਗਿਆ। ਦੁੱਖੀ ਨਹੀਂ ਦੇਣੀ ਪਾਰਟੀ ਨੇ ਕਾਫੀ ਕੁਛ ਕਰਤਾ ਆ ਜਿਹੜਾ ਕਰਨਾ ਚਾਹੀਦਾ ਸੀ। ਜਿਹੜੇ ਅਸੀਂ ਵੀ ਕੈਂਪੇਨ ਇਹ ਕਰ ਰਹੇ ਹਾਂ, ਇੱਥੇ ਡਿਬੇਟ ਵੀ ਚੱਲਦਾ, ਸਾਡੇ ਲੋਕਲ ਵੀ ਗੱਲਬਾਤ ਚੱਲਦੀ ਰਹਿੰਦੀ ਹੈ ਕਿ ਇਲੈਕਸ਼ਨਾਂ ਦੇ ਮੂਹਰੇ ਕੋਈ ਪਾਰਟੀ ਖੜੀ ਹੋ ਜਾਂਦੀ, ਆਪਾਂ ਉਹਨੂੰ ਉਹ ਫੰਡ ਦਿਓ ਜੀ ਸਾਨੂੰ ਇਹ ਦਿਓ, ਉਹ ਆਪਣੇ ਕੀ ਬੰਦੇ ਛੱਡੇ ਹੁੰਦੇ ਉਹਨਾਂ ਨੇ ਇੱਥੇ, ਉਹ ਇੰਡੀਆ ਤੋਂ ਫੋਨ ਕਰਨ ਲੱਗ ਪੈਂਦੇ ਇੱਥੇ ਲੋਕਲ ਬੰਦਿਆਂ ਨੂੰ, ਉਹ ਤੁਸੀਂ ਕਰੋ, ਅਸੀਂ ਤੁਹਾਡੇ ਕੰਮ ਕਰਾਵਾਂਗੇ ਜੀ। ਉਹ ਲੋਕਲ ਬੰਦੇ ਕੀ ਕਰਦੇ ਨੇ, ਉਹ ਲੋਕਲ ਬੰਦੇ ਉਹ ਆਪਾਂ ਇਸ ਪਾਰਟੀ ਨੂੰ ਜਿਤਾਉਣਾ, ਗਰੁੱਪ ਬਣਾ ਲਿਆ, ਐਂ ਕਰ ਲਿਆ, ਉਹ ਹੌਲੀ ਹੌਲੀ ਮੂਹਰੇ ਉਹ ਉਹਨਾਂ ਦੇ ਪੂਛ ਲਾ ਦਿੰਦੇ, ਉਹ ਥੋੜ੍ਹੀ ਥੋੜ੍ਹੀ ਪੂਛ ਬਾਕੀਆਂ ਦੇ ਲਾ ਦਿੰਦੇ ਆ, ਉਹਨਾਂ ਨੂੰ ਏਰੀਆ ਇੰਚਾਰਜ ਬਣਾ ਕੇ, ਤੈਨੂੰ NRI ਜਪ ਸਭਾ ਦਾ ਬਣਾ ਦਿੱਤਾ, ਤੈਨੂੰ ਆਹ ਕਰਤਾ, ਤੈਨੂੰ ਉਹ ਕਰਤਾ ਜੀ, ਉਹ $500 ਦਿਓ ਜੀ, $200 ਦਿਓ ਕਰਕੇ ਉਹ ਨਾ ਫਿਰ ਇੰਡੀਆ ਵਾਲੇ ਡਿਮਾਂਡ ਕਰਦੇ ਨੇ ਤੁਸੀਂ ਨਾ ਭਾਅ ਜੀ $50,000 ਭੇਜੋ, ਹੈ ਨਾ, ਅਤੇ ਤੁਹਾਡੇ ਕੰਮ ਸਾਰੇ ਹੋਣਗੇ, ਤੁਹਾਡੇ ਥਰੂ ਹੋਣਗੇ, ਹੈ ਨਾ। ਉਹ ਹਜੇ ਉਹ ਚਿੱਤੇ ਵੀ ਨਹੀਂ ਹੁੰਦੇ, ਬਣੇ ਵੀ ਨਹੀਂ ਹੁੰਦੇ, ਉਹ ਪਹਿਲਾਂ ਹੀ ਪਾਵਰ ਸ਼ੇਅਰਿੰਗ ਦੀਆਂ ਗੱਲਾਂ ਕਰਕੇ ਉਹਦੇ ਵਿੱਚ ਲਾ ਕੇ ਅਤੇ ਉਹ ਇੰਡੀਆ ਵਾਲੇ ਹਥਿਆਰ ਲੈਂਦੇ ਨੇ 40-50,000 ਡਾਲਰ ਇਕੱਲੇ ਇਕੱਲੇ ਏਰੀਆ ਕਮਾਂਡਰ ਤੋਂ, ਜਿਹਨਾਂ ਏਰੀਆ ਕਮਾਂਡਰ ਬਣਾਏ ਹੁੰਦੇ। ਮੈਂ ਇਹਦਾ ਚਸ਼ਮਦੀਦ ਗਵਾਹ ਹੈ ਇਸ ਸਿਸਟਮ ਦਾ। ਮਤਲਬ ਰੌਲਾ ਕੀ ਹੁੰਦਾ ਆ ਕਿ ਜਦੋਂ ਇਲੈਕਸ਼ਨ ਖਤਮ ਹੋ ਗਏ, ਜਿੱਤਣਾ ਤਾਂ ਹੈ ਨਹੀਂ, ਜਿੱਤਦੇ ਤਾਂ ਹੈ ਨਹੀਂ, ਇਹ ਤਾਂ ਭਾਜੀ ਪੱਕੀ ਗੱਲ ਹੈ ਕਿ ਜਿਹਦੇ ਜਿਹਨੇ ਵੀ ਜਿਹਦੀ ਵੀ ਅੱਜ ਤੱਕ NRI ਨੇ ਸਪੋਰਟ ਕੀਤੀ ਆ ਉਹਦਾ ਬੇੜਾ ਹੀ ਗਰਕ ਹੋਇਆ ਉਸ ਪਾਰਟੀ ਦਾ, ਉਹ ਕਦੇ ਵੀ ਕਾਮਯਾਬ ਨਹੀਂ ਹੋਈ। ਅਤੇ ਇੱਥੇ ਵਾਲੇ ਬੰਦੇ ਜਿਹੜੇ ਹੁੰਦੇ ਨੇ ਉਹਨਾਂ ਦੇ ਪੈਰੋਕਾਰ, ਉਹ ਅੱਡੀਆਂ ਚੱਕ ਚੱਕ ਕੇ ਫਿਰ ਹੈ ਨਾ ਲੜਨ ਨੂੰ ਵੀ ਪੈਂਦੇ ਨੇ। ਜੇ ਹੁਣ ਅਸੀਂ ਰੇਡੀਓ 'ਤੇ ਇੱਕ ਅੱਧੀ ਗੱਲ ਕਹਿਤੀ ਆਮ ਆਦਮੀ ਪਾਰਟੀ ਬਾਰੇ, ਕਾਂਗਰਸ ਪਾਰਟੀ, BJP ਜਾਂ ਕਿਸੇ ਵੀ ਪਾਰਟੀ ਬਾਰੇ, ਉਹ ਲੜਨ ਨੂੰ ਜਾਣਗੇ, ਮਤਲਬ ਗਾਲਾਂ ਤੱਕ ਪਹੁੰਚਣ ਦੀ ਉਹ ਬਿਰਤੀ ਰੱਖਦੇ ਨੇ, ਹੈ ਨਾ, ਅਤੇ ਇੱਦਾਂ ਦਾ ਉਹ ਮਤਲਬ ਮਾੜਾ ਮਾਦਾ ਰੱਖਦੇ ਨੇ, ਕਿਉਂਕਿ ਉਹਨਾਂ ਨੂੰ ਪਾਵਰ ਆਲਰੇਡੀ ਦਿੱਤੀ ਹੁੰਦੀ ਹੈ ਜਿਹੜੀ ਹਜੇ ਉਹਨਾਂ ਕੋਲ ਹੈ ਵੀ ਹੈ ਨਹੀਂ, ਅਤੇ ਉਹ ਇਉਂ ਸਮਝਣ ਲੱਗ ਪੈਂਦੇ ਨੇ ਵੀ ਸਾਡੀ ਤਾਂ ਪਾਵਰ ਖੁੱਸ ਜਾਣੀ ਆ, ਸਾਡੇ ਤਾਂ ਜਿਹੜੇ ਇਨਵੈਸਟਮੈਂਟ ਆ ਪੈਸੇ ਦਿੱਤੇ ਅਸੀਂ ਪਾਰਟੀ ਨੂੰ ਉਹ ਸਾਰੇ ਸਾਡੇ ਜਾਂਦੇ ਲੱਗਣੇ ਨੇ, ਹਾਲਾਂਕਿ ਬਣਨਾ ਬਣਾਉਣਾ ਕੱਖ ਨਹੀਂ ਹੁੰਦਾ। ਸੋ ਇਹ ਜਿਹੜੀ ਬਿਰਤੀ ਹੈ ਨਾ ਮਤਲਬ ਨੈੱਟਵਰਕਿੰਗ ਦੀ, ਪੌਂਜੀ ਸਕੀਮ ਟਾਈਪ, ਮਤਲਬ ਜਿੱਦਾਂ MWay ਮੰਗਰ, ਇਹ ਇੱਦਾਂ ਵਰਤਦੇ ਨੇ, ਅਤੇ ਇਹ ਤੋਂ ਹੁਣ ਆਪਾਂ ਨੂੰ ਐਜੂਕੇਟ ਹੋਣਾ ਚਾਹੀਦਾ ਆ ਕਿ ਅਸੀਂ ਇਹਨਾਂ ਸਕੀਮਾਂ ਦੇ ਵਿੱਚ ਨਹੀਂ ਆਉਣਾ। ਕੰਮ ਜਿਹੜੇ ਨੇ ਕੰਮ ਉਹ ਜੇ ਤੁਹਾਡੇ ਹੁਣ ਆਪਾਂ $50,000 ਦੇ ਦਿੱਤਾ ਕਿਸੇ MLA ਨੂੰ ਇੰਡੀਆ ਦੇ ਵਿੱਚ, ਜਦੋਂ ਜਾਊਂਗੇ ਨਾ ਇਹ ਨਾ ਸਮਝੋ ਉਹ ਫ੍ਰੀ ਹੋਣਾ ਆ, ਤੁਹਾਨੂੰ ਉਹ ਵੱਡੀ ਉੱਨੀ ਹੀ ਦੇਣੀ ਪੈਣੀ ਆ ਉੱਥੇ ਜਾ ਕੇ, ਚਾਹੇ ਤੁਸੀਂ 50,000 ਪਹਿਲਾਂ ਦਿੱਤਾ ਹੈ ਜਾਂ ਨਹੀਂ ਦਿੱਤਾ ਹੈ। ਜੇ ਤੁਹਾਡਾ ਕੰਮ ਹੋਣਾ ਤਾਂ ਵਿਜਮ ਵੱਡੀ ਤੋਂ ਹੀ ਹੋ ਜਾਣਾ।
ਜੇ ਅਮਨਦੀਪ, ਹਿੰਦੁਸਤਾਨ 'ਚ ਤਾਂ ਪੰਜਾਬ 'ਚ ਕੰਮ ਕਰਾਉਣ ਦਾ ਤਰੀਕਾ ਇਹ ਬਹੁਤ ਸੌਖਾ, ਤਹਿਸੀਲਾਂ ਦੇ ਵਿੱਚ ਤੁਹਾਨੂੰ ਪਤਾ ਵੀ ਕੰਮ ਇੱਦਾਂ ਹੁੰਦੇ ਨਹੀਂ, ਪੈਸੇ ਦੇਣੇ ਹੀ ਪੈਂਦੇ ਆ। ਇੱਥੇ ਜਿਹੜੇ ਅਸੀਂ ਡੋਨੇਸ਼ਨ ਦਿੰਦੇ ਹਾਂ ਪਾਰਟੀਆਂ ਨੂੰ, ਉਹ ਕਰ ਲਓ ਆਹ ਕਰ ਲਓ, ਇੰਨੇ ਪੈਸੇ ਦੇ ਦਿੱਤੇ, ਉਹ ਪੈਸੇ ਸੇਵ ਕਰਕੇ ਰੱਖਣੇ ਚਾਹੀਦੇ ਆ। ਜਿਸ ਵੇਲੇ ਤੁਸੀਂ ਉੱਥੇ ਜਾਂਦੇ ਆ ਉੱਥੇ ਤੁਹਾਨੂੰ ਪੈਸੇ ਦੇ ਕੇ ਬਹੁਤ ਸੋਹਣਾ ਕੰਮ ਹੋ ਜਾਂਦਾ, ਨਾਲੇ ਛੇਤੀ ਹੁੰਦਾ ਨਾਲ ਸਤਿਕਾਰ ਦੇ ਨਾਲ ਹੁੰਦਾ। ਮੇਰੇ ਖਿਆਲ 'ਚ ਇਹੀ ਐਟੀਟਿਊਡ ਥੋੜਾ ਹੋਣਾ ਚਾਹੀਦਾ, ਫਿਕਰ ਨਹੀਂ ਕਰਨਾ ਚਾਹੀਦਾ।
ਉੱਥੇ ਵੀ ਜਿਹੜੇ ਉੱਥੇ ਵੀ
ਕੰਮ ਹੋ ਜਾਂਦਾ ਹੈ,
ਇੰਡੀਆ ਕੰਮ ਬਿਨਾਂ ਪੈਸਿਆਂ ਤੋਂ ਵੀ ਹੋ ਜਾਂਦਾ, ਪਰ ਯੂ ਮਸਟ ਨੋ ਹਾਊ ਟੂ ਡੂ ਇਟ। ਤੁਸੀਂ ਪ੍ਰੋਪਰ ਐਪਲੀਕੇਸ਼ਨ ਕਿੱਦਾਂ ਲਿਖਣੀ ਆ, ਤੁਸੀਂ ਉਹਨੂੰ ਕਿੱਦਾਂ ਪ੍ਰੋਸੀਜਰ ਨੂੰ ਫੋਲੋ ਕਰਨਾ ਆ, ਉਹ ਸਾਰੇ ਹੋ ਜਾਂਦੇ ਨੇ। ਉੱਥੇ ਵੀ ਜਿਹੜੀ ਵੱਡੀ ਆ ਉਹ ਅਗਿਆਨਤਾ ਦੀ ਹੀ ਆ, ਤੁਸੀਂ ਤੁਹਾਡਾ ਤੇ ਇੱਕ ਜੂਨੀਅਰ ਆਫੀਸਰ ਨਹੀਂ ਮੰਨਦਾ।
ਨਹੀਂ ਨਹੀਂ ਅਮਨਦੀਪ, ਠੀਕ ਹੈ ਤੁਹਾਡੀ ਗੱਲ ਮੰਨਦੇ ਆ, ਪਰ ਜੇ ਪ੍ਰੈਕਟੀਕਲ ਤੌਰ ਤੇ ਜਾਓ ਨਾ, ਤੇ ਜੇ ਤੁਸੀਂ ਕੋਈ ਫਰਦ ਲੈਣੀ ਆ ਜਾਂ ਕੋਈ ਰਜਿਸਟਰੀ ਕਰਾਣੀ ਆ ਆਪਣੇ ਕੋਰਟ ਦੇ ਵਿੱਚ ਜਾਂ ਤਹਿਸੀਲ ਦੇ ਵਿੱਚ, ਜਿੱਦਾਂ ਮਰਜ਼ੀ ਪ੍ਰੋਪਰਲੀ ਤੁਸੀਂ ਫਾਰਮ ਭਰ ਲਿਓ, ਪੈਸੇ ਦੇਣੇ ਹੀ ਪੈਂਦੇ ਆ, ਇਹ ਚੱਲਦਾ ਆ। ਜੇ ਤੁਹਾਡੀ ਕੋਈ ਤੁਸੀਂ ਰਿਪੋਰਟ ਕਿਤੋਂ ਲੈਣੀ ਆ ਜਾਂ ਤੁਸੀਂ ਥਾਣੇ ਜਾਣਾ ਆ, ਤੁਸੀਂ ਜੋ ਮਰਜ਼ੀ ਪ੍ਰੋਪਰ ਕੰਮ ਕਰ ਲਿਓ, ਸਾਡਾ ਤਾਂ ਐਕਸਪੀਰੀਅੰਸ ਕਰਦੇ ਰਹੇ, ਉੱਥੇ ਇੱਦਾਂ ਹੁੰਦਾ ਰਿਹਾ ਆ। ਮੈਨੂੰ ਯਾਦ ਹੈ ਇੱਕ ਵਾਰੀ ਉੱਥੇ ਜਦੋਂ ਇੱਥੇ ਆਸਟ੍ਰੇਲੀਆ ਨੂੰ ਆਉਣਾ ਸੀਗਾ, ਅਤੇ ਮੇਰਾ ਇੱਕ ਨਾ ਦੋਸਤ ਸੀਗਾ, ਉਹ ਉੱਥੇ ਲੱਗਿਆ ਸੀ ਤਹਿਸੀਲ ਦੇ ਵਿੱਚ, ਚੰਗਾ ਆਫੀਸਰ ਜਿਹਾ ਲੱਗਾ ਸੀਗਾ ਉਹ, ਅਤੇ ਉਹਦੇ ਕੋਲ ਮੈਂ ਕਿਹਾ ਇਹ ਕੰਮ ਕਰਾਉਣਾ ਹੈ ਵੀ ਜਾਂ ਛੇਤੀ ਕਰਾ ਦੇ। ਉਹ ਕਹਿੰਦਾ ਜਵਾਨ ਗੱਲ ਸੁਣ ਇਹ ਵੀਰ ਜੀ, ਵੀ ਇੱਥੇ ਨਾ ਕੰਮ ਜਿਹੜੇ ਆ ਇਹ ਪੈਸੇ ਲੈ ਦੇ ਕੇ ਹੁੰਦੇ ਆ, ਮੈਂ ਜੇ ਤੁਸੀਂ ਪ੍ਰੋਸੈਸ ਵਿੱਚ ਪਾਓਗੇ ਤੇ ਇਹ ਹੋ ਜਾਊਗਾ, ਪਰ 5-6 ਦਿਨ ਲੱਗਣੇ ਆ, 7-8 ਦਿਨ ਵੀ ਲੱਗ ਸਕਦੇ ਆ, ਸਮਾਂ ਲੱਗ ਸਕਦਾ ਆ, ਤੇ ਪੈਸੇ ਤੁਹਾਡੇ ਉੱਦਾਂ ਹੀ ਆਉਣ ਜਾਣ ਨੂੰ ਲੱਗ ਜਾਣੇ ਉਹਨੇ, ਵੀ ਪੈਸੇ ਦੇ ਕੇ ਆਪਣਾ ਕੰਮ ਕਰਾਓ। ਇਹ ਜਿਹੜੀ ਮੈਂ ਅਸਲੀਅਤ ਵਾਲੀ ਗੱਲ ਕਰਦਾ, ਗਰਾਊਂਡ ਜਿਹੜੀ ਰਿਐਲਿਟੀ ਆ ਉਹ, ਇਹ ਮੈਂ ਇਹ ਨਹੀਂ ਉਤਸ਼ਾਹਿਤ ਕਰ ਰਿਹਾ ਵੀ ਤੁਸੀਂ ਪੈਸੇ ਦੇ ਕੇ ਕੰਮ ਕਰਾਓ, ਪਰ ਰਿਐਲਿਟੀ ਇਹ ਹੈਗੀ ਆ, ਤੁਸੀਂ ਮੰਨੋ ਜਾਂ ਨਾ ਮੰਨੋ।
ਨਹੀਂ ਫਿਰ ਉਹੀ ਗੱਲ ਹੈ ਵੀ ਤੁਸੀਂ ਇੱਧਰ ਵੀ ਦਿੱਤੇ ਹੋਵੇ $5,000-7,000, $5,000 ਕੰਮ ਤਾਂ ਫਿਰ ਉਹ ਤਹਿਸੀਲਦਾਰ ਨੂੰ ਥੋੜਾ ਪਤਾ ਵੀ ਤੁਸੀਂ ਕਿਸੇ ਪਾਰਟੀ ਨੂੰ ਉਧਰ ਦਿੱਤਾ ਹੋਊਗਾ, ਦਿੱਤਾ ਹੋਊਗਾ।
ਤਹਿਸੀਲਦਾਰ ਦਾ ਵੀ ਕਸੂਰ ਨਹੀਂ ਹੁੰਦਾ ਅਮਨਦੀਪ, ਉਹਨੇ ਵੀ ਉੱਪਰ ਜਿੱਦਾਂ ਸਾਰਾ ਸਿਸਟਮ ਹੀ ਵਿਗੜਿਆ ਹੁੰਦਾ ਇੱਕ ਤਰ੍ਹਾਂ ਦੇ ਨਾਲ, ਜਿਹੜੀ ਆ ਕਰਪਸ਼ਨ ਆ ਘਰ ਘਰ ਗਈ ਉਹ ਹੁੰਦੀ ਆ, ਉਹਨਾਂ ਵਿੱਚ ਕਈ ਉਹਨਾਂ ਦੇ ਪਾਰਟਸ ਹੁੰਦੇ ਆ, ਕੋਈ ਹਿੱਸੇ ਹੁੰਦੇ, ਕੋਈ ਉੱਪਰ ਤੱਕ ਜਾਣਾ ਹੁੰਦਾ, ਇੱਧਰ ਉੱਧਰ ਕਰਨਾ ਹੁੰਦਾ, ਇਹ ਕੰਪਲੀਕੇਟਡ ਸਿਸਟਮ ਆ। ਜਿਹੜਾ ਇੱਕ ਇਮਾਨਦਾਰ ਵਿਅਕਤੀ ਆ ਉੱਥੇ, ਉਹਦੇ ਲਈ ਕੰਮ ਕਰਨਾ ਬੜਾ ਮੁਸ਼ਕਿਲ ਆ। ਕਈ ਤਾਂ ਮੈਂ ਇੱਦਾਂ ਦੇ ਵੀ ਆਦਮੀ ਦੇਖੇ ਆ ਜਿਹੜੇ ਕਿ ਪੁਲਿਸ ਵਿੱਚ ਚੰਗੀਆਂ ਪੁਜੀਸ਼ਨਾਂ ਦੇ ਵਿੱਚ ਹੁੰਦੇ ਸੀ, ਉਹ ਨਾ ਆਪਣੀਆਂ ਜੌਬਾਂ ਛੱਡ ਕੇ ਦੂਜੇ ਡਿਪਾਰਟਮੈਂਟਾਂ ਵਿੱਚ ਵੀ ਗਏ ਆ। ਕਈ ਇੱਦਾਂ ਦੇ ਵਿਅਕਤੀ ਸੀ ਕਿ ਟੋਲਰੇਟ ਨਹੀਂ ਕਰ ਸਕਦੇ ਜੋ ਕੁਛ ਹੁੰਦਾ ਆ ਡਿਪਾਰਟਮੈਂਟ ਦੇ, ਕਈਆਂ ਦੇ ਵਿੱਚ ਉਹ ਸਟੱਕ ਹੋ ਜਾਂਦੇ, ਉਹਦੇ ਵਿੱਚ ਉਹਨਾਂ ਨੂੰ ਮਾਨਸਿਕ ਖੁਸ਼ੀ ਨਹੀਂ ਮਿਲਦੀ, ਜਾਂ ਉਹ ਕਰ ਨਹੀਂ ਸਕਦੇ, ਜਾਂ ਉਹ ਸੂਟੇਬਲ ਨਹੀਂ ਹੁੰਦੇ ਉੱਦਾਂ ਦੇ ਕੰਮ ਕਰਨ ਦੇ ਲਈ। ਕਈ ਦੇਖੇ ਆ ਲੋਕ ਜਿਹੜੇ ਕਿ ਜੌਬਾਂ ਛੱਡ ਕੇ ਦੂਜੇ ਡਿਪਾਰਟਮੈਂਟਾਂ ਵਿੱਚ ਗਏ, ਕਈ ਤਾਂ ਖੇਤੀਬਾੜੀ ਵਿੱਚ ਵੀ ਆ ਗਏ ਜੌਬਾਂ ਛੱਡ ਕੇ, ਕਿਉਂਕਿ ਟੈਨਸ਼ਨ ਬਹੁਤ ਹੁੰਦੀ ਆ, ਤੁਹਾਨੂੰ ਕਰਨਾ ਪੈਂਦਾ ਆ ਜੇ ਤੁਸੀਂ ਇਮਾਨਦਾਰ ਆ ਉੱਥੇ। ਮੇਰੇ ਖਿਆਲ 'ਚ ਬੜਾ ਮੁਸ਼ਕਿਲ ਆ, ਕਈ ਲੋਕ ਸਾਡੇ ਨਾਲ ਸਹਿਮਤ ਹੋਣਗੇ ਚਾਹੇ ਨਹੀਂ ਵੀ ਹੋਣਗੇ।
ਨਹੀਂ ਕਰਦੇ ਆਪਾਂ ਇਹਦੇ ਇਹਦੇ ਆ ਰਹੇ ਨੇ ਸਾਨੂੰ ਆ ਵੀ ਰਹੀ ਹੈ ਫੀਡਬੈਕ, ਲੱਕੀ ਖਟਲਾ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਗੌਰਵ ਸ਼ਰਮਾ ਨੇ ਕਿਹਾ ਸਿਆਣੇ ਨੇ ਕਿਹਾ ਕਿ ਮੁਕਤ ਦੀ ਚੀਜ਼ ਹਮੇਸ਼ਾ ਆਪਣੀ ਅਸਲ ਕੀਮਤ ਨਾਲੋਂ ਜ਼ਿਆਦਾ ਮਹਿੰਗੀ ਪੈਂਦੀ ਹੈ। ਬਿਲਕੁਲ, ਪਰਮਜੀਤ ਸਿੰਘ ਧਾਲੀਵਾਲ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਾਡੇ ਅੱਜ ਸੂਰਜ ਦੇਵਤਾ ਪੂਰਾ ਚਮਕਦਾ, 30 ਡਿਗਰੀ ਤੱਕ ਤਾਪਮਾਨ ਹੈ ਜੀ। ਸੁਖਪਾਲ ਸਿੰਘ ਬਹਿਬਲ ਕਲਾਂ ਵਾਲੇ ਵੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਦੁੱਕੀ ਨੀਂਦਣੀ ਪਾਰਟੀ ਦੇ ਮੁਕਾਬਲੇ ਸਾਡੇ ਫਰੀਦਕੋਟੀਆਂ ਪਹਿਲਾਂ ਹੀ ਪਾਰਟੀ ਚੱਕ ਲਓ ਧਰ ਲਓ ਪਾਰਟੀ ਬਣਾ ਰੱਖੀ ਹੈ। ਠੀਕ ਹੈ, ਆਪਾਂ ਆਪਾਂ ਗੱਠਬੰਧਨ ਕਰ ਲੈਣਾ ਹੈ, ਚੱਕ ਲਓ ਧਰ ਲਓ ਪਾਰਟੀ ਨੇ ਸਾਡਾ ਗੱਠਬੰਧਨ ਹੋ ਸਕਦਾ ਆ। ਅਤੇ ਪਰ ਇਹ ਚੱਕ ਇਹ ਜਿਹੜੀ ਦੁੱਕੀ ਨਹੀਂ ਦੇਣੀ ਪਾਰਟੀ ਨਾ, ਇਹ ਉਹ ਪਿਛਲੀਆਂ ਇਲੈਕਸ਼ਨਾਂ ਵੇਲੇ ਆਪਾਂ ਬਣਾਈ ਸੀਗੀ, ਉਹ ਤੋਂ ਬਾਅਦ ਇੰਡੀਆ ਤੋਂ ਆ ਕੇ ਖਿੱਚ ਕੇ ਆਪਾਂ ਇਹ ਬਣਾਈ ਸੀ। ਅਤੇ ਬਾਕੀ ਗੁਰਿੰਦਰ ਸਿੰਘ ਕਹਿ ਰਹੇ ਨੇ ਕਿ ਭਾਅ ਜੀ ਆਪਣੇ ਨੇਤਾ ਇਸ ਤਰ੍ਹਾਂ ਕਿਉਂ ਸੋਚਦੇ ਹਨ ਕਿ ਪੰਜਾਬੀ ਮੰਗਤੇ ਨੇ ਜਿਨ੍ਹਾਂ ਨੂੰ ਕਦੀ ਆਟਾ ਦਾਲ ਸਕੀਮ ਅਤੇ ਕਦੇ ਬਿਜਲੀ ਮੁਫ਼ਤ ਵਗੈਰਾ। ਕੇਜਰੀਵਾਲ ਸਾਹਿਬ ਨੇ ਤਾਂ ਝੜੀ ਲਾਈ ਪਈ ਆ ਮੁਫ਼ਤ ਦੀਆਂ, ਅਤੇ ਚੰਨੀ ਸਾਹਿਬ ਨੇ ਵੀ ਆਪਾਂ ਗੱਲ ਕਰਾਂਗੇ। ਅਮਰੀਕ ਭਾਅ ਜੀ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਬ੍ਰੇਕ ਦੇ ਉਸ ਪਾਰ ਫਿਰ ਆਪਾਂ ਹੋਰ ਵੀ ਘਰੇਲੂ ਗੱਲਾਂ ਵੀ ਕਰਨੀਆਂ ਨੇ, ਇਲੈਕਸ਼ਨਾਂ ਦੀਆਂ ਵੀ ਕਰਨੀਆਂ, ਅਤੇ ਹੋਰ ਵੀ ਹਜੇ ਕਈ ਮਸਲੇ ਨੇ ਜਿਹੜੇ ਆਪਾਂ ਅੱਜ ਕੋਸ਼ਿਸ਼ ਕਰਾਂਗੇ। ਆਪਣੇ ਸਰੋਤਿਆਂ ਨੂੰ ਬੇਨਤੀ ਹੈ ਕਿ ਅਗਰ ਉਹ ਕੁਛ ਚਾਹੁਣ ਗੱਲਬਾਤ ਅਸੀਂ ਕਰੀਏ ਤਾਂ ਸਾਨੂੰ ਮੈਸੇਜ ਲਿਖ ਕੇ ਭੇਜ ਸਕਦੇ ਹਾਂ। ਮਿਲਦੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ।
ਉਹ ਬਤੀਜ ਘਰੇ ਹੀ ਆ, ਆਜੋ ਤਾਇਆ ਜੀ ਲੰਘਿਆ। ਉਹ ਬਤੀਜ ਤੇਰਾ ਤਾਂ ਘਰ ਹੀ ਬੜਾ ਸੀਗਾ ਪਿਆ, ਬੜਾ ਵਧੀਆ ਰੰਗ ਕੀਤਾ ਬਾਈ, ਬਾਹਰ ਟੈਲਾਂ ਵੀ ਚਮਕਾਈਆਂ ਪਈਆਂ, ਨਵਾਂ ਲਿਆ ਕਰੋ। ਨਹੀਂ ਤਾਇਆ ਜੀ, ਮੈਂ ਘਰ ਪੁਰਾਣੇ ਨੂੰ ਰੈਨੋਵੇਟ ਕਰਵਾਇਆ ਆਪਣੇ ਮੈਲਬੋਰਨ ਵਾਲੇ PSD ਰੈਨੋਵੇਸ਼ਨ ਤੋਂ। PSD ਰੈਨੋਵੇਸ਼ਨ? ਜੀ ਹਾਂ, PSD ਰੈਨੋਵੇਸ਼ਨ, ਜਿਨ੍ਹਾਂ ਕੋਲ ਨੇ ਬੈਸਟ ਕਾਰਪੇਂਟਰਸ, ਪੇਂਟਰਸ, ਪਲੰਬਰਸ, ਇਲੈਕਟ੍ਰੀਸ਼ੀਅਨ, ਟਾਇਲਰ, ਨਾਲ ਹੀ ਨਾਲ ਪਲਸਟਰਡ, ਫੈਂਸਿੰਗ, ਕਾਰਪੇਟ ਐਂਡ ਰੂਫਿੰਗ ਵੀ ਕਰਦੇ ਨੇ। ਵਾਹ ਵਾਹ ਵਾਹ। ਜੀ ਹਾਂ, ਘਰ ਚ ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਲਈ ਕਾਲ ਕਰੋ ਪਰਵਿੰਦਰ ਸਿੰਘ ਹੋਰਾਂ ਨੂੰ 0425335100 ਤੇ। PSD ਰੈਨੋਵੇਸ਼ਨ, ਮੈਲਬੋਰਨ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
10 to 15 years ਦੀ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404527518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
ਆ ਗਿਆ ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਚੋ। ਉਹ ਆਜੋ ਆਜੋ ਤਾਇਆ ਜੀ, ਵੈਲਕਮ। ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ। ਉਹ ਮੈਂ ਆ ਤਾਂ ਗਿਆ, ਮੈਨੂੰ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ। ਇਥੋਂ ਕਿਥੋਂ ਮਿਲੂ ਇੰਡੀਆ ਵਾਲੇ ਗੱਦੇ? ਲੋ ਤਾਇਆ, ਆਪਾਂ ਲੈ ਆਉਂਦੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ। ਪੰਜਾਬੀ ਫਰਨੀਚਰ? ਜੀ ਹਾਂ, ਪੰਜਾਬੀ ਫਰਨੀਚਰ, ਇਥੋਂ ਮਿਲਦਾ ਸਾਰਾ ਇੰਡੀਅਨ ਫਰਨੀਚਰ, ਜੋ ਵੀ ਤੁਹਾਨੂੰ ਚਾਹੀਦਾ ਸਭ ਇਥੋਂ ਮਿਲੂ। ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲ੍ਹੇ, ਦਾਤੀਆਂ, ਰੰਬੇ, ਕਈ ਸਭ ਕੁਝ ਇਥੋਂ ਮਿਲੂ ਤਾਇਆ ਜੀ। ਲਾਇਆ ਤਾਂ ਤੂੰ ਮੇਰੀ ਟੈਨਸ਼ਨ ਹੀ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸ ਬੈਡ ਦਾ। ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ। ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ। ਲਿਖੋ ਫਿਰ 2A130 ਕਿੰਗਸਟਨ ਰੋਡ ਅੰਡਰਵੁੱਡ ਬ੍ਰਿਸਬੇਨ। ਆ ਕਾਲ ਕਰ ਲਿਓ ਤਾਇਆ ਜੀ 0404000536 ਤੇ। ਵੈਬਸਾਈਟ ਹੈ ਜੀ punjabifurniture.com.au। ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @punjabifurniture।
ਸੁਣਦੇ ਹੋ ਜੀ, ਆਪਾਂ ਅਗਲੇ ਮਹੀਨੇ ਇੰਡੀਆ ਜਾਣਾ, ਟਿਕਟਾਂ ਬੁੱਕ ਕਰਵਾ ਲਿਓ ਪਹਿਲਾਂ ਹੀ।
ਉਹ ਮੈਂ ਕੀਤਾ ਸੀ ਪਤਾ, ਇੰਡੀਆ ਦੀ ਟਿਕਟ ਹੀ ਬਹੁਤ ਮਹਿੰਗੀ ਮਿਲ ਰਹੀ ਹੈ। ਸਾਰੀਆਂ ਵੈਬਸਾਈਟ ਵੀ ਚੈੱਕ ਕੀਤੀਆਂ ਨੇ, ਸਾਰੀਆਂ ਤੇ ਇੱਕੋ ਰੇਟ ਨੇ।
friendsflight.com.au ਚੈੱਕ ਕੀਤੀ?
friendsflight.com.au
ਹਾਂਜੀ, friendsflight.com.au ਤੇ ਮਿਲਦੀਆਂ ਨੇ ਸਭ ਤੋਂ ਸਸਤੀਆਂ ਫਲਾਈਟ ਟਿਕਟਾਂ। ਮੇਰੀ ਫਰੈਂਡ ਨੇ ਸਾਰੇ ਪਰਿਵਾਰ ਦੀਆਂ ਟਿਕਟਾਂ ਉੱਥੇ ਹੀ ਬੁੱਕ ਕਰਵਾਈਆਂ ਸੀ।
ਮੈਂ ਵੀ ਬੁੱਕ ਕਰਦਾ ਅੱਜ ਹੀ ਆਪਣੀਆਂ ਟਿਕਟਾਂ friendsflight.com.au ਤੋਂ। ਜੀ ਹਾਂ, ਸਭ ਤੋਂ ਸਸਤੀਆਂ ਫਲਾਈਟ ਟਿਕਟਾਂ ਦੇ ਲਈ ਆਪ ਵੀ ਵਿਜ਼ਿਟ ਕਰੋ friendsflight.com.au। ਵਧੇਰੇ ਜਾਣਕਾਰੀ ਲਈ ਕਾਲ ਕਰੋ ਆਸਟ੍ਰੇਲੀਆ ਆਫਿਸ ਤੇ 0297459850 ਤੇ, ਜਾਂ ਫਿਰ ਇੰਡੀਆ ਆਫਿਸ ਤੇ ਕਾਲ ਕਰਨ ਦੇ ਲਈ ਨੰਬਰ ਹੈ 7837236236। friendsflight.com.au।
मामा मामा, मैंने इस पार्टी में ना लहंगा ही डालना है।
ओहो, अब ये विश कहाँ से पूरी करूँ? यहाँ पे कहाँ मिलेंगे किड्स फैशन क्लोथिंग?
ले, बस इतनी ही विश। चलो फिर चलते हैं HK किड्स।
HK किड्स, ह्यूज रेंज ऑफ किड्स ट्रेडिशनल एंड वेस्टर्न वियर। बढ़िया क्वालिटी ते किफायती दामा विच, किसी भी साइज दे, किसी भी डिजाइन दे, किसी भी कलर दे ते किसी भी रेंज दे। ट्रेडिशनल एंड वेस्टर्न वियर, तुसी सानू साडे फेसबुक पेज ते फॉलो भी कर सकदे हो। HK किड्स
जो की डील कर देने स्टाइलिश ज्वेलरी विच भी फॉर एनी ओकेजन। ਵਧੇਰੀ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ ਜਤਿੰਦਰ ਸਿੰਘ ਜੀ ਨੂੰ 448-586-314 ਤੇ, ਜਾਂ 451-909-005 ਤੇ, ਜਾਂ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ 73 ਕੰਟੈਂਪੋ ਬੁਲਵਰਡ ਵਾਲਟ 3750 ਮੈਲਬਨ। ਕਾਫੇ ਨਾਮ ਯਾਦ ਰੱਖਿਓ
HK Kids।
ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਦਿਲ ਵਾਲੀ ਗੱਲ। ਇਸ ਪ੍ਰੋਗਰਾਮ ਦੇ ਸਪਾਂਸਰ ਨੇ HK Kids। ਬੱਚਿਆਂ ਦੇ ਟ੍ਰੈਡੀਸ਼ਨ ਅਤੇ ਵੈਸਟਰਨ ਵੀਅਰ ਲਈ ਯਾਦ ਰੱਖੋ HK Kids।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ, ਅਤੇ ਸਾਡਾ ਤੁਹਾਡਾ ਸਾਥ ਬਣਿਆ ਹੋਇਆ। ਬੜਾ ਰੌਚਕ ਪ੍ਰੋਗਰਾਮ ਹੋਏਗਾ ਹਜੇ। ਸਾਡੇ ਮਿੱਤਰ ਗੁਰਪ੍ਰੀਤ ਸਿੰਘ ਹੁਣੀ ਬ੍ਰਿਸਬੇਨ ਤੋਂ ਕਾਲ ਕਰਕੇ ਕਿਹਾ ਵੀ ਬਾਈ ਇਸ ਮੁੱਦੇ 'ਤੇ ਵੀ ਗੱਲ ਕਰੋ। ਜ਼ਰੂਰ ਕਰਾਂਗੇ, ਤੁਹਾਨੂੰ ਕਰਦੇ ਹਾਂ ਕਾਲ। ਇਹ ਵੀ ਮੁੱਦਾ ਬੜਾ ਸੀਰੀਅਸ ਹੈ ਜਿਹੜੀ ਉਹਨਾਂ ਨੇ ਗੱਲ ਕਹੀ ਆ। ਸੋ ਅਮਰੀਕ ਭਾਅ ਜੀ, ਪਹਿਲਾਂ ਆਪਾਂ ਸੁਨੇਹੇ ਲੈਂਦੇ ਹਾਂ ਅਤੇ ਉਸ ਤੋਂ ਬਾਅਦ ਫਿਰ ਆਪਾਂ ਮੁੱਦਿਆਂ 'ਤੇ ਆਉਂਦੇ ਹਾਂ। ਹਰਪ੍ਰੀਤ ਸਿੰਘ ਐਡਲੇਡ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਹਰੀਸ਼ ਅਰੋੜਾ ਜੀ ਕਹਿੰਦੇ ਨੇ ਬਾਈ ਜੀ ਤੁਸੀਂ ਮੇਰੇ $80 ਬਚਾ ਦਿੱਤੇ, ਰੇਡੀਓ ਸੁਣਦਾ ਸੁਣਦਾ ਵੋਟ ਕਰ ਦਿੱਤੀ ਹੈ ਜੀ। ਕੀ ਬਾਤ ਹੈ, ਠੀਕ ਹੈ ਜੀ, $80 ਦੀ ਸੇਵਿੰਗ ਹੋ ਗਈ, ਠੀਕ ਹੈ। ਗੌਰਵ ਸ਼ਰਮਾ ਨੇ ਇੱਕ ਪੋਸਟਰ ਭੇਜਿਆ, ਸਿੱਧੂ ਮੂਸੇਵਾਲਾ ਚੰਨੀ ਖੜੇ ਨੇ ਅਤੇ ਥੱਲੇ ਹੱਥ ਜੋੜ ਕੇ ਮਨਪ੍ਰੀਤ ਬਾਦਲ ਕਹਿੰਦੇ ਨੇ ਆਹ ਬੰਨੇ ਹੱਥ ਮੂਸੇਵਾਲਾ ਛੱਡ ਕੇ ਭਾਵੇਂ ਕਰਨ ਔਜਲਾ ਲੈ ਆਓ। ਮੈਂ ਪਹਿਲਾਂ ਹੀ ਦੱਸਤਾ ਕਿ ਖਜ਼ਾਨਾ ਕਰ ਲਈਆ, ਠੀਕ ਹੈ, ਓਕੇ ਜੀ। ਅਤੇ ਸੁਖਜੀਵਨ ਗਰੇਵਾਲ ਹੁਣਾਂ ਨੇ ਵੀ ਇੱਕ ਮੁੱਦੇ 'ਤੇ ਗੱਲ ਕੀਤੀ ਹੈ, ਚਾਹੀ ਹੈ ਕਰਨੀ, ਕਿ ਭਾਅ ਜੀ ਇੱਕ ਲੁਧਿਆਣੇ ਵਿੱਚ ਇੱਕ ਗੁਆਂਢਣ ਹੈ, 2.5 ਸਾਲਾਂ ਦੀ ਛੋਟੀ ਜਿਹੀ ਮਾਸੂਮ ਬੱਚੀ ਦੇ ਮੂੰਹ ਵਿੱਚ ਰੇਤਾ ਪਾ ਕੇ ਉਹ ਵੀ ਧੱਕੇ ਨਾਲ ਅਤੇ ਸਿਰ 'ਤੇ ਇੱਟਾਂ ਮਾਰ ਮਾਰ ਕੇ ਕਤਲ ਕਰ ਦਿੱਤਾ, ਕਿਉਂਕਿ ਉਸ ਗੁਆਂਢਣ ਦੀ ਬੱਚੀ ਦੀ ਮਾਂ ਪਿਓ ਨਾਲ ਦੁਸ਼ਮਣੀ ਸੀ। ਤੁਹਾਡੀ ਸਵੇਰ ਵਾਲੇ ਵਿਚਾਰ ਦੇ ਹਿਸਾਬ ਨਾਲ ਅਸੀਂ ਇਸ ਵਿੱਚ ਕੁਛ ਕਰ ਤਾਂ ਨਹੀਂ ਸਕਦੇ, ਪਰ ਸਮਾਜ ਦੀਆਂ ਇੱਦਾਂ ਦੀਆਂ ਘਟਨਾਵਾਂ ਸੁਣ ਕੇ ਮਨ ਬਹੁਤ ਖਰਾਬ ਹੁੰਦਾ ਹੈ। ਪਤਾ ਨਹੀਂ ਇਨਸਾਨ ਆਪਣੀ ਇਨਸਾਨੀਅਤ ਦੀ ਗਿਰਾਵਟ ਕਿੱਥੇ ਜਾ ਕੇ ਇਨਸਾਨ ਨੇ ਰੋਕਣੀ ਆ। ਜਦੋਂ ਮੱਤ ਵੱਜਦੀ ਹੈ ਨਾ ਜੀ, ਚੰਗੇ ਭਲਿਆਂ ਦੀ ਵੱਜ ਜਾਂਦੀ ਹੈ, ਰਾਵਣ ਵਰਗੇ ਮਹਾਰਥੀਆਂ ਦੀ ਵੱਜ ਜਾਂਦੀ ਹੈ, ਹਰਨਾਕਸ਼ ਵਰਗੇ ਮਹਾਰਾਜਿਆਂ ਦੀ ਵੱਜ ਜਾਂਦੀ ਹੈ ਮੱਤ। ਸੋ ਇਹ ਜਿਹੜੀ ਆ, ਆਪਾਂ ਇਹੀ ਅਰਦਾਸ ਕਰੀਏ ਕਿ ਸੁਮੱਤ ਬਖਸ਼ੋ ਪਰਮਾਤਮਾ ਜੀ, ਸੁਮੱਤ ਬਖਸ਼ੋ। ਆਪਣੇ ਆਲੇ ਦੁਆਲੇ ਇਹ ਉਚਾਰੀਏ, ਇਹ ਨੈਰੇਟਿਵ ਬਿਲਡ ਕਰੀਏ ਪਰਿਵਾਰ ਦੇ ਵਿੱਚ ਕਿ ਰੱਬ ਸਾਨੂੰ ਸੁਮੱਤ ਬਖਸ਼ੇ, ਇਹਦਾ ਇਹੀ ਇਲਾਜ ਹੈ। ਬਹੁਤ ਘਿਨਾਉਣੀ ਹਰਕਤ ਹੈ ਭਾਜੀ ਇਹ ਜਿਹੜੀ ਮਤਲਬ ਕੀਤੀ ਹੈ ਕਿ ਮਤਲਬ ਦੁਸ਼ਮਣੀ ਕੱਢਣ ਲਈ ਬੱਚਿਆਂ ਬੱਚੇ ਦਾ ਕਤਲ ਤੱਕ ਟੋਰਚਰ। ਚਲੋ ਕਤਲ ਤਾਂ ਅਨਇੰਟੈਂਸ਼ਨਲ ਹੋਊਗਾ, ਵੀ ਕਤਲ ਨਹੀਂ ਕਰਨਾ, ਵੀ ਕੁੱਟਮਾਰ ਕੀਤੀ ਹੋਊਗੀ, ਪਰ ਫਿਰ ਵੀ ਫੜ ਤਾਂ ਹੋ ਹੀ ਜਾਣਾ ਸੀ ਨਾ। ਬੜੀ ਬੜੀ ਮਾੜੀ ਗੱਲ ਹੈ। ਅਤੇ ਪਰਮਜੀਤ ਸਿੰਘ ਧਾਲੀਵਾਲ ਸਾਡੇ ਨਾਲ ਜੁੜੇ ਨੇ ਅਤੇ ਕਹਿੰਦੇ, ਸਿੱਧੂ ਸਾਹਿਬ ਮੇਰਾ ਤਜਰਬਾ ਹੈ ਕਿ ਜੇ ਇੰਡੀਆ ਵਿੱਚ ਪੈਸੇ ਦੇ ਦੇਵੋ ਤਾਂ ਤੁਹਾਡਾ ਕੰਮ ਬਹੁਤ ਸਪੀਡ ਨਾਲ ਹੁੰਦਾ ਹੈ, ਜੇ ਨਹੀਂ ਪੈਸੇ ਦਿੰਦੇ ਤਾਂ ਬਹੁਤ ਹੌਲੀ ਹੁੰਦਾ ਹੈ ਜਾਂ ਹੁੰਦਾ ਹੀ ਨਹੀਂ। ਮੈਂ ਪਿਛਲੀ ਵਾਰੀ ਇੰਡੀਆ ਗਿਆ ਸੀ, ਮੈਨੂੰ ਵੋਟਰ ਕਾਰਡ ਚਾਹੀਦਾ ਸੀ, ਪੁਰਾਣਾ ਮਿਲਿਆ ਨਾ, ਅਤੇ ਮੈਂ ਨਵਾਂ ਬਣਾਉਣ ਬਾਰੇ ਪੁੱਛਿਆ, ਕਹਿੰਦੇ ਬਈ ਆਧਾਰ ਕਾਰਡ ਲਿਆਓ। ਮੈਂ ਕਿਹਾ ਉਹ ਤਾਂ ਨਹੀਂ ਬਣਾਉਣਾ ਹੈ ਵੋਟਰ ਕਾਰਡ, ਉਹ ਕਹਿੰਦੇ ਉਹ ਬਣਾਉਣਾ ਨਹੀਂ, ਵੋਟਰ ਕਾਰਡ ਦਿਖਾਓ। ਅਤੇ ਕਹਿੰਦੇ ਕਿ ਵੋਟਰ ਕਾਰਡ ਬਿਨਾਂ ਆਧਾਰ ਕਾਰਡ ਨਹੀਂ, ਆਧਾਰ ਕਾਰਡ ਬਿਨਾਂ ਵੋਟਰ ਕਾਰਡ ਨਹੀਂ ਬਣਨਾ। ਅਤੇ ਕਾਫੀ ਦਿਨਾਂ ਦੇ ਥੱਕ ਹਾਰ ਕੇ ਮੈਂ ਕਿਸੇ ਨੂੰ 500 ਰੁਪਇਆ ਦਿੱਤਾ ਅਤੇ ਸ਼ਾਮ ਨੂੰ ਵੋਟਰ ਕਾਰਡ ਵਟਸਐਪ 'ਤੇ ਭੇਜ ਤਾ ਉਹਨਾਂ ਨੇ। ਠੀਕ ਹੈ ਜੀ। ਸੋ ਪ੍ਰੋਸੀਜਰਲ ਨੌਲੇਜ ਤੋਂ ਬਿਨਾਂ, ਮੈਂ ਤੁਹਾਨੂੰ ਆਪਣੇ ਆਧਾਰ ਕਾਰਡ ਦੀ ਗੱਲ ਦੱਸੀ ਸੀਗੀ, ਐਸ ਡੀ ਐਮ ਸਾਹਿਬ ਵੀ ਟਪਲਾ ਖਾ ਗਏ, ਪੈਸੇ ਤਾਂ ਕੋਈ ਲੱਗਣੇ ਨਹੀਂ ਸੀਗੇ, ਪਰ 4-5 ਦਿਨ ਖੱਜਲ ਖੁਆਰੀ ਕਰਨ ਤੋਂ ਬਾਅਦ ਇੱਕ ਬੈਂਕ ਦੇ ਵਿੱਚ ਸੁਵਿਧਾ ਸੈਂਟਰ ਦੇ ਵਿੱਚ ਇੱਕ ਬੱਚੀ ਨੇ ਜਿਹੜੀ, ਉਹਨਾਂ ਨੇ ਸ਼ਾਇਦ 2-3 ਹਜ਼ਾਰ ਰੁਪਏ 'ਤੇ ਤਨਖਾਹ 'ਤੇ ਰੱਖੀ ਸੀ, ਬੜੇ ਵਧੀਆ ਪ੍ਰੋਸੀਜਰ ਫੋਲੋ ਕਰਕੇ ਮੈਨੂੰ ਆਧਾਰ ਕਾਰਡ ਉਸੇ ਵੇਲੇ ਉਹਦਾ ਸਰਟੀਫਿਕੇਟ ਦੇ ਦਿੱਤਾ ਅਤੇ ਆਧਾਰ ਕਾਰਡ ਮੇਰੇ ਕੋਲ ਆ ਗਿਆ। ਸੋ ਬਿਨਾਂ ਪੈਸਿਆਂ ਤੋਂ ਆਇਆ। ਪਰ ਜਿਹੜੇ ਜ਼ਿਆਦਾ ਹੀ ਪੜ੍ਹੇ ਲਿਖੇ ਹੁੰਦੇ ਨੇ, ਉਹਨਾਂ ਨੂੰ ਪ੍ਰੋਸੀਜਰਾਂ 'ਚ ਪੈ ਗਏ, ਪਟਵਾਰੀ ਸਾਡੇ ਘਰ ਭੇਜਤਾ ਇਨਕੁਆਇਰੀ ਕਰਨ ਦੇ ਲਈ, ਤੇਰਾ ਬਣ ਹੀ ਨਹੀਂ ਸਕਦਾ, ਤਾਂ ਹੋ ਹੀ ਨਹੀਂ ਸਕਦਾ। ਸੋ ਬੜਾ ਖੱਜਲ ਖੁਆਰੀ ਕੀਤੀ ਉਹਨਾਂ ਨੇ, ਪਰ ਸੁਵਿਧਾ ਸੈਂਟਰ ਜਾ ਕੇ 1 ਮਿੰਟ 'ਚ ਬਣ ਗਿਆ। ਖੈਰ ਅਮਰੀਕ ਭਾਅ ਜੀ, ਗੱਲਾਂ ਆਪਾਂ ਕਈ ਕਰਨੀਆਂ ਹੈ। ਇੱਕ ਤਾਂ ਜਿਹੜੀ ਥੋੜ੍ਹੀ ਆਪਾਂ ਪਹਿਲਾਂ ਚੰਨੀ ਸਾਹਿਬ ਦੀ ਕਰ ਲਈ, ਵਿਆਹ ਦੀਆਂ ਗੱਲਾਂ ਤੁਸੀਂ ਮੇਰੇ ਤੋਂ ਬਾਅਦ 'ਚੋਂ ਪੁੱਛ ਲਿਓ, ਕਿਉਂਕਿ ਉਹ ਵੀ ਕਾਫੀ ਹੌਟ ਨੇ ਚੰਨੀ ਸਾਹਿਬ ਦੀਆਂ ਗੱਲਾਂ। ਅਤੇ ਚੰਨੀ ਸਾਹਿਬ ਜਿਸ ਹਿਸਾਬ ਨਾਲ ਕਹੀ ਜਾ ਰਹੇ, ਮੈਂ ਆਹ ਵੀ ਕੀਤਾ, ਮੈਂ ਉਹ ਵੀ ਕੀਤਾ, ਮੈਂ ਰਿਕਸ਼ਾ ਵੀ ਚਲਾਇਆ, ਮੈਂ ਪੱਠੇ ਵੀ ਵੱਢ ਲੈਂਦਾ, ਮੈਂ ਮੰਜੇ ਵੀ ਬੁਣ ਲੈਂਦਾ ਹਾਂ, ਹੈ ਨਾ। ਅਤੇ ਮਤਲਬ ਉਹ ਇੱਕ ਚੁਟਕਲਿਆਂ ਦਾ ਪਾਤਰ ਬਣ ਗਏ ਨੇ, ਹੈ ਨਾ, ਜੁਮਲਾ ਟਾਈਪ, ਜਿੱਦਾਂ ਮੋਦੀ ਕਹਿੰਦਾ ਸੀ ਮੈਂ ਚਾਹ ਵੀ ਵੇਚੀ ਆ। ਮਤਲਬ ਹਾਲਾਂਕਿ ਮਤਲਬ
ਇੱਕ ਦਿਨ ਨਾ ਭਾਸ਼ਣ ਦੇ ਰਹੇ ਸੀ, ਪਤਾ ਨਹੀਂ ਮਾਈਕ ਇੱਧਰ ਉੱਧਰ ਹੋ ਗਿਆ ਹੋਊਗੀ, ਮਾਈਕ ਠੀਕ ਕਰਕੇ ਹੁਣ ਸੈੱਟ ਆਇਆ, ਕਿਉਂਕਿ ਮੈਂ ਮਾਈਕ ਜਦੋਂ ਤੱਕ ਆਪ ਠੀਕ ਨਾ ਕਰਾਂ, ਮੈਂ ਮਾਈਕ ਠੀਕ ਕਰਦਾ ਨੇ ਵਿਆਹ 'ਤੇ, ਉਦੋਂ ਤੱਕ ਮੈਨੂੰ ਭਾਸ਼ਣ ਦੇਣ ਦਾ ਸਵਾਦ ਹੀ ਨਹੀਂ ਆਉਂਦਾ। ਮੈਂ ਕਰ ਲਵਾਂ ਇਹਦੀ ਹੋਰ ਗੱਲ, ਅੱਗੇ ਤਾਂ ਤੇਰੀ ਛੇੜ ਪਾਈ ਹੈ ਲੋਕਾਂ ਨੇ, ਮੈਂ ਮੱਝਾਂ ਵੀ ਚੋਣਾ ਆ, ਮੈਂ ਪੱਠੇ ਵੀ ਪਾਉਂਦਾ ਰਿਹਾ ਆ, ਮੈਂ ਸਾਈਕਲ ਤੇ ਸਬਜ਼ੀ ਵੀ ਵੇਚਦਾ ਰਿਹਾ ਆ, ਮੈਂ ਟੈਂਟ ਵੀ ਲਾਉਂਦਾ ਰਿਹਾ ਆ, ਮੈਂ ਜੇਲ੍ਹਾਂ ਵਿੱਚ ਵੀ ਕੰਮ ਕਰਦਾ ਰਿਹਾ ਆ, ਮੈਂ ਜਿਹੜੇ ਨਸ਼ਈ ਉਹਨਾਂ ਦੇ ਨਸ਼ੇ ਵੀ ਛਡਾਉਂਦਾ ਰਿਹਾ ਆ, ਇੱਦਾਂ ਨਾ ਕਹਿੰਦੇ ਮੈਂ ਵੱਡੀ ਵੀ ਲੈਂਦਾ ਰਿਹਾ ਜਾ ਕੇ ਤਹਿਸੀਲ 'ਚ।
ਉਹ ਦੇਖੋ ਨਾ ਹੁਣ ਉਹ ਇਸੇ ਗੱਲ ਤੋਂ ਉਹਨਾਂ ਦਾ ਵਾਹ ਐਲਾਨ ਕਰਦਾ, ਉਹਦਾ ਨਾਮ ਪਤਾ ਐਲਾਨਜੀਤ ਸਿੰਘ ਚੰਨੀ, ਠੀਕ ਹੈ, ਉਹ ਉੱਤੇ ਵੀ ਭੜ ਗਏ।
ਅਮਨਦੀਪ ਹੋਰ ਇੱਕ ਤੁਸੀਂ ਹੋਰ ਦੇਖਿਆ ਹੋਣਾ, ਅੱਜ ਕੱਲ੍ਹ ਨਾ ਉਹ ਚਾਦਰ ਜਿਹੀ ਲੈ ਕੇ ਉਹ ਬੈਠੇ ਹੁੰਦੇ ਆ, ਜਿੱਦਾਂ ਨਾ ਲੋਈ ਜਿਹੀ ਲੈ ਕੇ, ਉਹ ਵੀ ਨਵਜੋਤ ਸਿੰਘ ਸਿੱਧੂ ਵੀ ਇੱਕ ਨਵੇਂ ਰਿਵਾਜ਼ ਪਾ ਲਿਆ, ਪਠਾਣੀ ਸੂਟ ਜਿਹਾ ਪਾ ਲੈਂਦੇ ਆ ਤੇ ਇੱਕ ਲੋਈ ਜਿਹੀ ਲੈ ਕੇ, ਜਿਵੇਂ ਜਿੱਦਾਂ ਬਹੁਤ ਵੱਡੇ ਦਿਆਂਤਦਾਰ ਹੁੰਦੇ ਏਦਾਂ ਸ਼ੋਅ ਕਰਨ ਦੀ,
ਜਿੱਦਾਂ ਕੇਜਰੀਵਾਲ ਨਹੀਂ ਸੀ ਬਣਿਆ, ਜਿੱਦਾਂ ਕੀਤੀ ਅਮਨਦੀਪ, ਕੇਜਰੀਵਾਲ ਮਫਲਰ ਵਾਲਾ ਬਣਿਆ ਸੀ, ਮਫਲਰ ਲਾ ਲਾ ਕੇ,
ਹਾਂਜੀ ਮਫਲਰ ਲਾ ਬਣਿਆ ਸੀ, ਇਹ ਹੁਣ ਲੋਂਜਾਂ ਲੈ ਕੇ ਬੈਠੇ ਹੁੰਦੇ ਆ। ਫਿਰ ਤੁਸੀਂ ਨੋਰਮਲ ਜਿਹੜੇ ਕੱਪੜੇ ਪਾ ਕੇ ਉਹੀ ਉਹ ਸੋਹਣੇ ਲੱਗਦੇ ਆ, ਜਿਹੜੇ ਆਮ ਕੱਪੜੇ ਤੁਸੀਂ ਪਾਉਣੇ ਆ, ਸ਼ਰਟ ਕਮੀਜ਼ ਪਾਉਣੇ ਆ ਜਾਂ ਕੁੜਤਾ ਪਜਾਮਾ, ਚਲੋ ਠੀਕ ਆ ਉਹ ਸਾਡੀ ਪਹਿਰਾਵਾ ਹੈ, ਉਹ ਪਾ ਕੇ ਆ, ਐਵੇਂ ਜਿਹੜੇ ਪਖੰਡ ਜਿਹੇ ਕਰਦੇ, ਮੈਂ ਤੁਹਾਨੂੰ ਜ਼ਿਆਦਾ ਠੰਡ ਲੱਗਦੀ ਹੈ, ਜਿਹੜੇ ਮੂਹਰੇ ਬੈਠੇ ਹੁੰਦੇ ਆ ਵਿਚਾਰਾ ਕਮੀਜ਼ ਪਾ ਕੇ ਬੈਠੇ ਹੁੰਦੇ ਆ, ਉਹ ਠੀਕ ਹੈ ਅਸੀਂ ਆਮ ਵਿਅਕਤੀਆਂ ਵਰਗੇ।
ਗੁਰਿੰਦਰ ਸਿੰਘ ਕਹਿੰਦੇ ਭਾਜੀ ਚੰਨੀ ਸਾਹਿਬ ਤਾਂ NRI ਵੀ ਨੇ, ਤੇ ਉਹਨਾਂ ਨੇ NRI ਦੀ ਪਰਿਭਾਸ਼ਾ ਦਿੱਤੀ ਸੀ। ਵੈਸੇ ਨਾ ਮੈਨੂੰ ਉਹ ਗੱਲ ਉਹਨਾਂ ਦੀ,
ਵੈਸੇ
ਉਹ ਗੱਲ ਉਹਨਾਂ ਦੀ ਮੈਨੂੰ ਉਹਨਾਂ ਨੇ ਇਸ ਸੰਦਰਭ ਦੇ ਵਿੱਚ ਨਹੀਂ ਸੀ ਕਹੀ, ਕੰਟੈਕਸਟ ਉਹਨਾਂ ਦਾ ਹੋਰ ਸੀਗਾ, ਉਹਨਾਂ ਨੇ ਸਹੀ ਗੱਲ ਕਹੀ ਸੀ, ਬਿਲਕੁਲ ਸਹੀ ਗੱਲ ਕਹੀ ਸੀ ਕਿ ਪਿੰਡੋਂ ਬੰਦਾ ਸ਼ਹਿਰ ਚੱਲ ਜਾਵੇ ਨਾ, ਉਹ ਇੱਕ ਦੋ ਪੀੜ੍ਹੀਆਂ ਬਾਅਦ ਉਹਨੂੰ ਵੀ ਹੋਰ ਤਰ੍ਹਾਂ ਦੇਖਣ ਲੱਗ ਜਾਂਦੇ ਨੇ ਪਿੰਡ ਵਾਲੇ, ਭਾਈ ਇਹ ਤਾਂ ਪਿੰਡ ਦਾ ਹੈ ਹੀ ਨਹੀਂ। ਸਾਡੇ ਨਾਲ ਇੱਦਾਂ ਹੁੰਦੀ ਹੈ, ਅਸੀਂ ਪਿੰਡ ਚੱਲ ਜਾਈਏ, ਉਹ ਤੁਸੀਂ ਤਾਂ NRI ਹੈ, ਤੁਸੀਂ ਤਾਂ NRI, ਅਸੀਂ ਇੱਥੇ ਰਹਿਣਾ ਹੈ। ਅਤੇ ਉਹ ਗੱਲ ਇਹ ਉਹਨਾਂ ਦੀ ਸਹੀ ਸੀਗੀ, ਪਰ ਜਿਹੜੀ ਉਹ ਜਾਣੀ ਕਿ ਲੋਕਾਂ ਨੇ ਵਿੱਚ ਕਹਿੰਦੇ ਕਿ ਗੱਲ ਮਾੜੀ ਜਿਹੀ ਚੱਕ ਲੈਂਦੇ ਆ, ਅਤੇ ਇੱਕ ਬੰਦੇ ਨੇ ਤਾਂ ਇੰਨੀ ਚੱਕ ਲਈ, ਉਹਨੇ ਇਹ ਗੱਲ ਪਈ, ਕਹਿੰਦਾ ਭਰਾਵਾ ਅਸੀਂ ਤਾਂ ਹੁਣ ਜਦ ਬਾਹਰ ਅੰਦਰ ਜਾਈਦਾ ਸਵੇਰ ਨੂੰ, ਪਿੰਡ ਦੀ ਜੂਹ ਦੇ ਅੰਦਰ ਹੀ ਰਹੀਦਾ, ਬਾਹਰ ਜੇ ਦੂਜੇ ਖੇਤ ਚੱਲ ਜਾਓ ਨਾ, ਪਿੰਡ ਵਾਲੇ ਕਹਿਣ ਲੱਗ ਜਾਂਦੇ NRI ਹੋ ਗਿਆ, ਹੁਣ ਬਾਹਰ ਗਿਆ,
NRI ਹੋ ਗਿਆ, ਚੰਗਾ ਜਲੂਸ ਕੱਢਿਆ ਲੋਕਾਂ ਬਾਹਰ ਗਿਆ। ਕਈ ਵਾਰੀ ਬੰਦਾ ਆਪਣੇ ਜਲੂਸ ਆਪੇ ਹੁੰਦੀ ਕਢਾ ਲੈਂਦਾ ਆਪਣੇ, ਇਹ ਵੈਸੇ ਗੱਲ ਕਰਨ ਦੀ ਲੋੜ ਕੀ ਆ, ਮੈਂ ਆਹ ਕਰਦਾ, ਮੈਂ ਉਹ ਕੀਤਾ, ਮੈਂ ਤਾਂ ਆਪਣੇ ਵਿੱਚ ਹੋਣੀ ਨਹੀਂ, ਵੈਸੇ ਚਾਹੀਦੀ ਨਹੀਂ ਹੈ। ਮਖੌਲਬਾਜ਼ੀ ਹੁੰਦੀ ਜਿਹੜੇ ਤੁਸੀਂ ਨਾ ਹਰੇਕ ਗੱਲ 'ਚ ਕਹਿੰਦੇ ਹਾਂ, ਮੈਂ ਆਹ ਕੀਤਾ, ਮੈਂ ਉਹ ਵੀ ਕੀਤਾ, ਮੈਂ ਆਹ ਕਰਦਾ ਰਿਹਾ, ਉਹ ਫਿਰ ਤੁਹਾਨੂੰ ਕੁਛ ਹੱਦ ਤੱਕ ਤਾਂ ਠੀਕ ਹੁੰਦਾ, ਇੱਕ ਦੋ ਵਾਰੀ, ਜੇ ਤੁਸੀਂ ਰੋਜ਼ੇ ਏਦਾਂ ਕਹੀ ਜਾਓ ਨਾ, ਫਿਰ ਉਹ ਸ਼ੁਕਰ ਦਾ
ਚੁਟਕਲਾ ਬਣ ਜਾਂਦਾ, ਜਿੱਦਾਂ ਮੋਦੀ
ਦਾ ਚੁਟਕਲੇ ਦਾ ਪਾਤਰ,
ਜਿੱਦਾਂ ਹੁਣ ਮੋਦੀ ਦੀ ਚਾਹ ਜਿਹੜੀ ਅੱਜ ਤੱਕ ਉਹ ਮਤਲਬ ਚੁਟਕਲਾ ਬਣੀ ਹੋਈ ਹੈ, ਹਨਾ, ਲੋਕਾਂ ਨੇ ਗੱਲ ਚੱਕ ਲਈ, ਹਨਾ। ਇੱਦਾਂ ਹੀ ਪਾਲਾ ਬੈਂਸ ਵੀ ਕਹਿ ਰਹੇ ਨੇ, ਕਹਿੰਦੇ ਘਰ ਘਰ ਚੱਲਦੀ ਗੱਲ, ਚੰਨੀ ਕਰਦਾ ਮਸਲੇ ਦੇ ਹੱਲ,
ਮਸਲੇ ਹੱਲ, ਬੋਰਡ ਲੱਗੇ ਹੋਆ, ਹੋਰਡਿੰਗ ਲੱਗੀ ਹੋ ਹਰੇਕ ਜਗ੍ਹਾ ਤੇ, ਹਰੇਕ ਜਗ੍ਹਾ। ਇੱਕ ਦਿਨ ਉਹਦੀ ਇੰਟਰਵਿਊ ਆ ਰਹੀ ਸੀ ਕਿਸੇ ਪੰਜਾਬੀ ਦੂਜੇ ਤੇ, ਉਹ ਚੰਨੀ ਸਾਹਿਬ ਕਹਿੰਦੇ ਦੇਖੋ ਮੈਂ ਨਹੀਂ ਕਹਿੰਦਾ, ਲੋਕੇ ਹੀ ਕਹਿੰਦੇ ਆ ਘਰ ਘਰ ਚੱਲਦੀ ਗੱਲ, ਚੰਨੀ ਕਰਦਾ ਮਸਲੇ ਹੱਲ, ਉਹ ਤਾਂ ਕਹਿੰਦੇ ਜਿਹੜੇ ਪਬਲਿਕ ਹੁੰਦੇ ਨਾ ਡਿਪਾਰਟਮੈਂਟ, ਉਹਨੇ ਬਣਾਏ ਹੁੰਦੇ ਆ,
ਇਹਨਾਂ ਦੇ ਐਡਵਾਈਜ਼ਰ। ਇੱਕ ਹੋਰ ਵੀ ਚੱਲਦਾ ਹੁਣ, ਇਹਦੇ ਵੀ ਮੋਡੀਫਿਕੇਸ਼ਨ ਹੋ ਗਈ, ਘਰ ਘਰ ਚੱਲਦੀ ਗੱਲ, ਚੰਨੀ ਵੰਡਦਾ ਪਿੱਤਲ ਦੇ ਟੱਲ, ਬਈ ਟੱਲੇ ਹੀ ਆ ਆਵਾਜ਼ ਆਉਣੇ, ਕੁਛ ਨਹੀਂ ਹੈਗਾ, ਬਸ ਟੱਲ ਵਜਾਈ ਜਾਂਦਾ ਹਨਾ। ਤੇ ਕਾਫੀ ਮਤਲਬ ਦੇਖੋ, ਮੈਂ ਤਾਂ ਇਹ ਕਹਿੰਦਾ ਪਹਿਲੀ ਗੱਲ ਤਾਂ ਇਹ, ਇਹਨਾਂ ਦੇ ਐਡਵਾਈਜ਼ਰ ਕੌਣ ਹੈ, ਮਤਲਬ ਜਿਹੜੇ ਜੁਮਲੇਬਾਜ਼ੀ, ਆਹ ਬਾਜੀ, ਚੁਟਕਲੇਬਾਜ਼ੀ, ਉਹ ਭਗਵੰਤ ਮਾਨ ਨੂੰ ਕਿਉਂ ਫੇਲ ਕਰਨ ਦੀ ਕੋਸ਼ਿਸ਼ ਕਰ ਰਹੇ? ਮੈਨੂੰ ਲੱਗਦਾ ਉਹਦਾ ਮੁਕਾਬਲਾ ਭਗਵੰਤ ਮਾਨ ਨਾਲ ਹੈ, ਉਹ ਭਗਵੰਤ ਮਾਨ ਦੀ ਕਾਮੇਡੀ ਨੂੰ ਫੇਲ ਕਰਨਾ ਚਾਹੁੰਦਾ ਹੈ, ਠੀਕ ਹੈ। ਅਤੇ ਪੰਜਾਬ ਦੇ ਲੋਕ ਉਹ ਇੱਦਾਂ ਸਮਝਦੇ ਨੇ ਵੀ ਜੁਮਲੇਬਾਜ਼ੀ 'ਚ ਆਉਂਦੇ ਨੇ, ਚੁਟਕਲੇ ਸੁਣਨਾ ਚਾਹੁੰਦੇ ਨੇ, ਤਾਂ ਹੀ ਇੰਨਾ ਇਕੱਠ ਹੁੰਦਾ ਹੈ। ਅਤੇ ਰਹੀ ਗੱਲ ਆਮ ਆਦਮੀ ਪਾਰਟੀ ਦੀ, ਕਿ ਉਹ ਜੇ ਜਿੱਤ ਵੀ ਗਏ ਤਾਂ ਉਹਨਾਂ ਦਾ ਕੋਈ ਅਹਿਮ ਰੋਲ ਓਪੋਜੀਸ਼ਨ, ਹਾਲਾਂਕਿ ਮਜੋਰਟੀ ਹੁੰਦੇ, ਕੋਈ ਰੋਲ ਅਦਾ ਕੀਤਾ ਨਹੀਂ ਹੈਗਾ ਪੰਜਾਬ ਦੇ ਵਿੱਚ ਉਹਨਾਂ ਨੇ। ਖੈਰ ਹੁਣ ਇੱਦਾਂ ਹੈ ਵੀ ਕਹਿੰਦੇ ਮੈਂ ਵਿਆਹਾਂ ਦੇ ਵਿੱਚ ਟੈਂਟ ਵੀ ਲਾਉਂਦਾ ਰਿਹਾ ਹਾਂ, ਹਨਾ, ਅਤੇ ਬਹੁਤ ਕੁਛ ਕਰਦਾ ਰਿਹਾ। ਅਤੇ ਗੌਰਵ ਸ਼ਰਮਾ ਕਹਿੰਦੇ ਵੀ ਹੁਣ ਸਮਝ ਆਏਗੀ ਪੰਜਾਬ 'ਚ ਬੇਰੁਜ਼ਗਾਰੀ ਕਿਉਂ ਹੈ, ਕਿਉਂਕਿ ਸਾਰੇ ਕੰਮ ਤਾਂ ਚੰਨੀ ਸਾਹਿਬ ਹੀ ਕਰੀ ਜਾਂਦੇ ਸੀਗੇ, ਅਤੇ ਇੱਕੋ ਬੰਦਾ ਕਰੀ ਜਾਂਦਾ,
ਬਾਕੀਆਂ ਨੇ ਕੀ ਕਰਨੇ।
ਮੈਂ ਸੁਣਿਆ ਤੁਸੀਂ ਮੇਰੇ ਉੱਦਣ ਪਕੌੜੇ ਵੀ ਗਿਣਦੇ ਸੀਗੇ ਵੀ ਹੁਣ ਖਾ ਲਏ ਹੋਣੇ ਆ, ਹੁਣ ਆਹ ਹੋ ਗਿਆ ਹੋਣਾ, ਜਿੱਦਣ ਪਿਛਲੇ ਸੈਟਰਡੇ ਵਿਆਹ 'ਚ।
ਨਹੀਂ, ਉਹ ਤਾਂ ਅੰਦਾਜ਼ਾ ਲਾਉਣ ਦੀ ਕੋਸ਼ਿਸ਼ ਕਰ ਰਹੇ ਸੀ, ਜਿੱਦਾਂ ਤੁਸੀਂ ਜਾ ਰਹੇ ਸੀ ਸਮੇਂ ਦੇ ਅਨੁਸਾਰ, ਫਿਰ ਤੁਸੀਂ ਜਾ ਕੇ ਉੱਥੇ ਮਿਲੇ ਹੋਣੇ ਬੰਦਿਆਂ ਨੂੰ, ਅਤੇ ਬੰਦੇ ਆਪਣੇ ਤਿਆਰੀ ਕਰ ਰਹੇ ਹੋਣੇ ਆ ਖਾਣ ਪੀਣ ਦੀ, ਅਤੇ ਤੁਸੀਂ ਵੀ ਸ਼ਮੂਲੀਅਤ ਆਪਣੀ ਦੱਸੀ ਹੋਣੀ, ਉਹ ਸਾਰੀ ਜਿਹੜੀ ਗਾਥਾ ਆ, ਸਾਰੀ ਸਟੋਰੀ ਆ, ਉਹਨੂੰ ਤੁਸੀਂ ਸੁਣਾਓ ਤਾਂ 2-4 ਸ਼ਬਦਾਂ ਵਿੱਚ ਕਿ ਪਿਛਲੇ ਹਫ਼ਤੇ ਕਿੱਦਾਂ ਕਿੱਦਾਂ ਹੋਈ, ਕੀ ਤੁਹਾਡੇ 'ਤੇ ਇਲਜ਼ਾਮ ਲੱਗੇ, ਜਾਂ ਤੁਹਾਡੇ ਨਾਲ ਬੰਦੇ ਇਕੱਠੇ ਹੋਏ ਜਾਂ ਨਹੀਂ ਹੋਏ, ਇੱਦਾਂ ਹੀ ਸੁਣਾਓ ਤਾਂ ਕਹਾਣੀ ਕੋਈ।
ਮੇਰੀ ਨਾ ਭਾਅ ਜੀ ਅਸਲ ਦੇ ਵਿੱਚ ਕੀ ਆ, ਪਬਲਿਕ ਲਾਈਫ ਦੇ ਵਿੱਚ ਨਾ, ਜਦੋਂ ਮੈਂ ਪਾਰਟੀਆਂ ਪੂਟੀਆਂ ਜਾਂਦਾ, ਸ਼ਾਇਦ ਤੁਸੀਂ ਵੀ ਨੋਟ ਕੀਤਾ ਹੋਊਗਾ ਕਿ ਲੋਕ ਮੇਰੇ ਤੋਂ ਕਤਰਾਉਣ ਲੱਗ ਪਏ ਆ ਹੁਣ, ਅਸਲ ਦੇ ਵਿੱਚ ਮਤਲਬ ਮੈਥੋਂ ਦੂਰ ਦੂਰ ਭੱਜਦੇ ਆ। ਮੈਂ ਨੋਟ ਕਰੀ ਜਾਵਾਂ ਇਹ ਗੱਲ ਕੀ ਹੈ, ਮਤਲਬ ਫਿਰ ਮੈਨੂੰ ਪਿਛਲੇ ਵਿਆਹ 'ਚ ਪਤਾ ਲੱਗਾ ਵੀ ਲੋਕ ਮੇਰੇ ਤੋਂ ਕਿਉਂ ਭੱਜਦੇ ਨੇ, ਦੂਰ 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 ਕਿਉਂ ਰਹਿੰਦੇ ਨੇ। ਉਹ ਚਾਹੁੰਦੇ ਆ, ਦਿਲੋਂ ਚਾਹੁੰਦੇ ਆ, ਚਾਹੁੰਦੀ ਹੈ ਸਰਕਾਰ, ਚਾਹੁੰਦਾ ਪੰਜਾਬ, ਚੰਨੀ ਦੀ ਸਰਕਾਰ, ਉਹ ਚਾਹੁੰਦੇ ਆ ਆਪਾਂ ਨੂੰ, ਪਰ ਉਹ ਮੈਨੂੰ ਸਮਝ ਨਹੀਂ ਸੀ ਆਉਂਦੀ ਵੀ ਮੈਂ ਬੰਦਿਆਂ ਕੋਲ ਖੜਦਾ ਜਾ ਕੇ ਉਹ ਦੂਰ ਚੱਲ ਜਾਂਦੇ ਆ, ਖਾਸ ਕਰਕੇ ਜਦੋਂ ਖਾਣਾ ਪੀਣਾ ਹੁੰਦਾ ਨਾ, ਮੇਰੇ ਨਾਲ ਕੋਈ ਲਾਈਨ 'ਚ ਵੀ ਨਹੀਂ ਲੱਗਦਾ। ਅਤੇ ਚਲੋ ਉਹ ਮੈਂ ਬੁਲਬੁਲ ਕੇ ਗਿਆ ਅਤੇ ਮਿਲਣੀ ਹੋਈ ਬਰਾਤ ਦੇ ਨਾਲ, ਜਾਣਾ ਸੀ ਦੋਨੋਂ ਪਾਸਿਓਂ ਸੀਗਾ ਅਤੇ ਖੜ੍ਹੇ ਸੀ, ਅਤੇ ਉਹ ਤੋਂ ਬਾਅਦ ਰੀਬਨ ਕੱਟਿਆ ਅਤੇ ਹਾਲ ਦੇ ਵਿੱਚ ਚਾਹ ਪਾਣੀ ਦਾ ਪ੍ਰਬੰਧ ਸੀਗਾ ਸਾਰਾ ਹੀ ਕੀਤਾ ਹੋਇਆ, ਬੜਾ ਸ਼ਾਨਦਾਰ, ਪਕੌੜੇ, ਸਮੋਸੇ, ਚਿਪਸ, ਕਿੰਨੇ ਤਰ੍ਹਾਂ ਦੇ ਹੋਰ ਚੀਜ਼ਾਂ ਸੀਗੀਆਂ, ਮਠਿਆਈਆਂ ਵਗੈਰਾ। ਅਤੇ ਉੱਥੇ ਆਪਣੇ ਖੜ੍ਹੇ ਮਿੱਤਰ ਸੱਜਣ ਅਤੇ ਅਮਨਰਾਜ ਬਾਈ ਹੁਣੀ, ਬੀਸਲਾ ਬਾਈ ਹੁਣੀ ਵਾਈਸ ਪ੍ਰਧਾਨ ਨੇ, ਅਤੇ ਬੱਬੀ ਬਾਈ ਹੁਣੀ, ਹੋਰ ਕਈ ਕਈ ਮਿੱਤਰ ਸੱਜਣ ਖੜ੍ਹੇ ਸੀ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਆ ਜਾਓ ਬਈ ਚਾਹ ਪੀਂਦੇ ਹਾਂ, ਤੇ ਉਹ ਚਲੋ 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 ਆਉਂਦੇ ਹਾਂ ਅਸੀਂ, ਤੁਸੀਂ ਚਲੋ ਚਲੋ। ਮੈਨੂੰ ਥੋੜ੍ਹਾ ਜਿਹਾ ਔਡ ਲੱਗਿਆ ਵੀ, ਮੈਂ ਕਿਹਾ ਵੀ ਆਪਣਾ ਮਾਣ ਸਤਿਕਾਰ ਹੈਗਾ ਆ ਤਾਂ ਇਹ ਮੇਰੇ ਨਾਲ ਤੁਰਦੇ ਕੱਲ੍ਹ ਹੀ ਨਹੀਂ। ਮੈਂ ਅੰਦਰ ਗਿਆ ਅਤੇ ਆਪਣੇ ਚਾਹ ਪਾਣੀ ਪਕੌੜੇ ਜੋ ਵੀ ਪਾਣੇ ਸੀ ਪਾ ਕੇ ਮੈਂ ਸਾਈਡ 'ਤੇ ਖੜ੍ਹ ਗਿਆ ਤਾਂ ਇਹ ਨਾ ਆਏ, ਫਿਰ ਆ ਕੇ ਨਾ ਲਾਈਨ ਦੇ ਵਿੱਚ ਲਾ ਕੇ ਪਕੌੜੇ ਜਿਹੇ ਪਾਉਣ ਲੱਗ ਗਏ ਅਤੇ ਮੇਰੇ ਵੱਲ ਨੂੰ ਦੇਖਣ ਲੱਗ ਪਏ, ਕਹਿੰਦੇ ਥੋੜ੍ਹਾ ਜਿਹਾ ਪਰੇ ਨੂੰ ਹੋ ਜਾਓ, ਇੱਥੇ ਕੱਲ੍ਹੇ ਖੜ੍ਹੇ ਹਾਂ। ਮੈਂ ਕੀ ਗੱਲ, ਸੱਚੀ ਗੱਲ ਹੈ? ਮੈਂ ਕਿਹਾ ਕੀ ਗੱਲ, ਮੈਂ ਕਿਹਾ ਤੁਸੀਂ ਗੱਲ ਕੀ ਆ ਵੀ ਜਦੋਂ ਖਾਣ ਪੀਣ ਦਾ ਟਾਈਮ ਆਉਂਦਾ ਤੁਸੀਂ ਮੇਰੇ ਤੋਂ ਪਾਸੇ ਜਿਹੇ ਕੱਲ੍ਹੇ ਹੋਣ ਲੱਗ ਪੈਂਦੇ। ਉਹ ਕਹਿੰਦੇ ਭਰਾਵਾ ਤੇ ਸਾਡੇ ਪਕੌੜੇ ਗਿਣ ਗਿਣ ਕੇ ਰੇਡੀਓ ਤੇ ਗੱਲਾਂ ਬਣਾ ਦੇਣੀਆਂ। ਉਹਨੇ ਕਿੰਨੇ ਸਮੋਸੇ ਕਰਦੇ, ਕਹਿੰਦਾ ਇਹਦੀ ਕੋਈ ਗੱਲ ਤੁਸੀਂ ਬਣਾ ਦੇਣੀ, ਤਾਂ ਤੇ ਤੋਂ ਡਰਦੇ ਹਾਂ ਵੀ ਮੀਡੀਆ ਵਾਲਿਆਂ ਤੋਂ, ਵੀ ਅਸੀਂ ਮੀਡੀਆ ਵਾਲਿਆਂ ਦੇ ਮੂਹਰੇ ਖਾਂਦੇ ਵੀ ਹੈ ਨੀ, ਵੀ ਹੋਰ ਨਾ ਕਿਤੇ ਭਰਾਵਾ ਬਣ ਜਾਵੇ। ਫਿਰ ਮੈਨੂੰ ਸਮਝ ਆਇਆ,
ਪਕੌੜੇ ਚੱਕ ਕੇ ਕਿਸੇ ਨੂੰ ਕਹਿਣਾ, ਪਕੌੜੇ ਚੱਕ ਆ ਕਿਸੇ ਨੂੰ ਕਹਿਣਾ ਟਿੱਕੀ ਠੋਕ ਆ, ਏਦਾਂ ਦੇ ਇਲਜ਼ਾਮ ਲਾ ਦੇਣੇ ਸਾਡੇ,
ਪਕੌੜੇ ਚੱਕ ਸਿੰਘ ਟਿੱਕੀ ਠੋਕ ਸਿੰਘ। ਤੇ ਉਹ ਮਤਲਬ ਫਿਰ ਮੈਨੂੰ ਸਮਝ ਆਈ ਵੀ ਇਹ ਜਿਹੜਾ ਆਪਣਾ ਵੀ ਅਸੀਂ ਸੇਵਾ ਕਰਦੇ ਹਾਂ ਨਾ ਸ਼ਨਿਚਰਵਾਰ ਐਤਵਾਰ ਨੂੰ, ਇਹ ਸਾਡੀ ਸਾਡੀ ਜਿਹੜੀ ਬੈਠੀ ਹੋਈ ਹੈ, ਲੋਕ ਸਭ ਤੋਂ ਦੂਰ ਭੱਜਦੇ ਨੇ ਤੇ ਇਹ ਸਮੱਸਿਆ ਹੈ। ਫਿਰ ਚਲੋ ਉਹਦਾ ਫਿਰ ਪ੍ਰਮਾਣ ਉਹਨੇ ਤਾਂ ਕਹਿ ਦਿੱਤਾ, ਫਿਰ ਜਦੋਂ ਦੁਪਹਿਰ ਨੂੰ ਲੰਚ ਸੀਗਾ ਪਾਰਟੀ ਜੋ ਵੀ ਹੋਣੀ, ਉੱਥੇ ਵੀ ਮੈਂ ਕਈ ਨੋਟ ਕੀਤੀ ਇਹ ਗੱਲਬਾਤ ਵੀ ਸਾਡੇ ਨਾਲ ਥੋੜ੍ਹਾ ਜਿਹਾ ਨਾ, ਈਵਨ ਕਿ ਜਿਹੜੇ ਨਾਲ ਦੇ ਟੇਬਲ ਟੂਬਲ ਹੁੰਦੇ ਆ ਉਹ ਵੀ ਸੋਚ ਸਮਝ ਕੇ ਗਲਾਸੀ ਪਾਉਂਦੇ ਆ ਵੀ ਨਾਲ ਬੈਠੇ ਆ ਭਰਾਵਾ ਕਿੱਥੇ ਫਸ ਗਏ। ਇਹ ਉਹ ਕਈ ਤਾਂ ਉੱਠ ਕੇ ਚੱਲ ਜਾਂਦੇ, ਚੱਲ ਯਾਰ ਟੇਬਲ ਉੱਥੇ ਬਹਿੰਦੇ ਪਰੇ ਜੇ ਜਾ ਕੇ, ਇਹਨਾਂ ਤੋਂ ਦੂਰ ਹੈ ਨਾ। ਅਤੇ ਇਹ ਇੱਕ ਸਮੱਸਿਆ ਮੈਂ ਨੋਟ ਕੀਤੀ ਜਿਹੜੀ ਸਾਨੂੰ ਆ ਰਹੀ ਹੈ, ਦਰਪੇਸ਼ ਸਮੱਸਿਆ। ਅਤੇ ਮੈਨੂੰ ਲੱਗਦਾ ਹੌਲੀ ਹੌਲੀ ਲੋਕਾਂ ਨੇ ਸਾਨੂੰ ਵਿਆਹ ਸ਼ਾਦੀਆਂ ਸੱਦਣੋਂ ਹੀ ਹਟ ਜਾਣਾ। ਭਾਜੀ ਤੁਹਾਡਾ ਕੀ ਖਿਆਲ ਹੈ?
ਬਿਲਕੁਲ ਬਿਲਕੁਲ ਅਮਨਦੀਪ, ਇੱਕ ਹੋਰ ਵੀ ਗੱਲ ਆ ਜਿਹੜੀ ਤੁਸੀਂ ਨਹੀਂ ਕੀਤੀ ਕਿ ਫੋਟੋ ਖਿਚਾਉਣ ਦਾ ਜਿਹੜਾ ਰਿਵਾਜ਼ ਆ, ਜਿੱਦਾਂ ਤੁਸੀਂ ਆਪਣੀ ਫੋਟੋ ਲਾਈ ਹੁੰਦੀ ਹੈ ਇੱਥੇ ਐਕਟਰਾਂ ਵਰਗੀ, ਜਿੱਦਾਂ ਚੰਨੀ ਸਾਹਿਬ ਨੇ ਵੀ 20-22 ਸਾਲ ਦੀ ਫੋਟੋ ਲਾਈ ਹੁੰਦੀ ਦੂਜੇ ਤੇ ਆਪਣੇ ਜੇ ਹੋਰਡਿੰਗ ਆ ਉਹਨਾਂ ਤੇ, ਏਦਾਂ ਲੱਗਦਾ ਵੀ ਨਾ 25 ਸਾਲ ਦਾ ਨੌਜਵਾਨ ਆ ਵੀ ਏਦਾਂ ਦੀ ਜਿਹੜੀ ਪਰਿਸਥਿਤੀ ਹੁੰਦੀ ਹੈ ਉਹ ਵੀ ਉੱਦਾਂ ਬਹੁਤ ਚੰਗੀ ਨਹੀਂ ਹੁੰਦੀ। ਜਿਸ ਵੇਲੇ ਐਕਚੁਅਲੀ ਤੁਸੀਂ ਮਿਲਦੇ ਆ ਕਿਸੇ ਬੰਦੇ ਨੂੰ ਉਹਦੀ ਪੁਰਾਣੀ ਫੋਟੋ ਦੇਖ ਕੇ, ਫਿਰ ਉਹਦਾ ਲੱਗਦਾ ਵੀ ਲੱਗਦਾ ਉੱਦਾਂ ਦਾ ਹੀ ਆ ਭਾਈ, ਹੈ ਨਹੀਂ। ਫਿਰ ਉਹ ਵੀ ਕੱਤੋ ਤੁਹਾਡੇ ਨਾਲ ਕਤਰਾਂਦੇ ਆ ਤੁਹਾਨੂੰ ਮਿਲਣ ਤੋਂ, ਇੱਦਾਂ ਦੀ ਵੀ ਕੋਈ ਵਿਵਸਥਾ, ਫੋਟੋਆਂ ਦੀ ਵੀ ਕੋਈ ਚੱਕਰ ਪਿਆ?
ਇਹ ਤਾਂ ਵਧੀਆ ਭਾਜੀ, ਆਹ ਤਾਂ ਤੁਸੀਂ ਆਈਡੀਆ ਵਧੀਆ ਦੇ ਦਿੱਤਾ। ਹੁਣ ਅਸੀਂ ਤਾਂ ਲਾਉਂਦੇ ਹਾਂ ਅਪਡੇਟਡ ਫੋਟੋ, ਜਿਹੜੀ ਲੇਟੈਸਟ ਫੋਟੋ ਜਿੱਦਾਂ ਦੇ ਆਪਾਂ ਹੈਗੇ ਹਾਂ। ਮੈਨੂੰ ਲੱਗਦਾ ਆਪਾਂ 10-15 ਸਾਲ ਪਹਿਲੀਆਂ ਉਹ ਇੰਨੀਆਂ ਮਤਲਬ ਕਲੀਨ ਸ਼ੇਪ ਵਾਲੀਆਂ ਫੋਟੋਆਂ ਪ੍ਰੋਪਰ ਹੈ ਉਹ ਲਾਈਏ, ਤਾਂ ਕਿ ਲੋਕ ਸਾਨੂੰ ਪਛਾਣਨ ਨਾ ਵਿਆਹ ਦੇ ਵਿੱਚ, ਸਾਡੇ ਨਾਲ ਗੱਲ ਤਾਂ ਕਰਨ, ਸਾਡੇ ਨਾਲ ਖੜਨ ਤਾਂ ਸਹੀ, ਸਾਡੇ ਨਾਲ ਚਾਹ ਪਕੌੜੇ ਤਾਂ ਖਾਣ। ਮੈਨੂੰ ਲੱਗਦਾ ਆਪਾਂ ਪੁਰਾਣੀ ਫੋਟੋ ਲਾਈਏ। ਵੈਸੇ ਇਹ ਤਾਂ ਤੁਹਾਨੂੰ ਪਤਾ ਕਾਫੀ ਅੱਗੇ ਗੱਲ ਹੋ ਵੀ ਚੁੱਕੀ ਹੈ ਕਿ ਸਾਨੂੰ ਮਿਲਣ ਆਉਂਦੇ ਹੁੰਦੇ ਸੀ ਤੇ ਜਦੋਂ ਮਿਲਦੇ ਹੁੰਦੇ ਸੀ ਤੇ ਨਮੋਸ਼ ਹੋ ਕੇ ਜਾਂਦੇ ਹੁੰਦੇ ਸੀ ਸਾਨੂੰ ਦੇਖ ਕੇ।
ਖੇਡਾਂ ਦੀ ਗੱਲ ਆ, ਤੁਸੀਂ ਕਈ ਵਾਰੀ ਸੁਣਾਈ ਵੀ ਆ ਰੇਡੀਓ ਤੇ, ਚਲੋ ਅੱਜ ਨਾ ਸੁਣਾਓ, ਫੇਰ ਕਿਤੇ ਸੁਣਾਵਾਂਗੇ ਉਹ,
ਕਿਤੇ ਜਿੱਦਾਂ
ਕੀ ਹੋਈ ਆ ਉਹ।
ਸਾਡੇ ਨਾਲ ਤਾਂ ਕਈ ਵਾਰੀ ਹੋਈ ਹੈ,
ਨਹੀਂ ਕਹਿਣਾ ਚਾਹੀਦਾ ਜੋ ਸਾਡੇ ਨਾਲ ਹੋਇਆ ਉਹ।
ਸਾਡੇ ਨਾਲ ਤਾਂ ਬਹੁਤ ਵਾਰੀ ਹੋਈ ਹੈ ਇੱਦਾਂ ਵੀ, ਗੱਲ ਇਹ ਆ ਵੀ ਬੰਦੇ ਦੀ ਐਕਸਪੈਕਟੇਸ਼ਨਸ ਹੋਰ ਹੁੰਦੀਆਂ। ਹੁਣ ਮੈਨੂੰ ਲੱਗਦਾ ਚੰਨੀ ਸਾਹਿਬ ਨੇ ਵੀ ਆਪਣੀ ਲੇਟੈਸਟ ਫੋਟੋ ਇਸ ਕਰਕੇ ਲਾਈ ਆ ਵੀ ਜਦੋਂ ਹੁਣ ਉਹਨਾਂ ਨੇ ਜਾਣਾ ਆ ਕੈਂਪੇਨ ਕਰਨ ਜਾਂ ਲੋਕਾਂ ਤੋਂ ਵੋਟਾਂ ਮੰਨ, ਤਾਂ ਲੋਕ ਪਛਾਣਨ ਤਾਂ ਸਹੀ ਵੀ ਇਹ ਚੰਨੀ ਸਾਹਿਬ ਹੈ, ਮੈਨੂੰ ਤਾਂ ਇਉਂ ਲੱਗਦਾ। ਤੇ
ਇੱਕ ਮਤਲਬ ਹੋਰ ਵੀ ਟ੍ਰੈਂਡ ਆ ਅੱਜ ਕੱਲ੍ਹ ਵਿਆਹ ਤੇ, ਜਿੱਦਾਂ ਵਟਸਐਪ ਤੇ ਫੋਟੋ ਲਾਉਣੀ ਹੈ, ਵਟਸਐਪ ਤੇ ਵੀਡੀਓ ਛੱਡਣੀ, ਵਟਸਐਪ ਤੇ ਆਪਣੇ ਉਹ ਫੋਟੋ ਵਗੈਰਾ ਛੱਡ ਦੇਣੀਆਂ, ਬੜਾ ਈਜ਼ੀ ਆ ਅੱਜ ਕੱਲ੍ਹ ਲੋਕ ਵਿਆਹਾਂ ਦੀਆਂ ਫੋਟੋਆਂ, ਉੱਥੇ ਜਿਹੜੇ ਨੋਰਮਲ ਵਿਆਹ ਹੁੰਦੇ ਆ ਉਹਨਾਂ ਦੀਆਂ ਵੀਡੀਓ ਬਣਾ ਬਣਾ ਕੇ 8-8 ਘੰਟੇ ਦੀ, 9-9 ਘੰਟੇ ਦੀ, 2-2 ਘੰਟੇ ਦੀ ਉਹ ਪਾਈ ਜਾਂਦੇ ਆ। ਜਿਸ ਵੇਲੇ ਕੋਈ ਤੁਸੀਂ ਵੀਡੀਓ ਦੇਖਦੇ ਆ ਪਹਿਲਾਂ ਉਹਦਾ ਟਾਈਮਿੰਗ ਦੇਖਦੇ ਆ, ਜੇ 2-3 ਮਿੰਟ ਤੋਂ ਜ਼ਿਆਦਾ ਆਇਆ ਬੰਦਾ ਕੰਨੀ ਕਤਰਾਉਂਦਾ ਵੀ ਇਹਨੂੰ ਕੀ ਦੇਖਣਾ ਯਾਰ, ਲੰਬਾ ਸਮਾਂ ਆ ਵੀ ਹੋਰ ਕੁਝ ਦੇਖਦੇ ਆ, 2 ਕੁ ਮਿੰਟ 'ਚ ਮੁੱਕ ਜਾਵੇ। ਇਹ ਟ੍ਰੈਂਡ ਕਿੱਦਾਂ ਦਾ ਉੱਥੇ ਫੋਟੋ ਵਗੈਰਾ ਖਿਚਾਉਣ ਦਾ ਜਿਹੜਾ ਟ੍ਰੈਂਡ ਆ ਵਿਆਹਾਂ 'ਤੇ ਅੱਜ ਕੱਲ੍ਹ ਹੋ ਰਿਹਾ ਆ, ਪ੍ਰੀ ਵੈਡਿੰਗ ਸ਼ੂਟਿੰਗ, ਉਹ ਤੋਂ ਬਾਅਦ ਫਲਾਨੀ ਸ਼ੂਟਿੰਗ, ਖਾਣ ਪੀਣ ਦੀ ਸ਼ੂਟਿੰਗ, ਉਹ ਤੋਂ ਬਾਅਦ ਆਫਟਰ ਵੈਡਿੰਗ ਸ਼ੂਟਿੰਗ, ਫਿਰ ਇੱਦਾਂ ਦਾ ਜਿਹੜਾ ਵਰਤਾਰਾ ਹੋ ਰਿਹਾ, ਇਹਦੇ ਬਾਰੇ ਤੁਸੀਂ ਉਦੋਂ ਕੋਈ ਮਹਿਸੂਸ ਕੀਤਾ ਉੱਥੇ?
ਇੱਕ ਵਿਆਹ ਹੋਇਆ ਸੀਗਾ ਪਿੱਛੇ ਜੇ ਤੇ ਉੱਥੇ ਮੈਨੂੰ ਚੰਗਾ ਲੱਗਾ, ਆਪਣੇ ਉਹ ਮਿੱਤਰੇ ਨਹੀਂ ਕਿਹੜੇ ਵੀਡੀਓ ਵਾਲੇ, ਤੇ ਉਹ ਵੀਡੀਓ ਬਣਾ ਰਹੇ ਆ ਬੜੇ ਮਤਲਬ ਸ਼ਾਨਦਾਰ ਤਰੀਕੇ ਨਾਲ ਬਣਾ ਰਹੇ ਆ, ਸਾਰੀ ਕਵਰੇਜ ਕਰ ਰਹੇ ਆ, ਤੇ ਉਹਨਾਂ ਨਾਲ ਮੇਰੀ ਗੱਲ ਚੱਲ ਰਹੀ ਸੀ, ਕਹਿੰਦੇ ਵੀ ਬਾਈ ਵੀ 6-6 ਘੰਟੇ ਦੀ ਵੀ ਵੀਡੀਓ ਬਣ ਜਾਂਦੀ ਹੈ, ਕਿਉਂਕਿ 1.5-2 ਘੰਟੇ ਦਾ ਮਾਈਆਂ, 1.5-2 ਘੰਟੇ ਦਾ, 1.5-2 ਘੰਟੇ ਦੀ ਲੇਡੀ ਸੰਗੀਤ ਜਾਗੋ ਐਂਡ ਆਲ ਪਾ ਕੇ 3 ਘੰਟੇ ਦਾ ਵਿਆਹ, ਮਤਲਬ 6-7-8 ਘੰਟੇ ਤੱਕ ਆਰਾਮ ਨਾਲ ਕਹਿੰਦੇ ਇੱਕ ਟੋਟਲ ਵੀਡੀਓ ਜਿਹੜੀ ਉਹਦੀ ਕਵਰੇਜ ਆਪਾਂ ਦਿੰਦੇ ਹਾਂ। ਪਰ ਪ੍ਰੋਬਲਮ ਇਹ ਹੈ ਕਿ ਉਹਦੀ ਜਿਹੜੀ ਪ੍ਰੋਸੈਸਿੰਗ ਨੂੰ ਬਹੁਤ ਟਾਈਮ ਲੱਗਦਾ, ਸ਼ੂਟ ਤਾਂ ਕਰ ਲੈਂਦੇ ਆ ਕਈ ਵਾਰੀ 8-8 ਮਹੀਨੇ 10-10 ਮਹੀਨੇ 1-1.5 ਸਾਲ ਦੀ ਵੇਟ ਤੋਂ ਮਗਰੋਂ, ਕਿਉਂਕਿ ਟੀਮ ਨੇ ਉਹਦੀ ਮਿਕਸਿੰਗ ਕਰਨੀ ਹੁੰਦੀ ਹੈ, ਉਹ ਲੱਗ ਜਦ ਤੱਕ ਵਿਆਹ ਦਾ ਚਾਅ ਹੀ ਲੈ ਜਾਂਦਾ, ਕੋਈ ਮੰਗਣੋ ਹੀ ਹਟ ਜਾਂਦੇ ਨੇ।
ਅਮਨਦੀਪ ਕਈ ਤਾਂ ਲਾਈਵ ਸਿੱਧੀ ਜਿੱਦਾਂ
ਉਹ ਵੀ ਕਰਦੇ ਨੇ, ਮੈਂ ਉੱਥੇ
15 ਘੰਟੇ ਦੀ ਉਹੀ ਪਾਈ ਜਾਂਦੇ ਆ, ਸਿੱਧੀ ਉੱਦਾਂ ਹੀ ਪਾਉਂਦੇ ਆ
ਭਾਜੀ।
ਲਾਈਵ ਪਹਿਲਾਂ ਤਾਂ ਲਾਈਵ ਦਿਖਾਉਂਦੇ ਆ,
ਦੇਖੋ ਮੈਂ
ਉੱਥੇ ਜੋ ਕੁਛ ਹੋ ਰਿਹਾ ਲਾਈਵ ਹੀ ਦਿਖਾਉਂਦੇ ਹਿੰਦੁਸਤਾਨ ਚੋਂ, ਫਿਰ ਉਹ ਫਿਰ ਦੂਜੇ ਤੀਜੇ ਦਿਨ ਉਹ ਚੱਕ ਕੇ ਉਹਦੇ ਵਿੱਚ ਪਾਉਂਦੇ ਆ, ਵਟਸਐਪ ਦੇ ਵਿੱਚ ਪਾਉਂਦੇ ਆ। ਇੱਕ ਇਹ ਨਵਾਂ ਟ੍ਰੈਂਡ ਮੈਂ ਦੇਖਿਆ,
ਮੈਂ ਇੱਥੇ ਆ ਰਿਹਾ ਸੀਗਾ,
ਇਹ ਵੀ ਹੋ ਰਿਹਾ,
ਮੈਂ ਇੱਥੇ ਆ ਰਿਹਾ ਸੀਗਾ ਤੇ ਉਹ ਕਹਿੰਦੇ ਵੀ 8-8 ਘੰਟੇ ਦੀਆਂ ਵੀਡੀਓ ਬਣਾਉਂਦੇ ਨੇ ਹਾਈ ਕੁਆਲਿਟੀ, ਤੇ ਮੈਂ ਕਿਹਾ ਯਾਰ ਕੋਈ ਦੇਖਦਾ ਤਾਂ ਹੈ ਨਹੀਂ, ਫਿਰ ਕਿੱਦਾਂ ਦਿਖੂਗੀ ਕਿੱਦਾਂ 8 ਮਹੀਨੇ ਬਾਅਦ ਤਾਂ ਜਾਨੂੰ ਤਾਂ ਉਹਨਾਂ ਦੇ ਲੋਹੜੀ ਵੀ ਪੈਣ ਵਾਲੀ ਹੋ ਜਾਂਦੀ ਆ 10 ਮਹੀਨੇ ਬਾਅਦ, ਹੈ ਨਾ। ਅਤੇ ਉਹ ਕਹਿੰਦੇ ਫਿਰ ਇਹ ਇੱਕ ਸੀਗੀ ਸਮੱਸਿਆ, ਇੱਕ ਤਾਂ ਉਹਨਾਂ ਨੇ ਹੱਲ ਇਹ ਕੀਤਾ ਵੀ ਅਸੀਂ 2.5 ਮਿੰਟ ਦਾ ਜਿਹੜਾ ਡੇ ਸ਼ੂਟ, ਮਤਲਬ ਆਪਾਂ ਉਹਦੇ ਬੈਠੇ ਬੈਠੇ ਕੰਪਾਈਲ ਕਰੀ ਜਾਂਦੇ ਨਾਲ ਨਾਲ ਹੀ, ਅਤੇ ਉਹ ਮਿਕਸ ਕਰਕੇ ਨਾ ਪਾਰਟੀ ਦੇ ਵਿੱਚ ਉੱਥੇ ਸਕਰੀਨ 'ਤੇ ਦਿਖਾ ਦਿੰਦੇ ਨੇ 2.5-3 ਮਿੰਟ ਦੀ ਹਾਈਲਾਈਟਸ, ਅਤੇ ਜਿੰਨੇ ਵੀ ਗੈਸਟ ਆਏ ਹੁੰਦੇ ਉੱਥੇ ਬੈਠ ਕੇ ਹੀ ਦੇਖ ਲੈਂਦੇ ਵੀਡੀਓ, ਹਜੇ ਵਿਆਹ ਚੱਲ ਹੀ ਰਿਹਾ ਹੁੰਦਾ, ਪਾਰਟੀ ਚੱਲ ਹੀ ਰਹੀ ਹੁੰਦੀ ਹੈ, ਅਤੇ ਉੱਥੇ ਬੈਠ ਕੇ ਉਹਨਾਂ ਨੂੰ ਦਿਖਾ ਦਿੰਦੇ। ਚਲੋ ਇਹ ਵਧੀਆ ਗੱਲ ਹੈ ਵੀ ਜਿਹੜੇ ਵੀਡੀਓ ਵਾਲਿਆਂ ਦਾ ਉਹਨਾਂ ਨੂੰ ਆਪਣਾ ਵੀ ਹੋ ਜਾਂਦਾ ਵੀ ਸਾਡੀ ਵੀ ਮਸ਼ਹੂਰੀ ਹੋ ਗਈ, ਸ਼ੋਅ ਕੇਸ ਹੋ ਗਿਆ, ਉਹਨਾਂ ਨੂੰ ਹੋਰ ਆਰਡਰ ਵੀ ਮਿਲਣੇ ਆ। ਪਰ ਇੱਕ ਜਿਹੜੇ ਵਿਆਹ ਦੇ ਵਿੱਚ ਜਾਣ ਵਾਲੇ ਲੋਕ ਹੁੰਦੇ ਉਹਨਾਂ ਨੂੰ ਸੈਟਿਸਫੈਕਸ਼ਨ ਹੋ ਜਾਂਦੀ ਆ ਵੀ ਲੈ ਵੀ ਅਸੀਂ ਵੀਡੀਓ ਦੇਖ ਲਿਆ। ਐਕਚੁਲੀ ਉਹ ਜਿਹੜੀ 2.5 ਮਿੰਟ ਦੀ ਹਾਈਲਾਈਟਸ ਜਾਂ ਟ੍ਰੇਲਰ ਹੀ ਆ ਉਹੀ ਐਕਚੁਲੀ ਉਨਾ ਕੇ ਦੇਖ ਹੁੰਦਾ ਹੁੰਦਾ 2.5 ਮਿੰਟ ਦਾ 8 ਘੰਟਿਆਂ 'ਚੋਂ, ਅਤੇ ਬਾਕੀ ਤਾਂ ਵੱਖਰੇ ਵੱਖਰੇ ਪਰਪਸ ਹੁੰਦੇ ਆ। ਅਤੇ ਦੂਜੀ ਗੱਲ ਜਿਹੜੀ ਭਾਜੀ ਤੁਸੀਂ ਲਾਈਵ ਦੀ ਕਹਿੰਦੇ ਆ, ਇਹ ਵੀ ਇੱਕ ਕਾਫੀ ਡਿਮਾਂਡ ਆ ਰਹੀ ਐਕਚੁਲੀ ਲੋਕਾਂ ਦੀ ਕਿ ਲਾਈਵ ਕਰ ਦਿਓ, ਅਤੇ ਜਦੋਂ ਉਹਨਾਂ ਦਾ ਟਾਈਮ ਹੁੰਦਾ ਤਾਂ ਉਹ ਦੇਖ ਲੈਂਦੇ ਆ। ਜਿੱਦਾਂ ਹੁਣ ਕਈ ਰਿਸ਼ਤੇਦਾਰ ਨਹੀਂ ਵਿਆਹ 'ਚ ਆ ਸਕਦੇ, ਕਈ ਦੂਰ ਹੈ, ਹੈ ਨਾ, ਕੋਈ ਆਏ ਹੋਏ ਨੇ ਹਜੇ ਹੋਟਲ ਦੇ ਵਿੱਚ ਹੀ ਨੇ, ਉਹ ਦੇਖ ਰਹੇ ਚੱਲਦੇ, ਅੱਛਾ ਵੀ ਪਹੁੰਚ ਗਏ ਲੋਕ, ਅੱਛਾ ਆਹ ਹੋ ਗਿਆ, ਚਲੋ ਠੀਕ ਹੈ। ਸੋ ਉਹ ਇੱਕ ਮੈਨੂੰ ਤਾਂ ਲੱਗਦਾ ਉਹ ਚੰਗੀ ਗੱਲ ਹੈ ਵੀ ਗੁਰਦੁਆਰਾ ਸਾਹਿਬ ਤੋਂ ਵੀ ਲਾਈਵ ਕਰ ਰਹੇ ਨੇ ਉਹ, ਜਿਹੜੇ ਰਿਸ਼ਤੇਦਾਰ ਨਹੀਂ ਵੀ ਪਹੁੰਚ ਸਕੇ ਦੇਸ਼ ਵਿਦੇਸ਼ ਤੋਂ ਜਾਂ ਹੋਰ ਦੇਸ਼ ਦੇ ਹਿੱਸਿਆਂ 'ਚੋਂ, ਦੇ ਕੈਨ ਜੁਆਇਨ ਇਨ, ਵਧੀਆ ਗੱਲ ਹੈ, ਅਤੇ ਉਹ ਕਹਿ ਸਕਦੇ ਆ ਵੀ ਅਸੀਂ ਦੇਖੀ ਆ। ਪਰ ਭਾਜੀ ਗੱਲ ਮੈਂ ਥੋੜ੍ਹੀ ਹੋਰ ਤੁਹਾਡੇ ਨਾਲ ਕਰਦਾ ਕਿ ਕੱਲ੍ਹ ਮੈਂ ਸਰਵੀ ਦੇ ਨਾਲ ਗੱਲ ਕਰ ਰਿਹਾ ਸੀਗਾ, ਅਤੇ ਉਹ ਕਹਿੰਦਾ ਵੀ ਮੈਂ ਨਾ ਉਹ 150 ਗੀਤ ਉਹਨੂੰ ਸੁਣਨਾ ਪੈਂਦਾ ਹਰੇਕ ਹਫ਼ਤੇ, ਜਿੱਦਾਂ ਹੁਣ ਤੁਸੀਂ ਕਹਿੰਦੇ ਨਾ 8 ਘੰਟੇ ਦੀ ਵੀਡੀਓ ਵਿਆਹ ਦੀ ਦੇਖਣੀ ਕਿੱਦਾਂ ਦੇਖਣੀ ਆ, ਸਰਬਜੀਤ ਨੂੰ 150 ਗੀਤ ਸੁਣਨਾ ਪੈਂਦਾ ਆ ਹਰੇਕ ਹਫ਼ਤੇ ਸਿਸਟਮ ਦੇ ਵਿੱਚ ਪਾਉਣ ਵਾਸਤੇ, ਇੰਨੇ ਨਵੇਂ ਗੀਤ ਆਇਓ ਹੁੰਦੇ ਆ, ਭੇਜੇ ਹੁੰਦੇ ਸਾਨੂੰ ਕੰਪਨੀਆਂ ਨੇ, ਉਹ ਫਿਰ ਸੁਣ ਸੁਣ ਕੇ ਉਹਨਾਂ ਦੇ ਟੈਗ ਲਾਉਣੇ, ਡਾਟਾ ਪਾਉਣਾ ਸਾਰਾ। ਕਹਿੰਦਾ ਯਾਰ ਮੈਂ ਤਾਂ ਕਹਿੰਦਾ ਮੰਡੀਰ ਦੇ ਕਹਿੰਦਾ ਗਾਣੇ ਸੁਣ ਸੁਣ ਕੇ ਨਾ, ਹਰੇਕ ਗੱਲ 'ਚ ਮੰਡੀਰ, ਹਰੇਕ ਗੱਲ 'ਚ ਮੰਡੀਰ, ਹਰੇਕ ਕੋਈ ਹੋਊਗਾ ਗਾਣਾ ਚੱਜਦਾ, ਕਹਿੰਦਾ ਵੀ ਮੇਰੇ ਤਾਂ ਨਾ ਮੇਰਾ 5000 ਕਹਿੰਦਾ ਲੱਗ ਗਿਆ ਮੇਰੇ ਕੰਨਾਂ 'ਤੇ। ਮੈਂ ਕਿਹਾ ਉਹ ਕਹਦਾ, ਕਹਿੰਦਾ ਸੁਣ ਸੁਣ ਕੇ ਮੇਰੇ ਕੰਨ ਪੱਕ ਗਏ, ਮੇਰੇ ਇਨਫੈਕਸ਼ਨ ਹੋ ਗਈ ਹੈੱਡਫੋਨਾਂ ਨਾਲ, ਕਹਿੰਦਾ ਮੈਨੂੰ ਡਾਕਟਰ ਦੇ ਮੇਰੇ 5000 ਲੱਗ ਜਾਂਦਾ, ਮੈਂ ਬਿਮਾਰ ਹੋ ਗਿਆ। ਕਹਿੰਦਾ ਵੀ ਕੱਲ੍ਹ ਕਹਿੰਦਾ ਮੈਂ ਸੁਣ ਲੱਗ ਪਿਆ ਕਵਿਤਾਵਾਂ ਵੀ ਪਾਣੀਆਂ ਹੁੰਦੀਆਂ, ਕਵਿਤਾਵਾਂ ਵੀ ਕਾਫੀ ਆ ਜਾਂਦੀਆਂ, ਕਹਿੰਦਾ ਮੈਂ ਕਵਿਤਾਵਾਂ ਇਕੱਠੀਆਂ ਹੋਈਆਂ ਸੀਗੀਆਂ, ਮੈਂ ਕਹਿੰਦਾ 4 ਘੰਟੇ ਲਾ ਕੇ ਕਵਿਤਾਵਾਂ ਫਿਲਟਰ ਕੀਤੀਆਂ, ਉਹਦੇ ਟੈਗ ਲਾਏ ਸਾਰੇ, ਕਹਿੰਦਾ ਮੈਂ ਇੰਨੀਆਂ ਕਵਿਤਾਵਾਂ ਸੁਣੀਆਂ, ਕਹਿੰਦਾ ਮੇਰਾ ਮੋਢਾ ਦੁਖਣ ਲੱਗ ਪਿਆ। ਉਹ ਮੈਂ ਕਿਹਾ ਯਾਰ ਸੁਣਨ ਦੇ ਨਾਲ ਮੋਢਾ ਤੇਰਾ ਕਿੱਦਾਂ, ਮਤਲਬ ਕਵਿਤਾਵਾਂ ਦਾ ਕੀ ਲੈਣ ਦੇਣਾ ਮੋਢੇ ਦੇ ਨਾਲ? ਉਹ ਕਹਿੰਦਾ ਨਹੀਂ ਮਾਊਸ ਨਾਲ, ਕਹਿੰਦਾ ਜਿਹੜਾ ਹੱਥ ਜਿਹੜਾ ਕੰਪਿਊਟਰ ਦੇ ਮਾਊਸ ਨਾਲ ਅੱਗੇ ਕਰਦੇ ਕਰਦੇ ਅੱਗੇ ਪਿੱਛੇ ਕਰਦੇ ਕਰਦੇ, ਕਹਿੰਦਾ ਮੇਰਾ ਮੋਢਾ ਵੀ ਦੁਖਣ ਲੱਗ ਪਿਆ ਕਵਿਤਾਵਾਂ ਸੁਣ ਸੁਣ। ਮੈਂ ਕਿਹਾ ਇੱਦਾਂ ਤਾਂ ਫਿਰ ਜਾ ਮੈਂ ਤੇਰੇ, ਮੈਂ ਕਿਹਾ ਤੈਂ ਵਿਆਹ ਦੀ ਵੀਡੀਓ ਭੇਜੀ ਸੀ 3 ਘੰਟੇ ਦੀ ਤੇਰੇ, ਮੈਂ ਕਿਹਾ ਵੀਡੀਓ ਦੇਖਦੇ ਦੇਖਦੇ ਮੇਰਾ ਅੰਗੂਠਾ ਦੁਖਣ ਲੱਗ ਪਿਆ ਸੀ। ਕਹਿੰਦਾ ਯਾਰ ਮੇਰੇ ਵਿਆਹ ਦੇ ਵੀਡੀਓ ਦੇਣ ਦੇ ਅੰਗੂਠੇ ਨਾਲ ਕੀ ਲੈਣ ਦੇਣਾ? ਮੈਂ ਕਿਹਾ ਯਾਰ ਫੋਰਵਰਡ ਕਰ ਕਰਕੇ ਪਤਾ ਕਿੰਨਾ ਰਿਮੋਟ 'ਤੇ ਜ਼ੋਰ ਲੱਗਦਾ, ਮੈਂ ਕਿਹਾ ਅੰਗੂਠਾ ਦੁਖਣ ਲੱਗ ਪੈਂਦਾ। ਅਤੇ ਇਹੀ ਹਾਲ ਵਿਆਹ ਦੇ ਵੀਡੀਓਆਂ ਦਾ ਕਿ ਅਗਰ ਤੁਸੀਂ ਨਹੀਂ ਸਾਰਾ ਦੇਖ ਸਕਦੇ, ਤੁਸੀਂ ਉਨਾ ਕੁ ਪਾਰਟ ਦੇਖਦੇ ਹੋ ਜਿਹੜਾ ਤੁਹਾਨੂੰ ਰੌਚਕ ਲੱਗਦਾ ਆ, ਅਤੇ ਆਨੰਦ ਕਾਰਜ ਵਾਲਾ ਪਾਰਟ ਤਾਂ ਸਾਰੇ ਲੰਘਾਉਂਦੇ ਆ, ਅਤੇ ਘਰ ਦੇ ਪਾਰਟ ਦੇਖਦੇ ਸਲਾਮੀਆਂ ਵਾਲੇ ਕਿ ਜਿਹਨਾਂ ਨੇ ਸਲਾਮੀਆਂ ਪਾਈਆਂ ਵਾ ਉਹਨਾਂ ਨੇ ਕਿੰਨੀਆਂ ਕਿੰਨੀਆਂ ਪਾਈਆਂ, ਅੱਗੇ ਅੱਗੇ ਪਿੱਛੇ ਪਿੱਛੇ ਦੇਖਦੇ ਕਿ ਲਿਸਟਾਂ ਬਣਾਉਣੀਆਂ ਹੁੰਦੀਆਂ। ਸੋ ਬਹੁਤ ਕੁਛ ਇਸ ਤਰ੍ਹਾਂ ਚੱਲਦਾ। ਸੋ ਭਾਜੀ ਹਾਂਜੀ
ਅਮਨਦੀਪ, ਤੁਸੀਂ ਮਾਊਸ ਦੀ ਗੱਲ ਕੀਤੀ ਹੈ ਕਿ ਮਾਊਸ ਘੁਮਾਉਂਦਾ ਬੰਦੇ ਦਾ ਹੱਥ ਥੱਕ ਜਾਂਦਾ। ਮੈਂ ਕਿਤੇ ਪੜ੍ਹਿਆ ਕਿ ਨਵਾਂ ਮਾਊਸ ਆਇਆ,
ਅੱਛਾ
ਪੜ੍ਹਿਆ ਆਇਆ ਵੈਸੇ ਮੈਂ ਕਿਤੇ,
ਅੱਛਾ
ਇੱਕ ਨਵਾਂ ਮਾਊਸ ਆਇਆ ਉਹ ਜੀਭ ਹੈ ਨਾ ਜੀਭ ਤੁਹਾਡੀ ਹੁੰਦੀ ਹੈ ਤੁਹਾਡੇ ਮੂੰਹ ਦੇ ਵਿੱਚ ਜਿਵੇਂ ਇੱਧਰ ਉੱਧਰ ਘੁਮਾਈ ਜਾਓ ਸਾਰੇ ਸਕਰੀਨ ਤੇ ਉਹੀ ਕੰਮ ਕਰੀ ਜਾਂਦੀ ਹੈ ਹੱਥ ਘੁਮਾਉਣ ਦੀ ਲੋੜ ਹੀ ਨਹੀਂ ਹੈ
ਅੱਛਾ
ਉਹਨੂੰ ਸੈੱਟ ਕਰਨਾ ਪੈਂਦਾ ਹਾਂਜੀ ਉਹ ਜਿਵੇਂ ਘੁਮਾਈ ਜਾਓ ਉੱਪਰ ਥੱਲੇ ਇੱਧਰ ਉੱਧਰ ਤੇ ਉਹ ਮਾਊਸ ਬੜਾ ਸੋਹਣਾ ਚੱਲੀ ਜਾਂਦਾ ਉਹਨੂੰ
ਕੀ ਬਾਤ ਆਹ ਤਾਂ ਨਵੀਂ ਗੱਲ ਸੁਣੀ ਜੀ ਵਾਲਾ ਮਾਊਸ
ਫਿਰ ਅੱਗੇ ਤਾਂ ਨਹੀਂ ਆਇਆ ਇਹ ਹੋ ਸਕਦਾ
ਅੱਛਾ ਚਲੋ ਤੇ ਮੈਂ ਨਾ ਕੋਸ਼ਿਸ਼ ਕਰ ਰਿਹਾ ਸੀਗਾ ਆਪਾਂ ਮਸਲਿਆਂ ਦੀ ਗੱਲ ਕੀਤੀ ਨਾ ਤੇ ਗੁਰਪ੍ਰੀਤ ਸਿੰਘ ਹੁਣੀ ਬ੍ਰਿਸਬੇਨ ਤੋਂ ਮੇਰੇ ਨਾਲ ਪਿਛਲੇ ਹਫ਼ਤੇ ਵੀ ਗੱਲ ਕੀਤੀ ਸੀ ਤੇ ਮੈਂ ਉਹਨਾਂ ਨੂੰ ਕੋਸ਼ਿਸ਼ ਕਰਦੇ ਹਾਂ ਔਨ ਏਅਰ ਲੈਣ ਦੀ ਤੇ ਉਹ ਵੀ ਇੱਕ ਮਸਲੇ ਵੱਲ ਧਿਆਨ ਦਵਾਉਣਾ ਚਾਹੁੰਦੇ ਨੇ ਗੁਰਪ੍ਰੀਤ ਸਤਿ ਸ਼੍ਰੀ ਅਕਾਲ
ਹਾਂਜੀ ਸਤਿ ਸ਼੍ਰੀ ਅਕਾਲ ਜੀ
ਹਾਂਜੀ ਫੋਨ ਦੇ ਲੱਗ ਗਿਆ ਉਹ ਮਾੜਾ ਜਿਹਾ ਗੁਰਪ੍ਰੀਤ ਤੁਸੀਂ ਬ੍ਰਿਸਬੇਨ ਚ ਰਹਿੰਦੇ ਹੋ ਕੰਮ ਕਾਰ ਕਰਦੇ ਹੋ ਟ੍ਰੇਡ ਜੋਬ ਕਰਦੇ ਹੋ ਤੇ ਤੁਸੀਂ ਇੱਕ ਗੱਲ ਕੀਤੀ ਸੀ ਕਿ ਜਿਹੜੇ ਆਪਣੇ ਨੌਜਵਾਨ ਨੇ ਜਾਂ ਆਪਣੇ ਬਿਜ਼ਨਸਮੈਨ ਬਣਦੇ ਨੇ ਬਿਜ਼ਨਸ ਕਰਨ ਦੀ ਕੋਸ਼ਿਸ਼ ਕਰਦੇ ਨੇ ਐਥਿਕਸ ਦੀ ਪ੍ਰੋਬਲਮ ਆ ਰਹੀ ਹੈ ਕਾਫੀ ਕੁਆਲਿਟੀ ਦੀ ਕੀ ਕਹਿਣਾ ਚਾਹੋਗੇ
ਕਿ ਜਦੋਂ ਆਪਾਂ ਇੰਸ਼ੋਰੈਂਸ ਵਗੈਰਾ ਪੇ ਵੀ ਕਰਦੇ ਹਾਂ ਸਾਰੀਆਂ ਇੰਸਟਾਲਮੈਂਟ ਸਾਰਾ ਕੁਛ ਤੇ ਆਪਾਂ ਜਦੋਂ ਜਿਹੜਾ ਡਿਫਾਲਟ ਹੁੰਦਾ ਐਕਸੈਸ ਵੀ ਦਿੰਦਾ ਆ ਤਾਂ ਫਿਰ ਵੀ ਉਹਨੂੰ ਉਹ ਰਾਈਟ ਜੋਬ ਜੇ ਆਪਣੇ ਬੰਦਿਆਂ ਤੋਂ ਅਸੀਂ ਇੰਸ਼ੋਰੈਂਸ ਵਗੈਰਾ ਕਰਾਉਂਦੇ ਹਾਂ ਜਾਂ ਕੋਈ ਰਿਕਮੈਂਡ ਕਰ ਦਿੰਦਾ ਆਪਣਾ ਭੈਣ ਭਰਾ ਬਈ ਚਲੋ ਜੀ ਆਪਣੇ ਬੰਦਿਆਂ ਨੂੰ ਆਪਾਂ ਸਪੋਰਟ ਕਰੀਏ ਤਾਂ ਫਿਰ ਉਹਦੀ ਆਊਟਕਮ ਜਿਹੜੀ ਆ ਉਹ ਬਹੁਤ ਹੀ ਡਿਸਪੋਇੰਟਡ ਹੋ ਜਾਂਦੀ ਆ ਕਈ ਵੇਲੇ ਇਹ ਬੰਦਾ ਸੋਚਦਾ ਯਾਰ ਮੈਂ ਇਹ ਤੋਂ ਵਧੀਆ ਤਾਂ ਵੀ ਜਿਹੜੀਆਂ ਆਪਣੀਆਂ ਦੂਸਰੀਆਂ ਇੰਸ਼ੋਰੈਂਸ ਕੰਪਨੀਆਂ ਉਹਨਾਂ ਕੋਈ ਜਾਈਏ ਉਹਨਾਂ ਤੋਂ ਹੀ ਕੰਮ ਕਰਾਈਏ ਸਾਰੇ
ਜਿਹੜੇ ਹੋਰ ਆਪਣੇ ਨੌਜਵਾਨ ਟ੍ਰੇਡ ਦੇ ਵਿੱਚ ਆ ਰਹੇ ਨੇ ਮਤਲਬ ਪਲੰਬਿੰਗ ਚ ਆ ਰਹੇ ਨੇ ਟਾਈਲਾਂ ਚ ਆ ਰਹੇ ਨੇ ਜਾਂ ਇਲੈਕਟ੍ਰੀਸ਼ਨ ਰੈਨੋਵੇਸ਼ਨ ਚ ਕਾਫੀ ਆ ਰਹੇ ਉਹਨਾਂ ਦੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ
ਆਪਣੇ ਕੋਲ ਤਾਂ ਜਿੱਦਾਂ ਮੇਰਾ ਫਰੈਂਡ ਆ ਉਹਨੇ ਬਾਹਰ ਆਪਣੇ ਮੁੰਡੇ ਤੋਂ ਟਾਈਲਾਂ ਲਵਾਈਆਂ ਸੀਗੀਆਂ ਜਿੱਦਾਂ ਤੇ ਠੀਕ ਹੈ ਉਹ ਮੇਰਾ ਵੀ ਨੋਨ ਸੀਗਾ ਮੈਂ ਕਿਹਾ ਚੱਲ ਯਾਰ ਇਹਨੂੰ ਨਵਾਂ ਮੁੰਡਾ ਆ ਚੱਲ ਇਹਨੂੰ ਆਪਾਂ ਬਿਜ਼ਨਸ ਦਿੰਨੇ ਆ ਤੇ ਜਦੋਂ ਟਾਈਲਾਂ ਲਾਈਆਂ ਉਹਦੇ ਪੈਟੀ ਉਹਦੇ ਵਿੱਚ ਤੇ ਜਦੋਂ ਅਸੀਂ ਕਹਿ ਡਿਨਰ ਤੇ ਇੱਕ ਦਿਨ ਮੈਂ ਕਿਹਾ ਆਹ ਟਾਈਲਾਂ ਕਿਹਦੇ ਕੋਲ ਲਵਾਈਆਂ ਤੂੰ ਰਿਕਮੈਂਡ ਕੀਤਾ ਸੀਗਾ ਮੈਂ ਵੀ ਸ਼ਰਮਿੰਦਾ ਜਿਹਾ ਹੋਇਆ ਤੇ ਉਹ ਵਿਚਾਰੇ ਦੀਆਂ ਦੋ ਤਿੰਨਾਂ ਮਹੀਨਾ ਬਾਅਦ ਹੀ ਵਿੱਚੋਂ ਕਈ ਜਿਹੜੀਆਂ ਉਹ ਜਿਹੜੀ ਉਹਦੀ ਲੇਵਲਿੰਗ ਸੀਗੀ ਉਹ ਪਹਿਲਾਂ ਪਤਾ ਨੀ ਗੜਬੜ ਸੀ ਜਾਂ ਕਿੱਦਾਂ ਪਰ ਉਹਨੇ ਫਿਰ ਉਹਨੂੰ ਦਰੁਸਤ ਨਹੀਂ ਕੀਤਾ ਉਹਦੇ ਉੱਪਰ ਓਦਾਂ ਹੀ ਟਾਈਲਾਂ ਲਾ ਤੀਆਂ ਤੇ ਉਹ ਟਾਈਲਾਂ ਉਖੜ ਗਈਆਂ
ਜੀ ਜੀ
ਤੇ ਏਦਾਂ ਦੀਆਂ ਕਈ ਚੀਜ਼ਾਂ ਹੀ ਹੁੰਦੀਆਂ ਆ ਅਗਰ ਆਪਾਂ ਐਗਜ਼ਾਮਪਲ ਦਈਏ ਤਾਂ ਬਹੁਤ ਚੀਜ਼ਾਂ ਨਿਕਲ ਕੇ ਆਉਣੀਆਂ ਆ ਪਰ ਆਪਣਾ ਤਾਂ ਮਕਸਦ ਇਹੀ ਸੀ ਗੱਲ ਕਰਨ ਦਾ ਕਿ ਕੋਈ ਵੀ ਆਪਣਾ ਭੈਣ ਭਰਾ ਅਗਰ ਟ੍ਰੇਡ ਚ ਹੈਗਾ ਆ ਵੀ ਆਪਾਂ ਉਹਨੂੰ ਸਪੋਰਟ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਉਹਦੀ ਜਿਹੜੀ ਆਊਟਕਮ ਵਧੀਆ ਆਵੇ ਬਸ ਇੰਨੀ ਗੱਲ ਆ
ਹਾਂਜੀ ਆਊਟਕਮ ਵਧੀਆ ਆਵੇ ਫਿਰ ਆਪਾਂ ਰੈਕਮੈਂਡ ਵੀ ਕਰੀਏ ਤੇ ਉਹਦੇ ਨਾਲ ਟ੍ਰੇਡ ਵੀ ਵਧੇ ਆ
ਰੈਕਮੈਂਡ ਕਰ ਸਕਦੇ ਆ ਨਾ ਹਾਂਜੀ ਹਾਂਜੀ ਹਾਂਜੀ
ਜੀ ਚਲੋ
ਬ੍ਰਿਸਬੇਨ ਦੇ ਕਾਫੀ ਮੁੰਡੇ ਆ ਜਿਹੜੇ ਡਿਫਰੈਂਟ ਡਿਫਰੈਂਟ ਟ੍ਰੇਡਾਂ 'ਚ ਹੈਗੇ ਆ ਹੁਣ
ਹਾਂ ਆਪਣੇ ਆ ਪਰਮਜੀਤ ਧਾਲੀਵਾਲ ਹੈ ਨਾ ਇਹ ਪੇਂਟ ਪ੍ਰੋਫੈਸ਼ਨਲ ਪੇਂਟਰ ਨੇ ਇਹਨਾਂ ਦੀ ਬਹੁਤ ਵਧੀਆ ਰੈਕਮੈਂਡੇਸ਼ਨ ਹੈ ਆਪਾਂ ਜਾਣਦੇ ਹੀ ਆ ਹਾਂਜੀ ਉਹ ਸਪੌਂਸਰ ਵੀ ਤੇ ਆਪਣੇ ਗੁਰਦੁਆਰਾ ਸਾਹਿਬ ਇੱਥੇ ਉਹਨਾਂ ਨੇ ਮਤਲਬ ਫ੍ਰੀ ਸੇਵਾ ਕੀਤੀ ਸਾਰਾ ਗੁਰਦੁਆਰਾ ਸਾਹਿਬ ਉਹਨੂੰ ਪੇਂਟ ਕੀਤਾ ਨਾਲ ਕਰਵਾਇਆ ਤੇ ਮਤਲਬ ਆਪਾਂ ਦੇਖਿਆ ਹੋਇਆ ਕੰਮ ਆਪਾਂ ਉਹਨਾਂ ਨੂੰ ਰੈਕਮੈਂਡ ਕਰਦੇ ਕੰਮ ਦੇਖਿਓ ਤੇ ਆਪਾਂ ਚਾਹੁੰਦੇ ਹਾਂ ਕਿ ਸਾਰੇ ਜਿੰਨੇ ਵੀ ਭਾਈਵੰਦ ਆਪਣੇ ਟ੍ਰੇਡ 'ਚ ਹੈ ਉਹ ਵਧੀਆ ਕੰਮ ਕਰਨ ਤਾਂ ਕਿ ਅਸੀਂ ਰੈਕਮੈਂਡ ਕਰਦੇ ਸੋ ਇਹ ਤੁਸੀਂ ਬਹੁਤ ਵਧੀਆ ਮੁੱਦਾ ਭੇਜਿਆ ਸੀ ਜੀ ਆਪਾਂ ਇੱਥੇ ਥੋੜ੍ਹੀ ਹੋਰ ਗੱਲਬਾਤ ਕਰਦੇ ਹਾਂ ਤੁਹਾਡੀ ਕਾਲ ਤੋਂ ਬਾਅਦ ਜੀ ਥੈਂਕ ਯੂ ਜੀ ਬਹੁਤ
ਬਹੁਤ ਵੱਡੀ ਜ਼ਿੰਮੇਵਾਰੀ ਚੱਕੀ ਹੋਈ ਆ ਵੀ ਜੇ ਤੁਹਾਡੇ ਰੇਡੀਓ ਦੇ ਥਾਂ ਕੋਈ ਬਿਜ਼ਨਸ ਦਿੰਦਾ ਆ ਅਸੀਂ ਤਾਂ ਤੁਹਾਨੂੰ ਝੱਟ ਕਾਲ ਕਰ ਲੈਣੀ ਆ ਵੀ ਵਰਲਡਵਾਈਡ ਕਰਨਾ
ਇਹਨਾਂ ਆਓ ਗੱਲ ਤਾਂ ਦੇਖੋ ਨਾ
ਤੁਹਾਡੇ ਦਾ ਵੀ ਬੰਦਾ ਅਗਰ ਤੁਹਾਡੇ ਥਰੂ ਰਿਕਮੈਂਡੇਸ਼ਨ ਕਰਾਉਣੇ ਆ ਨਾ ਤੁਸੀਂ ਉਹਨਾਂ ਨੂੰ ਇਹ ਗੱਲ ਜ਼ਰੂਰ ਦੱਸ ਦਿਓਗੇ ਭਾਈ ਸਾਡੀ ਇੱਜ਼ਤ ਖਿਆਲ ਰੱਖ ਲਿਓ
ਨਹੀਂ ਨਹੀਂ ਹੁਣ ਹਜੇ ਤਾਂ ਲੋਕੀ ਪਕੌੜਿਆਂ ਤੋਂ ਦੂਰ ਭੱਜਦੇ ਨੇ ਲੋਕਾਂ ਨੇ ਸਾਫਾ ਗੱਲ ਪਾਉਣ ਲੱਗ ਪੈਣਾ ਸਾਡੇ ਨਹੀਂ ਤਾਂ
ਐਥੀਕਲ ਵੈਲਿਊ ਜਿਹੜੀਆਂ ਉਹ ਥੋੜੀਆਂ ਘੱਟ ਹੁੰਦੀਆਂ ਕਈ ਵਾਰੀ ਅਸੀਂ ਕਿਸੇ ਨੂੰ ਰਿਕਮੈਂਡ ਕਰਦੇ ਹਾਂ ਪਰ ਕੰਮ ਵਧੀਆ ਹੁੰਦਾ ਨਹੀਂ ਹੈ ਫਿਰ ਤੁਸੀਂ ਪ੍ਰੋਬਲਮ ਦੇ ਵਿੱਚ ਆ ਜਾਂਦਾ ਵੀ ਸਾਫੇ ਪਾਉਣ ਵਾਲੀ ਗੱਲ ਜਿਹੜੀ ਹੋ ਜਾਂਦੀ ਹੈ ਕਈ ਵਾਰੀ ਬੰਦੀ।
ਜੀ 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 ਬਿਲਕੁਲ, ਦੇਖੋ ਬਹੁਤ ਸਾਰੇ ਸਾਡੇ ਜਿਹੜੇ ਸਰੋਤੇ ਨੇ ਸਾਨੂੰ ਸੁਣ ਵੀ ਰਹੇ ਨੇ, ਪ੍ਰੋਫੈਸ਼ਨਲ ਕੰਮ ਕਰਦੇ ਨੇ, ਵਧੀਆ ਕੰਮ ਕਰਦੇ ਨੇ। ਆਪਣੇ ਸਤਵੀਰ ਮਨਿਹਾਸ ਹੋਣੀ ਅਕਾਊਂਟੈਂਟ ਨੇ, ਆਪਾਂ ਇਹਨਾਂ ਨੂੰ ਮਿਲੇ, ਆਪਾਂ ਨੂੰ ਰੈਕਮੈਂਡ ਵੀ ਕਰਦੇ ਹਾਂ। ਹੋਰ ਵੀ ਅਕਾਊਂਟੈਂਟ ਗੁਰਸ਼ਾਨ ਕੰਦੋਲਾ ਹੋਣੀ, ਉਹ ਵੀ ਆਪਣੇ ਅਕਾਊਂਟੈਂਟ ਮਿੱਤਰ ਨੇ। ਬਾਕੀ ਜਿਹੜੇ ਅਸੀਂ ਰੈਕਮੈਂਡ ਕਰ ਰਹੇ ਹਾਂ, ਗਰੇਵਾਲ ਆਟਾ ਅੱਜ ਤੱਕ ਮਤਲਬ ਟੌਪ ਦਾ, ਮਤਲਬ ਅਸੀਂ ਹੋਰ ਕਿਸੇ ਕੰਪਨੀ ਨੂੰ ਨਹੀਂ ਤਰਜੀਹ ਦਿੰਦੇ, ਕਿਉਂਕਿ ਇਹਨਾਂ ਦੀ ਆਟੇ ਦੀਆਂ ਅਸੀਂ ਖੁਦ ਦੇਖੀਆਂ ਨੇ, ਸਾਰਾ ਆਟਾ ਬਣਦਾ, ਪ੍ਰੋਸੀਜਰ ਵਗੈਰਾ ਸਾਰਾ ਕੁਛ। ਇੱਦਾਂ ਹੀ ਇਮੀਗ੍ਰੇਸ਼ਨ ਸਰਵਿਸਿਜ਼ ਦੇ ਜਿਹੜੇ ਰੇਡੀਓ 'ਤੇ ਚੱਲਦੇ ਨੇ, ਆਪਣੇ ਐਚ ਕੇ ਕਿਡਸ ਵਾਲੇ ਨੇ, ਹੈ ਨਾ, ਪੰਜਾਬੀ ਫਰਨੀਚਰ ਵਾਲਾ, ਅਸੀਂ ਖੁਦ ਦੇਖਿਆ ਸਾਰਾ ਕੁਛ। ਸੋ ਪੀ ਐੱਚ ਡੀ ਰੈਨੋਵੇਸ਼ਨ ਵਾਲੇ, ਹੈ ਨਾ, ਇਹ ਮੈਲਬਰਨ ਨੌਜਵਾਨ ਨੇ, ਕੰਮ ਕਰਦੇ ਨੇ, ਅਸੀਂ ਦੇਖੇ ਹੋਏ ਆ ਸਾਰੇ ਕੰਮ ਕਰਦੇ। ਸੋ ਅਸੀਂ ਬੜਾ ਸੋਚ ਸਮਝ ਕੇ ਕੋਸ਼ਿਸ਼ ਕਰੀ ਦੀ ਆ ਕਿ ਉਹਨਾਂ ਨੂੰ ਅਸੀਂ ਪ੍ਰਮੋਟ ਕਰੀਏ। ਅਤੇ ਆਪਣੇ ਉਹ ਸੰਧੂ ਸਾਹਿਬ ਹੈ ਬੱਸ ਸਰਵਿਸ ਵਾਲੇ, ਕਰਨ ਸੰਧੂ ਹੋਣੀ, ਉਹ ਕਿਆ ਬਾਤ ਹੀ ਆ, ਬਹੁਤ ਦੇਰ ਤੋਂ ਭਾਅ ਜੀ ਆਪਣੇ ਮਤਲਬ ਬਹੁਤ ਵਧੀਆ ਸਰਵਿਸਿਜ਼ ਦੇ ਰਹੇ ਨੇ ਆਪਣੇ ਜਿਹੜੇ ਨੌਜਵਾਨ ਹੈ, ਪਰ ਫਿਰ ਵੀ ਆਪਾਂ ਨੂੰ ਇਹਦਾ ਹੋਕਾ ਦਿੰਦੇ ਰਹਿ ਜਾਣਾ ਚਾਹੀਦਾ ਹੀ ਹੈ ਕਿ ਆਪਾਂ ਮਤਲਬ ਇੱਦਾਂ ਦੀ ਸਰਵਿਸ ਦੇਈਏ ਲੋਕ ਆਪ ਕਹਿਣ ਵੀ ਹਾਂ ਬਈ ਕੰਮ ਵਧੀਆ ਕੀਤਾ, ਕਿਉਂਕਿ ਇਨ ਦਾ ਐਂਡ ਕੁਆਲਿਟੀ ਦੇ ਪੈਸੇ ਹੋਣੇ। ਭਾਅ ਜੀ ਕੀ ਖਿਆਲ ਹੈ ਤੁਹਾਡਾ?
ਬਿਲਕੁਲ ਅਮਰਦੀਪ, ਜੇ ਤੁਸੀਂ ਲੰਬੇ ਸਮੇਂ ਤੱਕ ਬਿਜ਼ਨਸ ਦੇ ਵਿੱਚ ਸਸਟੇਨ ਰਹਿਣਾ ਆ ਜਾਂ ਕਿਸੇ ਕੰਮ ਦੇ ਵਿੱਚ ਸਸਟੇਨ ਰਹਿਣਾ ਆ, ਤੁਹਾਨੂੰ ਕੁਆਲਿਟੀ ਤਾਂ ਦੇਣੀ ਪੈਣੀ ਆ। ਅਦਰਵਾਈਜ਼ ਤੁਸੀਂ ਓਵਰਨਾਈਟ ਪੈਸੇ ਕਮਾ ਸਕਦੇ ਆ, ਇਨ ਦਾ ਲੌਂਗ ਟਰਮ ਤੁਸੀਂ ਆਪਣਾ ਬਿਜ਼ਨਸ ਵੀ ਲੂਜ਼ ਕਰ ਸਕਦੇ ਆ, ਆਪਣੀ ਜਿਹੜੀ ਇੱਕ ਪੈਂਠ ਬਣੀ ਹੁੰਦੀ ਹੈ, ਪ੍ਰਸਿੱਧੀ ਹੁੰਦੀ ਹੈ, ਉਹਨੂੰ ਵੀ ਲੂਜ਼ ਕਰ ਸਕਦੇ ਆ। ਤਾਂ ਮੇਰੇ ਖਿਆਲ ਦੇ ਵਿੱਚ ਜੇ ਤੁਸੀਂ ਸਲੋ ਐਂਡ ਸਟੱਡੀ ਚੱਲੂਗੇ ਤਾਂ ਪਰਮਾਤਮਾ ਵੀ ਤੁਹਾਡੇ 'ਤੇ ਮਨਸਮੱਤਿਆ ਪਾਉਂਦਾ। ਹੁਣ ਮਨਸਮੱਤਿਆ ਬਾਰੇ ਆਉਂਦੀ ਮੇਰੇ ਦਿਲ ਵਿੱਚ ਗੱਲ ਆਈ ਆ ਕਿ ਜੇ ਤੁਸੀਂ ਚੰਗੇ ਕੰਮ ਮਾੜੇ ਕੰਮ ਵੀ ਕਰਦੇ ਆ ਜਾਂ ਕੋਈ ਗਲਤ ਕੰਮ ਵੀ ਕਰਦੇ ਆ ਤੇ ਪਰਮਾਤਮਾ ਮਨਸਮੱਤਿਆ ਕਈ ਵਾਰੀ ਤੁਹਾਡੇ ਮਨ ਵਿੱਚ ਪਾ ਦਿੰਦਾ। ਉਹ ਮਨਸਮੱਤਿਆ ਮੇਰੇ ਖਿਆਲ ਦੇ ਵਿੱਚ ਉਹਨਾਂ ਲੋਕਾਂ ਦੇ ਵਿੱਚ ਪਾਉਂਦਾ ਜਿਹੜੇ ਲੋਕ ਚੰਗੇ ਹੁੰਦੇ ਆ, ਜਿਹੜੇ ਲੋਕ ਵਧੀਆ ਹੁੰਦੇ ਆ, ਜਿਹੜੇ ਲੋਕ ਸਮਾਜ ਬਾਰੇ ਸੋਚਦੇ ਆ, ਲੇਕਿਨ ਉਹਨਾਂ ਤੋਂ ਕਈ ਵਾਰੀ ਪਰਮਾਤਮਾ ਗਲਤ ਕੰਮ ਕਰਾ ਕੇ ਬਾਅਦ 'ਚ ਸਾਰੇ ਕੰਮ ਠੀਕ ਕਰਾ ਲੈਂਦਾ, ਮਨਸਮੱਤਿਆ ਪਾ ਦਿੰਦਾ। ਮਨਸਮੱਤਿਆ ਹਰੇਕ ਦੇ ਵਿੱਚ ਪਾਉਂਦਾ ਪਰਮਾਤਮਾ, ਜਿਹੜੇ ਚੰਗੇ ਬੰਦੇ ਹੁੰਦੇ ਤੁਹਾਡੇ ਖਿਆਲ ਦੇ ਵਿੱਚ ਉਹਨਾਂ ਵਿੱਚ ਹੀ ਪਾਉਂਦਾ ਆ।
ਨਹੀਂ ਨਹੀਂ ਹੁਣ
ਇਦਾਂ ਤੁਹਾਡੇ ਕੀ ਵਿਚਾਰ ਹੈ?
ਤੁਸੀਂ ਹੁਣ ਮੈਨੂੰ ਲੱਗਦਾ ਕੰਗਣਾਂ ਦੀ ਗੱਲ ਕਰਨਾ ਚਾਹੁੰਦੇ ਹੋ, ਮੈਨੂੰ ਪਤਾ ਲੱਗ ਗਿਆ ਹੁਣ।
ਨਹੀਂ ਨਹੀਂ ਗੱਲ ਤਾਂ ਚਲੋ ਅੱਗੇ ਦੱਸਾਂਗੇ ਕੀ ਗੱਲ ਆ।
ਅੱਛਾ
ਕਿੱਦਾਂ ਆ ਮਤਲਬ?
ਠੀਕ ਹੈ, ਅੱਛਾ ਚਲੋ, ਉਹ ਤੋਂ ਪਹਿਲਾਂ ਮੈਂ ਦੋ ਸੁਨੇਹੇ ਲੈ ਲੈਣਾ। ਹਰਦੀਪ ਸਿੰਘ ਸੰਧੂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਕਿ ਜੀਵ ਵਾਲਾ ਮਾਊਸ ਬਲੂ ਲੈਵਲ ਦੇ ਨਾਲ ਫ੍ਰੀ ਮਿਲਦਾ ਜੀ, ਬਲੂ ਉਹਦੇ ਨਾਲ।
ਨਹੀਂ ਉਹ ਟੈਕਨੀਕ ਹੈਗੀ, ਜੇ ਤੁਸੀਂ ਨਾ ਉਹਨੂੰ ਜੀਵ ਨੂੰ ਘੁਮਾਈ ਜਾਓ ਅੱਗੇ ਪਿੱਛੇ ਜਾਂਦਾ ਉਹ ਕਰ ਸਕਦੇ ਆ, ਤੇ ਜੇ ਤੁਸੀਂ ਇੱਕ ਖੱਬੇ ਪਾਸੇ ਦੰਦ ਵਿੱਚ ਕਲਿੱਕ ਕਰ ਦਿੰਦੇ ਆ ਤਾਂ ਉਹ ਕਲਿੱਕ ਹੋ ਜਾਂਦਾ, ਸੱਜੇ ਪਾਸੇ ਉੱਪਰ ਥੱਲੇ ਕਲਿੱਕ। ਇਹ ਟੈਕਨੋਲੋਜੀ ਦੇ ਪੋਸੀਬਲ ਆ, ਜਿੱਦਾਂ ਅੱਜ ਕੱਲ ਜਿੱਦਾਂ ਟੈਕਨੋਲੋਜੀ ਐਡਵਾਂਸ ਹੋ ਰਹੀ ਹੈ।
ਤੁਸੀਂ ਅਕਾਲੀ ਦਲ ਦੇ ਬੰਦੇ ਹੋ, ਤੁਹਾਤੇ ਨੀ ਨਾ ਮੋਦੀ ਸਾਹਿਬ ਵਾਲੀ ਗੱਲ ਬਣੀ ਤੇ ਨਾ ਸਾਡੀ ਚੰਨੀ ਸਾਹਿਬ, ਤੋਂ ਨੀ ਗੱਲ ਬਣੀ। ਟਰਾਈ ਤੁਸੀਂ ਬਹੁਤ ਕੀਤੀ ਆ, ਮਾਫੀ ਚਾਹੁੰਦਾ, ਤੋਂ ਜੁਮਲਾ ਬਣਿਆ ਨੀ। ਚਲੋ ਹਾਂਜੀ, ਨਵੀਂ ਪੱਡਾ ਵੀ ਕਹਿ ਰਹੇ ਨੇ ਸਤਿ ਸ਼੍ਰੀ ਅਕਾਲ, ਵਧੀਆ ਟੌਪਿਕ ਚੱਲ ਰਿਹਾ। ਮੈਂ ਇਹਨਾਂ ਦਾ ਵੀ ਐਗਜ਼ਾਮਪਲ ਦੇਣਾ ਚਾਹੁੰਦਾ ਕਿ ਦੇਖੋ, ਪੈਸਟ ਕੰਟਰੋਲ ਤੋਂ ਇਹਨਾਂ ਨੇ ਕੰਮ ਸ਼ੁਰੂ ਕੀਤਾ, ਟੌਪ ਦਾ ਕੰਮ, ਅਤੇ ਸਾਰੇ ਮੈਲਬਨ ਜਾਣ ਦਾ, ਫਿਰ ਇਹਨਾਂ ਬਿਲਡਿੰਗ ਦਾ ਕੰਮ ਸ਼ੁਰੂ ਕੀਤਾ ਹੋਇਆ। ਅਤੇ ਮੈਂ ਇੱਕ ਦਿਨ ਇਹਨਾਂ ਨੂੰ ਫੋਨ ਕੀਤਾ, ਮੈਂ ਕਿਹਾ ਬਈ ਤਿੰਨ ਚਾਰ ਘਰ ਬਣਾਉਣੇ ਆ, ਹੈ ਨਾ, ਸਾਨੂੰ ਪੁੱਛਦੇ ਆ ਐਲਬਰੀ ਸਾਈਡ ਦੇ। ਉਹ ਕਹਿੰਦੇ ਬਾਈ ਜੀ ਮੈਂ ਨਾ ਥੋੜ੍ਹੇ ਘਰ ਬਣਾਉਣਾ, ਮਤਲਬ ਕੁਆਲਿਟੀ ਬਣਾਉਣਾ, ਕੋਲ ਹੀ ਬਣਾਉਣਾ, ਵੀ ਉੱਥੇ ਨਹੀਂ ਮੈਂ ਬਣਾ ਸਕਦਾ। ਇਹਨਾਂ ਨੇ ਮਤਲਬ ਸਪਸ਼ਟ ਕਹਿਤਾ, ਮੈਂ ਥੋੜ੍ਹੇ ਘਰ ਬਣਾਉਣਾ ਪਰ ਕੁਆਲਿਟੀ ਬਣਾਉਣਾ। ਕਿਆ ਬਾਤ ਹੈ, ਬਹੁਤ ਵਧੀਆ। ਅਤੇ ਭਾਅ ਜੀ ਤੁਸੀਂ ਮਨਸਮੱਤਿਆ ਦੀ ਗੱਲ ਕਰ ਰਹੇ ਸੀਗੇ, ਅਤੇ ਮੈਨੂੰ ਨਾ ਜਿਹੜੀ ਕੰਗਣਾਂ ਦੀ ਮਾਫੀ ਹੋਈ ਆ ਗੱਲ, ਮੈਨੂੰ ਨਾ ਉੱਥੇ ਸ਼ੱਕ ਪੈ ਰਹੀ ਆ, ਮਤਲਬ ਉਹ ਇੱਦਾਂ ਹੋ ਨਹੀਂ ਸਕਦਾ।
ਕੰਗਣਾਂ ਦੀ ਨਹੀਂ ਗੱਲ ਕਰ ਰਿਹਾ ਮੈਂ, ਤਾਂ ਵੈਸੇ ਗੱਲ ਕਰ ਰਿਹਾ ਕਿ ਇਹ ਮਨਸਮੱਤਿਆ ਪਰਮਾਤਮਾ ਕਿਹਨਾਂ ਦੇ ਕਿਹਨਾਂ ਨੂੰ ਪਾਉਂਦਾ।
ਮੈਂ ਤੁਹਾਨੂੰ ਉਹੀ ਗੱਲ ਕਰ ਰਿਹਾ ਵੀ ਉਹ ਪੈ ਨਹੀਂ ਸਕਦੀ, ਉਹਦੇ ਮਨਸਮੱਤਿਆ ਪੈ ਨਹੀਂ ਸਕਦੀ, ਉਹ ਮਾਫ਼ੀ ਮੰਗੀ ਕਿੱਦਾਂ ਹੁਣ? ਮੈਨੂੰ ਤਾਂ ਇਹ ਸ਼ੱਕ ਪੈਂਦੀ ਹੈ ਕਿ ਪਦਮ ਸ਼੍ਰੀ ਹੋਵੇ, ਠੀਕ ਹੈ, ਅਤੇ ਉਹ ਮਾਫ਼ੀ ਮੰਗੇ, ਗੱਲ ਹੋ ਨਹੀਂ ਸਕਦੀ, ਗੱਲ ਬਣਦੀ ਨਹੀਂ। ਕੱਲ੍ਹ ਨੂੰ ਬਿੱਟਾ ਸਾਹਿਬ ਨੂੰ ਵੀ ਪੁੱਛਾਂਗੇ ਇੱਕ ਤਾਂ ਦੇਖੋ ਕਈ ਕੁਐਸਚਨ ਹੈ, ਆਪਾਂ ਜਰਨਲਿਸਟ ਹੈ, ਆਪਾਂ ਹਾਂ ਆਪਾਂ ਇੱਦਾਂ ਨਹੀਂ ਕਹਿੰਦੇ, ਆਪਾਂ ਹਰ ਐਂਗਲ ਤੋਂ ਵਧੀਆ ਗੱਲ ਉਹਨੂੰ ਮੰਨ ਲਈ ਆ, ਕੋਈ ਚੱਕਰ ਨਹੀਂ, ਉਹਦਾ ਵੀਡੀਓ ਵੀ ਆਇਆ, ਸਾਰਾ ਕੁਛ ਆਇਆ, ਵਧੀਆ ਗੱਲ ਹੈ, ਪਰ ਜਿਹੜਾ ਜਰਨਲਿਸਟਿਕ ਪੁਆਇੰਟ ਆਫ ਵਿਊ ਹੈ, ਦੂਜਾ ਪੱਖ, ਉਹ ਦੱਸਣਾ ਵੀ ਸਾਡਾ ਫਰਜ਼ ਬਣਦਾ ਆ। ਉਹ ਆਪਾਂ ਵੈਸੇ ਡੀਪ ਜਾਵਾਂਗੇ ਇਹਦੇ ਵਿੱਚ, ਮੈਂ ਕੋਸ਼ਿਸ਼ ਕਰੂੰਗਾ ਬਿੱਟਾ ਸਾਹਿਬ ਨੂੰ ਪੁੱਛਣ ਦੀ। ਭਾਅ ਜੀ ਪਹਿਲਾਂ ਤਾਂ ਇਹ ਹੈ ਵੀ ਉਹ ਤੁਸੀਂ ਗੱਡੀ 'ਚ ਜਾ ਰਹੇ ਹੋ, ਠੀਕ ਹੈ, ਤੁਸੀਂ ਮਤਲਬ ਤੁਸੀਂ ਚੰਡੀਗੜ੍ਹ ਤੋਂ ਜਾ ਰਹੇ ਹੋ ਮਾਲਪੁਰ, ਠੀਕ ਹੈ, ਅਤੇ ਰਾਹ ਦੇ ਵਿੱਚ ਗੜਸ਼ੰਕਰ ਦੇ ਲੋਕਾਂ ਨੂੰ ਕਿੱਦਾਂ ਪਤਾ ਲੱਗ ਗਿਆ ਅਮਰੀਕ ਸਿੰਘ ਫਲੋਰਾ ਨਿਕਲ ਰਿਹਾ ਇੱਥੋਂ? ਮਤਲਬ ਇਹ ਇਹ ਜਾਂ ਤਾਂ ਫਿਰ ਹੈਨਾ, ਇਹ ਇਹ ਇੱਕ ਤਾਂ ਇਹ ਕੁਐਸਚਨ ਬਣਦਾ ਹੈ ਨਾ ਵੀ ਪਤਾ ਕਿੱਦਾਂ ਲੱਗਿਆ ਹੈ ਨਾ ਵੀ ਉਹ ਉਹ ਲੰਘ ਰਹੀ ਆ ਉੱਥੋਂ। ਦੂਜੀ ਗੱਲ ਇਹ ਹੈ ਵੀ ਫਿਰ ਜਿਹੜੇ ਜਿੱਦਾਂ ਤੁਸੀਂ ਕਾਰ 'ਚ ਬੈਠੇ ਹੋ ਜਾਂ ਕੰਗਣਾ ਕਾਰ 'ਚ ਬੈਠੀ ਆ, ਉਹ ਘਰਾਓ ਹੋ ਗਿਆ, ਜਿਹੜੇ ਵੀਡੀਓ ਬਣੇ ਉਹ ਕਾਰ ਦੇ ਅੰਦਰੋਂ ਬਣੇ ਹੋਏ ਆ ਵੀਡੀਓ, ਉਹਨਾਂ 'ਚੋਂ ਕਈ ਜਿਹੜੇ ਬਾਹਰ ਆ ਰਹੇ ਨੇ, ਉਹ ਅੰਦਰਲੇ ਵੀਡੀਓ ਜਿਹਦੀ ਜਿਹਦੇ ਬੰਦੇ ਦੀ ਜਾਂ ਜਿਹੜੀ ਔਰਤ ਦੀ ਬੇਇੱਜ਼ਤੀ ਹੋ ਰਹੀ ਆ, ਪਦਮ ਸ਼੍ਰੀ ਆ, ਉਹਨੂੰ ਮਾਫ਼ੀ ਮੰਗਣੀ ਪੈ ਰਹੀ ਆ, ਔਰ ਉਹਨਾਂ ਦੇ ਹੀ ਵੀਡੀਓ ਤੋਂ ਉਹ ਵੀਡੀਓ ਰਿਲੀਜ਼ ਹੋ ਰਿਹਾ ਆ। ਕਿਉਂਕਿ ਹੁਣ ਜੋ ਨੈਰੇਟਿਵ ਬਿਲਡ ਕੀਤਾ ਜਾ ਰਿਹਾ ਸੀ ਕਿਸਾਨਾਂ ਦੇ ਉਲਟ, ਉਹਦੇ ਵਿੱਚ ਕੰਗਣਾ ਰਣੌਤ ਇੱਕ ਮੋਹਰਾ ਸੀ ਜਿਸ ਨੂੰ ਵਰਤਿਆ ਜਾ ਰਿਹਾ ਸੀਗਾ,
ਹਾਂਜੀ,
ਬਾਕੀ ਦੇਸ਼ ਨੂੰ ਉਕਸਾਉਣ ਦੇ ਲਈ, ਐਂਟੀ ਕਿਸਾਨ, ਐਂਟੀ ਸਿੱਖ, ਐਂਟੀ ਪੰਜਾਬ, ਐਂਟੀ ਹਰਿਆਣਾ ਨੈਰੇਟਿਵ ਬਿਲਡ ਕਰਨ ਦੇ ਲਈ। ਹੁਣ ਮੋਦੀ ਸਾਹਿਬ ਹੋਣੀ ਤਾਂ ਹਮ ਬਿੱਲ ਵਾਪਸ ਲੈ ਚੁੱਕੇ, ਸਨਮ ਹੋ ਗਿਆ ਕੰਮ ਉਹਦਾ, ਹੈ ਨਾ, ਅਤੇ ਹੁਣ ਜਿਹੜੇ ਮੋਹਰੇ ਸੀ ਉਹਨਾਂ ਦਾ ਕੀ ਬਣੂਗਾ, ਉਹ ਕਿੱਥੇ ਖੜਦੇ ਨੇ, ਉਹਨਾਂ ਦਾ ਕੈਰੀਅਰ, ਉਹਨਾਂ ਦਾ ਰੈਪੂਟੇਸ਼ਨ,
ਉਹਨਾਂ ਦਾ ਉਹੀ ਕੁਛ ਬਣੂਗਾ ਜਿੱਦਾਂ ਆਪਣੇ ਕੇਜਰੀਵਾਲ ਨੇ ਮਾਫ਼ੀ ਮੰਗੀ ਆ ਆਪਣੇ ਉਹਦੇ ਤੋਂ, ਬਿਕਰਮ ਮਜੀਠੀਆ ਤੋਂ, ਜਿਹਨਾਂ ਨੇ ਪੋਸਟਰ ਲਾਏ ਸੀ, ਉੱਪਰ ਉੱਪਰ ਗੱਲਾਂ ਕਰਦੇ ਸੀ, ਇੱਧਰ ਉੱਧਰ ਬਹੁਤ ਚੱਕ ਚੱਕ ਕੇ ਗੱਲਾਂ ਕਰਦੇ ਸੀ, ਜੋ ਉਹਨਾਂ ਨਾਲ ਹੋਊਗੀ ਹੁਣ ਉਹੀ ਗੱਲ ਇਹਨਾਂ ਨਾਲ ਹੋਣੀ ਆ।
ਹਾਂ ਮਤਲਬ ਦੇਖੋ ਉਹ ਇੰਨਾ ਉਹਨੇ ਆਪਣਾ ਰਿਸਕ ਲਿਆ, ਦਿਲਜੀਤ ਦੇ ਨਾਲ ਭਿੜੀ, ਉਹ ਇੰਨੀਆਂ ਹੁਣ ਮਤਲਬ ਮਾੜੀਆਂ ਗੱਲਾਂ ਕਹੀਆਂ, ਅਖੀਰ ਨੂੰ ਜਿਨ੍ਹਾਂ ਲਈ ਕਹਿੰਦੀ ਸੀ ਉਹ ਸਮਝੌਤਾ ਕਰ ਗਏ, ਵਿਦਡਰਾਅ ਕਰ ਗਏ। ਇਹ ਜਿਹੜਾ ਪਦਮ ਸ਼੍ਰੀ ਵੀ ਹੈ ਇਹ ਉਹਦੇ ਕਰਕੇ ਮਿਲਿਆ ਵੀ ਉਹ ਦਿਓ ਤਾਂ ਉਹਨੂੰ ਚੁੱਪ ਕਰਾਉਣ ਲਈ, ਦੂਜਾ ਪਦਮ ਸ਼੍ਰੀ ਤਾਂ ਮਿਲ ਗਿਆ, ਉਹ ਤੋਂ ਬਾਅਦ ਫਿਰ ਤੋਏ ਤੋਏ ਸ਼ੁਰੂ ਹੋ ਗਈ, ਬਹੁਤ ਹੋ ਗਿਆ, ਮੰਗ ਹੋਣੀ ਸ਼ੁਰੂ ਹੋ ਗਈ ਵੀ ਤਾਂ ਪਦਮ ਸ਼੍ਰੀ ਵਾਪਸ ਲਓ, ਇਹਨੇ ਕਾਹਦੇ ਵਾਸਤੇ, ਨਾ ਬੜੀ ਰੈਪੂਟੇਸ਼ਨ ਉਹਦਾ ਡਾਊਨ ਹੋਇਆ। ਹੁਣ ਤੁਸੀਂ ਦੇਖਿਓ ਵੀ ਕਈ ਸ਼ੋਆਂ ਦੇ ਵਿੱਚ ਉਹਨਾਂ ਨੂੰ ਸੱਦਿਆ ਵੀ ਨਹੀਂ ਜਾ ਰਿਹਾ, ਜਿਹੜੇ ਬਾਲੀਵੁੱਡ ਦੇ ਵਿੱਚ ਸ਼ੋਅ ਹੋ ਰਹੇ ਨੇ, ਟੀ ਵੀ ਦੇ ਉੱਤੇ ਸ਼ੋਅ ਹੋ ਰਹੇ ਨੇ, ਹੁਣ ਦਲਜੀਤ ਜਾਇਆ ਆ ਇਹ ਸ਼ੋਆਂ ਦੇ ਵਿੱਚ, ਇਹਨੂੰ ਨਹੀਂ ਸੱਦਿਆ ਜਾ ਰਿਹਾ, ਕਿਉਂਕਿ ਉਹਨਾਂ ਨੂੰ ਪਤਾ ਵੀ ਗਾਲ ਬਰਨੀ ਆ ਹੁਣ ਸਾਰੇ ਇੰਡੀਆ ਤੋਂ ਹੀ, ਇਸ ਕਰਕੇ ਉਹਦਾ ਰੈਪੂਟੇਸ਼ਨ ਤਾਂ ਹੋ ਗਿਆ ਖਰਾਬ। ਹੁਣ ਲੋਕਾਂ ਦਾ ਰੋਹ ਹੈ, ਪੰਜਾਬ ਦੇ ਵਿੱਚੋਂ ਹੀ ਲੰਘਣਾ ਹੁਣ ਹਿਮਾਚਲ ਨੂੰ, ਲੋਕਾਂ ਦਾ ਸਾਥ ਦੇਣਾ। ਮੈਨੂੰ ਇਉਂ ਲੱਗਦਾ ਆ ਕਿ ਇਹ ਸਾਰਾ ਸੈਟਅਪ ਹੈ, ਉਹ ਖੜਾ ਹੋ ਕੇ ਮਾਫ਼ੀ ਮੰਗ ਕੇ ਵੀਡੀਓ ਆਪੇ ਪਾ ਕੇ ਵੀ ਇਹ ਕਰਨਾ ਚਾਹੁੰਦੇ, ਉਹ ਚਲੋ ਜੀ ਲੇਡੀਜ਼ ਤੋਂ ਮਾਫ਼ੀ ਮੰਗ ਲਈ, ਬਸ ਹੋ ਗਿਆ ਜੀ ਕੰਮ, ਹੋ ਗਿਆ ਜੀ ਕੰਮ, ਹੋ ਗਿਆ ਜੀ ਕੰਮ, ਇਹ ਸਭ ਡਰਾਮਾ ਆ। ਹੁਣ ਮੈਂ ਹਜੇ ਕਹਿ ਨਹੀਂ ਸਕਦਾ, ਪਰ ਮੈਨੂੰ ਸ਼ੱਕ ਹੈ ਕਿ ਸਾਰੀਆਂ ਧਿਰਾਂ ਇਹਦੇ ਵਿੱਚ ਡਰਾਮਾ ਕਰ ਰਹੀਆਂ ਸੀ ਉਸ ਵੀਡੀਓ 'ਚ, ਸਾਰਾ ਸੈਟਅਪ ਸੀਗਾ ਉਹ। ਇਹ ਦੂਜਾ ਪੱਖ ਹੈ
ਤਾਂ ਜਿਹੜੇ ਵੀਡੀਓ ਆਉਂਦੇ ਆ ਮਨਦੀਪ ਵਟਸਐਪ ਤੇ, ਪਹਿਲਾਂ ਤਾਂ ਉਹਨੂੰ ਦੇਖਦੇ ਲੋਕ ਬਹੁਤ ਘੱਟ ਆ, ਇੱਦਾਂ ਲੱਗਦਾ ਹੁੰਦਾ ਵੀ ਜਿੱਦਾਂ ਕਹਾਰੀ ਆ ਗਈ ਹੈ, ਜਿੱਦਾਂ ਤੂਫਾਨੀ ਆ ਗਿਆ, ਜਿੱਦਾਂ ਇਨਫੋਰਮੇਸ਼ਨ ਬਹੁਤ ਜ਼ਿਆਦਾ ਫਲੋ ਹੋ ਗਈ ਹੁੰਦੀ ਹੈ, ਦੇਖਦੇ ਬਹੁਤ ਘੱਟ, 200-400 ਬੰਦਾ ਦੇਖ ਲੈਂਦਾ ਹੋਊਗਾ, ਫਿਰ ਦੁਨੀਆ 'ਤੇ ਬੰਦੇ ਤਾਂ ਕਰੋੜਾਂ ਰਹਿੰਦੇ ਆ, ਉਹਨਾਂ ਸਾਰੀ ਇਨਫੋਰਮੇਸ਼ਨ ਉਹਨਾਂ ਕੋਲ ਜਾਂਦੀ
ਨਹੀਂ। ਹੁਣ
ਇੱਕ ਤਰ੍ਹਾਂ ਦਾ ਆਪਣਾ ਇੱਕ ਸੰਸਾਰ ਵਸਿਆ ਆ,
ਆਹ ਜਿਹੜਾ ਜਿੱਦਾਂ ਦਾ ਇੱਦਾਂ ਦਾ ਆਹ ਜਿਹੜਾ ਆਹ ਅਨੈਲਿਸਿਸ ਹੈ, ਅਨੈਲਿਸਿਸ ਨਹੀਂ ਨਾ ਕੋਈ ਕਰਦਾ, ਉਹ ਚਲੋ ਜੀ ਮਾਫ਼ੀ ਮੰਗੇ ਚਲੋ ਵੀ ਪਾਓ ਮਿੱਟੀ, ਵੀ ਪਾਓ ਮਿੱਟੀ, ਇਹ ਮਿੱਟੀ ਪਾਉਣ ਵਾਲਾ ਕੰਮ ਕਰਨ ਦੀ ਕੋਸ਼ਿਸ਼ ਹੋ ਰਹੀ ਹੈ, ਤਾਂ ਕਿ ਕੱਲ੍ਹ ਨੂੰ ਉਹ ਫਿਰ ਗੁੱਡ ਬੁੱਕਸ 'ਚ ਆਵੇ, ਉਹਦਾ ਕੋਈ ਵਿਰੋਧ ਨਾ ਹੋਵੇ, ਉਹ ਕਹਿ ਸਕੇ ਮੈਂ ਤਾਂ ਜੀ ਮਾਫ਼ੀ ਮੰਗ ਲਈ ਸੀ ਜੀ, ਉੱਥੇ ਮੈਂ ਰੋਪੜ ਮਾਫ਼ੀ ਮੰਗ ਲਈ ਸੀ, ਉਹ ਬੀਬੀਆਂ ਨੇ ਮਾਫ਼ੀ ਦੇ ਦਿੱਤੀ ਸੀ, ਠੀਕ ਹੈ, ਆਹ ਕੁਛ ਕਹਿ ਕੇ ਉਹ ਪੱਲਾ ਝਾੜਨਾ ਚਾਹੁੰਦੀ ਆ, ਹੋਰ ਕੁਛ ਨਹੀਂ ਹੈਗਾ, ਇਹ ਸਾਰਾ ਸੈਟਅਪ ਹੈ। ਔਰ ਇੰਨੀ ਛੇਤੀ ਜਿਹੜੀ ਮਾਫ਼ੀ ਵਾਲਾ ਕੰਮ ਹੈ ਉਹ ਹੋਣਾ ਨਹੀਂ ਚਾਹੀਦਾ। ਉਹ ਇਫ ਯੂ ਵਾਂਟ ਟੂ ਬੀ ਸੋਰੀ, ਉਹਨੂੰ ਜਦੋਂ ਘੇਰਿਆ ਇੱਕ ਗਰੁੱਪ ਨੇ ਉਦੋਂ ਮਾਫ਼ੀ ਨਹੀਂ ਮੰਗਣੀ ਉਹਨੂੰ, ਐਕਚੁਲੀ ਇੰਡੀਪੈਂਡੈਂਟਲੀ ਤੌਰ 'ਤੇ ਰਿਟਨ ਦੇ ਵਿੱਚ ਟੀ ਵੀ ਦੇ ਉੱਤੇ ਜਿੱਥੇ ਜਿੱਥੇ ਉਹ ਬਕਵਾਸ ਕਰਦੀ ਸੀ ਆਪਣੇ ਅਕਾਊਂਟਾਂ ਦੇ ਉੱਤੇ, ਉੱਥੇ ਰਿਟਨ ਅਪੋਲੋਜੀ ਉਹਨੂੰ ਪਾਉਣੀ ਚਾਹੀਦੀ ਆ। ਫਿਰ ਉਹਦਾ ਜਿਹੜਾ ਵਾਪਸ ਲੈਣਾ ਚਾਹੀਦਾ ਪਦਮ ਸ਼੍ਰੀ, ਉਹਨੂੰ ਪਦਮ ਸ਼੍ਰੀ ਕਾ ਇਸ ਗੱਲ ਦਾ ਬਣਿਆ? ਮੈਂ ਸਾਨੂੰ ਤਾਂ ਇਹ ਵੀ ਨਹੀਂ ਸਮਝ ਆਈ ਅੱਜ ਤੱਕ। ਉਹ ਹੁਣ ਗੋਂਗਲੂਆਂ 'ਤੇ ਮਿੱਟੀ ਰੋਪੜ ਝੜੀ ਆ ਕੱਲ੍ਹ, ਔਰ ਅਨਅਕਸੈਪਟੇਬਲ ਹੋਣੀ ਚਾਹੀਦੀ ਆ ਇਹ। ਇੱਦਾਂ ਥੋੜ੍ਹੋ ਮਾਫ਼ੀਆਂ ਸੈਟਅਪ ਕਰਕੇ ਸਾਰਾ ਉਹ ਲੋਕਾਂ ਨੂੰ ਹਜੇ ਵੀ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕਰੀ ਜਾ ਰਹੇ ਕੋਈ ਨਾ ਕੋਈ ਗਰੁੱਪ ਇਹ, ਹੈ ਨਾ। ਇਹ ਮੈਨੂੰ ਤਾਂ ਭਾਅ ਜੀ ਇਹ ਦਾਲ ਹੀ ਕਾਲੀ ਲੱਗੀ ਸਾਰੀ ਮਾਹਾਂ ਦੀ ਜਿਹੜੀ ਕੱਲ੍ਹ ਵਾਲੀ ਆ, ਇੱਕ ਵੀ ਇਹਦੇ ਵਿੱਚ ਸੱਚਾਈ ਮੈਨੂੰ ਨਜ਼ਰ ਨਹੀਂ ਆ ਰਹੀ। ਬਾਕੀ ਕਿਉਂਕਿ ਵੀਡੀਓ ਅੰਦਰੋਂ ਬਣੇ ਹੋਏ ਨੇ, ਆਪੇ ਆਪਣੀ ਬੇਇੱਜ਼ਤੀ ਦੇ ਵੀਡੀਓ ਕੌਣ ਰਿਲੀਜ਼ ਕਰਦਾ ਆ? ਪਤਾ ਨਹੀਂ ਕਿਹੜੀ ਦੁਨੀਆਂ 'ਚ ਰਹਿ ਰਹੇ ਨੇ ਲੋਕ। ਤੁਹਾਡਾ ਕੀ ਖਿਆਲ ਹੈ ਭਾਅ ਜੀ, ਇੱਦਾਂ ਹੋ ਸਕਦੀ ਆ?
ਬਿਲਕੁਲ ਬਿਲਕੁਲ, ਮੈਂ ਤਾਂ ਵੈਸੇ ਉਹ ਵੀਡੀਓ ਦੇਖੀ ਨਹੀਂ, ਮੈਨੂੰ ਇਸ ਗਾਥਾ ਦਾ ਬਹੁਤਾ ਪਤਾ ਆ, ਪਰ ਤੁਹਾਡੇ ਤੋਂ ਪਤਾ ਲੱਗਾ ਕਿ ਇੱਦਾਂ ਇੱਦਾਂ ਹੋਈ ਆ। ਮੈਂ ਜਿਸ ਸੰਦਰਭ ਦੇ ਵਿੱਚ ਬੋਲ ਰਿਹਾ ਸੀ ਨਾ ਵੀ ਜਿੱਦਾਂ ਮਨ ਸਮੱਸਿਆ ਪੈਂਦੀ ਆ, ਮੈਂ ਤਾਂ ਬਿੱਲ ਵਾਪਸ ਹੋਣ ਦੇ ਜਿਹੜੇ ਅਥਾਰਟੀਜ਼ ਨੇ ਕੀਤੇ ਉਹਨਾਂ ਵਿੱਚ ਜਿਹੜੀ ਮਨ ਸਮੱਸਿਆ ਪਈ ਆ ਨਾ, ਉਸ ਸੰਦਰਭ ਦੇ ਵਿੱਚ ਗੱਲ ਕਰ ਰਿਹਾ ਸੀ ਕਿ ਦੇਖੋ ਜਿਸ ਵੇਲੇ ਕੋਈ ਚੰਗੇ ਕੰਮ ਕਰਦਾ ਹੈ ਪਰਮਾਤਮਾ ਵੀ ਉਹਨਾਂ ਦੀ ਮਦਦ ਕਰਦਾ ਹੈ ਅਤੇ ਉਹਨੂੰ ਬਖਸ਼ਿਸ਼ ਵੀ ਬਖਸ਼ਦਾ ਆ, ਮਨ ਸਮੱਸਿਆ ਵੀ ਪਾਉਂਦਾ ਆ। ਫਿਰ ਮੈਂ ਤਾਂ ਉਸ ਸੰਦਰਭ ਦੇ ਇਹ ਕੰਗਣਾ ਕਿੱਧਰੋਂ ਆ ਗਈ?
ਇਹ ਉਧਰੋਂ ਆਈ ਹੈ ਜਿੱਧਰੋਂ ਬਿੱਲ ਆਏ ਸੀਗੇ। ਤੇ ਅਸਲ ਦੇ ਵਿੱਚ ਬਿੱਲ ਇਹ ਨਹੀਂ
ਇਹ ਬਿੱਲ ਵਾਲਿਆਂ ਦੀ ਪਾਰਟੀ ਦੀ,
ਬਿੱਲ ਵਾਲਿਆਂ ਦੀ ਪਾਰਟੀ ਦੀ ਸੀ। ਅਸਲ ਦੇ ਵਿੱਚ ਕੀ ਆ ਵੀ ਬਿੱਲ ਚੰਗੇ ਸੀ ਜਾਂ ਗਲਤ ਸੀ, ਇਹਦੀ ਲੋੜ ਹੈ ਜਾਂ ਨਹੀਂ ਲੋੜ, ਇਹ ਸੈਪਰੇਟ ਇਸ਼ੂ ਹੈ। ਇਹ ਵਿਰੋਧ ਇਸ ਗੱਲ ਦਾ ਸੀਗਾ ਜਿਸ ਤਰੀਕੇ ਨਾਲ ਇਹ ਇਕੱਲੇ ਇਹਨਾਂ ਬਿੱਲਾਂ ਨੂੰ ਨਹੀਂ, ਇਲੈਕਟ੍ਰੀਸਿਟੀ ਬਿੱਲ, ਪਰਾਲੀ ਸਾੜਨ ਨੂੰ ਕ੍ਰਿਮੀਨਲ ਕੋਡ ਦੇ ਵਿੱਚ ਲੈ ਕੇ ਜਾ ਰਹੇ ਸੀਗੇ, ਹੈ ਨਾ, ਧੱਕੇ ਨਾਲੇ ਉੱਥੇ ਕਾਗਜ਼ਾਂ ਦੇ ਬੈਠੇ ਅੰਦਰ ਲਿਖੀ ਜਾ ਰਹੇ ਸੀ। ਗੱਲ ਤਾਂ ਇਹ ਹੈ, ਗੱਲ ਤਾਂ ਸਹੇ ਦੀ ਨਹੀਂ ਸੀ, ਗੱਲ ਤਾਂ ਪਹੇ ਦੀ ਸੀ ਵੀ ਉਹ ਦਿੱਲੀ ਅਫਸਰ ਦਫ਼ਤਰਾਂ ਦੇ ਵਿੱਚ ਬੈਠੇ ਕਾਨੂੰਨ ਬਣਾਏ ਜਾ ਰਹੇ, ਉਹਨਾਂ ਨੂੰ ਪਤਾ ਹੀ ਕੁਛ ਨਹੀਂ। ਹੁਣ ਜਿਹੜੀ ਸੁਪਰੀਮ ਕੋਰਟ ਨੇ ਇਨਕੁਆਇਰੀ ਕਰਕੇ ਦੱਸਿਆ ਕਿ ਦਿੱਲੀ ਦੀ ਜਿਹੜੀ ਪੋਲਿਊਸ਼ਨ ਹੈ ਮਸੀਂ 8% ਪੰਜਾਬ ਦੀ ਜਾਂ ਪਰਾਲੀ ਤੋਂ ਹੁੰਦੀ ਆ, ਬਾਕੀ ਸਾਰੀ ਇਹਨਾਂ ਦੀ ਆਪਣੀ ਆ। ਕਾਨੂੰਨ ਉੱਥੇ ਬੈਠ ਕੇ ਬਣਾ ਰਹੇ ਸੀ ਜਿਹੜੇ ਪੋਲਿਊਸ਼ਨ 92% ਕਰ ਰਹੇ ਨੇ ਦਿੱਲੀ ਦੇ ਵਿੱਚ, ਉਹਨਾਂ ਨੇ ਉਹਨਾਂ ਨੂੰ ਕੋਈ ਕ੍ਰਾਈਮ ਨਹੀਂ ਹੈਗਾ। ਪੰਜਾਬ ਹਰਿਆਣੇ 'ਚ ਪਰਾਲੀ ਸਾੜਦੇ ਹੋ, ਉਹਨਾਂ ਨੂੰ ਅੰਦਰ ਹੈ, ਮਤਲਬ ਉਹ ਵੀ ਤਾਂ ਕਾਲਾ ਹੀ ਕਾਨੂੰਨ ਸੀਗਾ, ਰੌਲਾ ਉਦੋਂ ਵੀ ਨਹੀਂ ਪਿਆ।
ਉਹ ਜਿਹੜੀ ਹਵਾ, ਜਿਹੜੀ ਕਾਲੀ ਹਵਾ ਆ ਪੰਜਾਬ ਵਾਲੀ, ਉਹ ਹਰਿਆਣੇ ਤੋਂ ਉੱਪਰ ਹੋ ਕੇ ਜਾਂਦੀ ਆ, ਹਰਿਆਣੇ 'ਚ ਕੁਛ ਨਹੀਂ ਹੁੰਦਾ, ਦਿੱਲੀ ਜਾ ਕੇ ਇਫੈਕਟਿਵ।
ਦੇਖੋ ਨਾ, ਉਹ ਵੀ ਐਂਟੀ ਕਿਸਾਨ ਸੀ, ਫਿਰ ਬਿਜਲੀ ਦਾ ਜਿਹੜਾ ਉਹ ਵੀ ਐਂਟੀ ਕਿਸਾਨ ਸੀਗਾ, ਤੀਜੇ ਆਹ ਵੀ ਹੋ ਗਏ। ਉੱਥੇ ਤਾਂ ਬੈਠ ਕੇ ਉਹਨਾਂ ਨੇ ਅਸਲ 'ਚ ਰਾਸਤਾ ਰੌਂਗ ਅਪਲਾਈ ਕਰ ਲਿਆ, ਬਿਨਾਂ ਰਿਸਰਚ ਤੋਂ, ਬਿਨਾਂ ਕੰਸਲਟੇਸ਼ਨ ਤੋਂ, ਜਿਹੜੀ ਮੋਦੀ ਸਰਕਾਰ ਨੇ ਬਿਨਾਂ ਇਹ ਤੋਂ ਬਿਨਾਂ ਧੱਕਾ ਸ਼ੁਰੂ ਕਰਤਾ ਕੰਮ, ਹੈ ਨਾ। ਉਹ ਸਮਝਦੇ ਵੀ ਇਹ ਕਸ਼ਮੀਰ ਵਾਂਗ ਕੋਈ ਬੋਲਣਾ ਨਹੀਂ, ਸ਼ਹੀਨ ਵਾਂਗ ਕੁਛ ਬੋਲਣਾ ਨਹੀਂ, ਚੱਕ ਦੇਣੇ ਫੱਟੇ, ਉਹ ਹੀ ਫਰਗੋਟ ਕਿ ਪੰਜਾਬ ਹੈ, ਹੈ ਨਾ। ਸੋ ਇਹ ਉਹਨੂੰ ਇੱਕ ਸਾਰੇ ਦੇਸ਼ ਨੂੰ ਕਿ ਸਾਰੀ ਦੁਨੀਆਂ ਨੂੰ ਰਿਮਾਈਂਡਰ ਕਰਾਇਆ ਗਿਆ ਪੰਜਾਬ ਦੇ ਬਾਰੇ। ਸੋ ਇਸ ਕਰਕੇ ਜਿਹੜਾ ਉਹ ਰੋਂਗ ਮਤਲਬ ਮੈਥਡ ਰੋਂਗ ਸੀਗਾ, ਡਿਬੇਟ ਹੋਣਾ ਚਾਹੀਦਾ ਆ ਕਿਸਾਨਾਂ ਦੀ ਜਿਹੜੀ ਉਪਜ ਹੈ ਉਹਨੂੰ ਅਪਗ੍ਰੇਡ ਕਿੱਦਾਂ ਅੱਜ ਕੀਤਾ ਜਾਵੇ, ਨਵੇਂ ਕਾਨੂੰਨਾਂ ਨੂੰ ਕਿੱਦਾਂ ਐਡਜਸਟ ਕੀਤਾ ਜਾਵੇ, ਦੇ ਵੈਰੀ ਓਲਡ, ਹੈ ਨਾ, ਹਾਣਦੇ ਨਹੀਂ ਹੈਗੇ ਸਮੇਂ ਦੇ। ਪਰ ਹੁਣ ਦਿੱਲੀ ਵਾਲੇ ਪਾਲਾ ਬੈਂਸ ਕਹਿੰਦੇ, ਹੁਣ ਦਿੱਲੀ ਵਾਲੇ ਕਹਿੰਦੇ ਆ, ਕਹਿੰਦੇ ਉਹ ਹੁਣ ਇਹ ਪਾਕਿਸਤਾਨ ਤੋਂ ਆਉਂਦਾ ਤੂੰ, ਠੀਕ ਹੈ ਜੀ, ਉਹ ਪਾਕਿਸਤਾਨ ਤਾਂ ਫਿਰ ਹੈਗਾ ਹੀ ਆ ਇਨ ਦਾ ਐਂਡ। ਅਤੇ ਹਰਦੀਪ ਸੰਧੂ ਕਹਿ ਰਹੇ ਨੇ ਕੰਗਣਾ ਇਜ਼ ਡਰਾਮਿਆਂ ਕੁਈਨ, ਅਤੇ ਉਹ ਪਾਪੂਲੈਰਿਟੀ ਚਾਹੁੰਦੀ ਹੈ। ਸੁਰਜੀਤ ਕੌਰ ਜੀ ਗਰੇਵਾਲ ਕਹਿੰਦੇ ਨੇ ਕਿ ਕੰਗਣਾ ਤੋਂ ਬਾਅਦ ਵਿੱਚ ਫਿਰ ਕਹਿ ਦਿੱਤਾ ਕਿ ਮੇਰੇ 'ਤੇ ਹਮਲਾ ਕਰ ਦਿੱਤਾ, ਉਹਨੇ ਫਿਰ ਵੀਡੀਓ ਪਾਈ ਹੈ ਜੀ। ਹਾਂਜੀ, ਮੈਂ ਤੁਹਾਡੇ ਨਾਲ ਸਮਝਦਾ। ਉਹ ਦੇਖੋ, ਉਹ ਸੁਧਰਨ ਵਾਲੇ ਹੈ ਨਹੀਂ, ਜੋ ਵੀ ਹੈਗਾ ਉਹ ਇੰਨੀ ਕੁ ਮਾਫ਼ੀ ਮੰਗ ਕੇ ਮੁੜ ਕੇ ਉੱਧਰ ਜਾ ਕੇ ਸੱਚੀ ਹੋ ਜਾਣਾ ਆ। ਮੈਨੂੰ ਇਹ 'ਚ ਫਾਊਲ ਪਲੇ ਪਹਿਲਾਂ ਹੀ ਨਜ਼ਰ ਆ ਰਿਹਾ ਕਿ ਕੋਈ ਵੀ ਆਪਣਾ ਵੀਡੀਓ, ਉਹ ਕਾਰ 'ਚੋਂ ਬੈਠੇ ਵੀਡੀਓ ਬਣੇ ਹੋਏ ਆ, ਆਪਣੇ ਵੀਡੀਓ ਕੋਈ ਨਹੀਂ ਪਾਉਂਦਾ ਹੁੰਦਾ ਬੇਇੱਜ਼ਤੀ ਵਾਲੇ। ਇਹਦੇ ਪਿੱਛੇ ਜਾਵਾਂਗੇ ਤਹਿ ਤੱਕ, ਆਪਣੀ ਜਰਨਲਿਸਟਿਕ ਸੋਚ ਦੇ ਮੁਤਾਬਕ ਪੁੱਛਾਂਗੇ, ਹੋਰ ਵੀ ਕਰਾਂਗੇ ਕਿ ਹੈ ਕੀ ਹੈ ਇਹਦੇ ਪਿੱਛੇ, ਡਰਾਮਾ ਕੀ ਹੈ ਇਹ, ਮਾਫੀਆਂ ਵਾਲਾ ਕੋਈ ਇੱਦਾਂ ਦਾ ਸਮਝ।
ਸਾਹਿਬ ਤੋਂ ਪੁੱਛ ਲਿਓ, ਬੱਟਾ ਸਾਹਿਬ ਨੇ ਐਕਸਪਲੇਨ ਕਰ ਦੇਣਾ
ਵੀ ਉਹ ਅੰਦਰੋਂ ਵੀਡੀਓ ਕਿੱਦਾਂ ਬਾਹਰ ਆ ਗਿਆ, ਮਤਲਬ ਇਹ ਗੱਲ ਹਜਮ ਨਹੀਂ ਹੁੰਦੀਆਂ ਇਹ ਗੱਲਾਂ। ਉਹ ਲੋਕਾਂ ਨੂੰ ਕਿੱਦਾਂ ਪਤਾ ਲੱਗ ਗਿਆ ਉਹ ਰੋਪੜ ਦੇ ਵਿੱਚੋਂ ਲੰਘਣਾ ਹੁਣ ਜਾਂ ਉਹ ਲੰਘ ਰਹੀ ਆ ਗੱਲ, ਹੈ ਨਾ, ਮਤਲਬ ਉਹ ਸਾਰਾ ਮੈਨੂੰ ਤਾਂ ਸੈਟਅਪ ਲੱਗਦਾ। ਐਨੀਵੇ ਅਮਰੀਕ ਭਾਅ ਜੀ, ਤੁਸੀਂ ਵੀ ਹੁਣ $80 ਬਚਾ ਲਓ, ਆਪਾਂ ਵੀ ਬਚਾਉਣੇ, ਅਸੀਂ ਤਾਂ 80 ਨਹੀਂ ਬਚਾਉਣੇ, ਅਸੀਂ 8 × 32 $320 ਬਚਾਉਣੇ, ਅਸੀਂ ਚਾਰ ਜਣਿਆਂ ਨੇ ਜਾਣਾ।
ਨਹੀਂ ਸਾਡੇ ਵੀ 80 ਤੋਂ ਜ਼ਿਆਦਾ ਆ, ਉਹ ਬਚਾਉਣ ਹੁਣ ਚੱਲੇ ਹੀ ਆ, ਬਸ ਨਾਲੇ ਹੀ ਸਾਡੇ ਸਕੂਲ ਆ, ਵੋਟ ਪਾ ਕੇ ਆ ਜਾਣਾ, ਵੋਟ ਪਾਕ ਤੋਂ ਬਾਅਦ ਫਿਰ ਸ਼ੋਪਿੰਗ ਸ਼ੁਪਿੰਗ ਕਰਨੀ ਆ, ਇੰਜੋਏ ਕਰਦੇ ਲਾਈਫ ਨੂੰ,
ਲਓ ਨਜ਼ਾਰੇ ਭਾਜੀ ਐਵੇਂ ਉੱਤੇ ਸਰਕਾਰੀ
ਨੇਲੇ ਆ, ਕਰਨੇ ਪੈਣੇ ਹੀ ਆ ਹੁਣ,
ਕਾਰਜ ਤਾਂ ਕਰਨੇ ਪੈਣੇ ਆ, ਆਨੰਦ ਤਾਂ ਤੁਸੀਂ ਆਨੰਦ ਵਾਲਿਆਂ ਨੂੰ ਆਨੰਦ ਦਵਾਓ, ਤੁਸੀਂ ਕਾਰਜ ਕਰੋ
ਨਾ ਵੀ, ਕਾਰਜ ਤਾਂ ਕਰਨੇ ਪੈਣੇ, ਜਿਹੜੀ ਜ਼ਿੰਮੇਵਾਰੀ ਦਿੱਤੀ ਉਹ ਆਪਣੇ ਉਹ ਤਾਂ ਹੁਣ ਨਿਭਾਉਣੀ ਪੈਣੀ ਆ,
ਮਹਾਰਾਜ ਨੇ
ਸਾਹਿਬ ਕਹਿ ਗਏ ਉਹ ਨਿਭਾਉਣੀ ਪੈਣੀ ਹੁਣ।
ਠੀਕ ਹੈ, ਠੀਕ ਹੈ ਭਾਜੀ, ਥੈਂਕ ਯੂ ਬਹੁਤ ਬਹੁਤ, ਅਤੇ
ਓਕੇ ਸਤਿ ਸ਼੍ਰੀ ਅਕਾਲ,
ਸਤਿ ਸ਼੍ਰੀ ਅਕਾਲ ਭਾਜੀ। ਸੋ ਹਰਪ੍ਰੀਤ ਸਿੰਘ ਕਹਿ ਰਹੇ ਨੇ ਕਿ ਭਾਜੀ ਥੋੜ੍ਹੀ ਵਿਚਾਰ ਚਰਚਾ ਸਿਰਸੇ ਬਾਰੇ ਵੀ ਦਿਓ, ਬੀਜੇਪੀ 'ਚ ਚਲੇ ਗਏ। ਹਾਂਜੀ, ਇਹ ਨਾ ਅਸਲ 'ਚ ਕੱਲ੍ਹ ਨੂੰ ਬਿੱਟਾ ਸਾਹਿਬ ਨਾਲ ਕਰਨੀ ਹੈ ਲੰਬੀ ਚੌੜੀ ਗੱਲਬਾਤ, ਕਿਉਂਕਿ ਜਿੱਦਾਂ ਹੀ ਉਹ ਗਏ ਉਹਨੇ ਚੇਂਜ ਕੀਤਾ ਅਤੇ ਬਿੱਟਾ ਸਾਹਿਬ ਇੱਕਦਮ ਦਿੱਲੀ ਚਲੇ ਗਏ ਆ, ਉਹਨਾਂ ਦੇ ਨਾਲ ਹੀ ਆ, ਅਤੇ ਉਹਨਾਂ ਤੋਂ ਬਿਹਤਰ ਇੱਥੇ ਚਰਚਾ ਹੋਰ ਕੋਈ ਕਰ ਨਹੀਂ ਸਕਦਾ, ਇਸ ਕਰਕੇ ਅੱਜ ਆਪਾਂ ਇਹ ਗੱਲ ਬਹੁਤ ਘੱਟ ਛੇੜੀ ਆ, ਇੱਥੇ ਆਪਾਂ ਡੀਪ ਅਨੈਲਿਸਿਸ ਕੱਲ੍ਹ ਨੂੰ ਕਰਾਂਗੇ। ਮੈਂ ਪੁੱਛਿਆ ਸੀਗਾ, ਮੇਰੇ ਸਰਸਾ ਸਾਹਿਬ ਨਾਲ ਵੀ ਗੱਲ ਹੋਈ ਸੀ, ਪਹਿਲਾਂ ਵੀ ਹੁੰਦੀ ਰਹੀ ਆ, ਜਾਣ ਕੇ ਰਾਂ ਆਪਾਂ ਦੱਸਾਂਗੇ ਤੁਹਾਨੂੰ ਕਿ ਉਹ ਬਾਈ ਫੋਰਸ ਗਏ ਨੇ, ਡਰ ਦੇ ਕਾਰਨ ਗਏ ਨੇ, ਕੰਮ ਕਰਾਉਣ ਗਏ ਨੇ, ਬਾਦਲ ਸਾਹਿਬ ਨੇ ਭੇਜਿਆ ਉਹਨਾਂ ਨੂੰ, ਜਾਂ ਕੋਈ ਹੋਰ ਕਾਰਨ ਹੈ, ਇਹ ਸਾਰੇ ਆਪਾਂ ਕੱਲ੍ਹ ਨੂੰ ਡਿਟੇਲ 'ਚ ਅਨੈਲਿਸਿਸ ਇਹਨਾਂ ਦੇ ਕਰਾਂਗੇ। ਜਿੱਦਾਂ ਆਪਾਂ ਅੱਜ ਕੰਗਣਾ ਦਾ ਕੀਤਾ, ਕੰਗਣਾ ਦਾ ਆਪਾਂ ਹੋਰ ਕੰਟੀਨਿਊ ਰੱਖਾਂਗੇ। ਅਤੇ ਜੀ ਐਸ ਚਾਲ ਕਹਿੰਦੇ ਨੇ ਕਿ ਭਾਜੀ ਹੁਣ ਤਾਂ ਪ੍ਰਾਹੁਣੇ ਛੱਡਣਾ ਦੂਜੀ ਜੂਹ 'ਚ ਜਾਣ ਨਹੀਂ ਦਿੰਦੇ, ਕਿਉਂਕਿ ਕਹਿੰਦੇ NRI ਹੋ ਜਾਊਂਗੇ ਨਹੀਂ ਤਾਂ। ਬਿਲਕੁਲ ਬਿਲਕੁਲ, ਸੋ NRI ਦੇ ਵੀ ਜੁਮਲੇ ਚੱਲ ਰਹੇ ਨੇ। ਸੋ ਇਨ ਦਾ ਮੇਨ ਟਾਈਮ ਤੁਸੀਂ ਇੰਜੋਏ ਕਰੋ ਚੰਨੀ ਸਾਹਿਬ ਦੀ ਕੌਮੇਡੀ, ਭਗਵੰਤ ਮਾਨ ਹੁਣ ਅੱਜ ਕੱਲ੍ਹ ਘੱਟ ਚੁਟਕਲੇ ਸੁਣਾ ਰਿਹਾ, ਮੋਦੀ ਸਾਹਿਬ ਨੂੰ ਮਾਤ ਪਾ ਰਹੇ ਨੇ ਚੰਨੀ ਸਾਹਿਬ, ਅਤੇ ਐਲਾਨ ਜੀ ਤੋਂ ਕਹਿੰਦੇ ਹੁਣ ਨਾਮ ਉਹਨਾਂ ਦਾ ਰੱਖ ਦਿੱਤਾ ਵਿਸ਼ਵਾਸ ਜੀਤ, ਕਹਿੰਦੇ ਮੈਨੂੰ ਐਲਾਨ ਜੀਤ ਨਾ ਕਹੋ, ਮੈਨੂੰ ਵਿਸ਼ਵਾਸ ਜੀਤ ਕਹੋ। ਸੋ ਪਰ ਮੈਨੂੰ ਇੰਨਾ ਪਤਾ ਕਿ ਤੁਹਾਨੂੰ ਪੂਰਾ ਵਿਸ਼ਵਾਸ ਹੈ ਸਾਡੇ 'ਤੇ, ਅਤੇ ਪੰਦੇਰ ਸਾਹਿਬ ਵੀ ਜੁੜੇ ਨੇ, ਬੜਾ ਲੰਬਾ ਜਿਹੜਾ ਮੈਸੇਜ ਭੇਜਿਆ, ਹੁਣ ਇਹ ਕੱਲ੍ਹ ਨੂੰ ਪੜ੍ਹਾਂਗੇ। ਰਮਨਦੀਪ ਅਟਵਾਲ ਜੀ ਵੀ ਪ੍ਰੋਗਰਾਮ 'ਚ ਆਉਂਦੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਭਾਜੀ, ਕਹਿੰਦੇ ਭਾਜੀ ਸੁਖਪ੍ਰੀਤ ਦਾ ਐਡਲੇਟ ਤੋਂ ਪ੍ਰੋਗਰਾਮ ਚੱਲਦਾ ਸੀ, ਇਸ ਪ੍ਰੋਗਰਾਮ ਕਲੋਜ਼ ਨਹੀਂ, ਬੰਦ ਨਹੀਂ ਹੋਇਆ, ਚੱਲੇਗਾ, ਥੋੜ੍ਹਾ ਜਿਹਾ ਉਹਨਾਂ ਦੀ ਸੈਟਿੰਗ ਰੋਂਗ ਹੋ ਗਈ ਸੀਗੀ, ਦੁਬਾਰਾ ਕਰਨਗੇ ਬਿਲਕੁਲ। ਸੋ ਮਿਲਦੇ ਹਾਂ ਜੀ ਕੱਲ੍ਹ ਨੂੰ, ਤਾਂ ਕਰਦੇ ਹਾਂ ਫਿਰ ਢੇਰ ਸਾਰੀਆਂ ਗੱਲਾਂ ਅਤੇ ਅਨੈਲਿਸਿਸ ਕਿ ਦੁਨੀਆ ਦੇ ਵਿੱਚ ਕੀ ਵਾਪਰ ਰਿਹਾ ਹੈ, ਸਾਡੇ 'ਤੇ ਕੀ ਪ੍ਰਭਾਵ ਪੈਣੇ ਨੇ, ਅਸੀਂ ਕਿੱਦਾਂ ਵਿਚਰਨਾ ਆ ਇਸ ਮਾਹੌਲ ਦੇ ਵਿੱਚ। ਸੋ ਪਿਆਰੇ ਆਪਣਾ ਰੱਖਿਓ ਖਿਆਲ, ਅਤੇ ਉਮੀਦ ਰੱਖਦੇ ਹਾਂ ਚੜ੍ਹਦੀ ਕਲਾ 'ਚ ਰਹੋਗੇ, ਆਪਣੇ ਆਪ ਆਲਾ ਦੁਆਲਾ ਸਾਰਾ ਕੁਛ ਤੁਸੀਂ ਵਧੀਆ ਇੰਜੋਏ ਕਰੋ। ਮਿਲਦੇ ਹਾਂ ਜੀ, ਰੱਬ ਰਾਖਾ।